होकर आया हूँ इंसानों की गलियों से, इंसानियत ना मिली इंसान ना मिला, इबादत के नाम के झंडे तो मिले, इबादत ना मिली भगवान ना मिला।
जसल खोया जसल भुलिया मैं तो फिर इथे रुलिया, ना कोई नेत्र अकल ना खुलिया, पर जा नचदा फिरदा भुलिया, मेरे औकड़ा उत्ते परदा, जदों भी करदा तू ही करदा, तू ही जतदा मैं ता हरदा, तेरे बिना ना पल भी सरदा, एह गीत भी तेरे रीत भी तेरे, पढ़दे गले संगीत भी तेरे, राज भी तेरे ताज भी तेरे, चिड़ी भी तेरी बाज भी तेरे, पारस तेरे ना माज भी तेरे, सारे अल्फाज भी तेरे, बिगड़े सवरे काज भी तेरे, तेरा सबया तेरा सबया तेरा।
बहुत ही खूबसूरत गीत गाया तेरा तेरा, वाकई इस विच कोई शक नहीं कि जो कुछ है वो उस अकाल पुरख वाहेगुरु उस दी दित्ती कुदरत दा, बंदा मैं करदा फिरदा रहिंदा है, मैं आ करता नहीं, सच्चाई ते साचे है सब कुछ, जो भी दिता गया वो तेरा, असि सवास लै रहे हैं वो भी तेरे ही दिते है, तू बिंद दे विच चाहे साडे सवास बंद कर सकदा, सानू इंसान तो मिट्टी बना सकदा, साडी आवाज साडी बोली साडा सारा कुछ उसे वक्त बंद हो सकदा, ये खूबसूरत कायनात ये खूबसूरत कुदरत ये हसीन वादियां ये खूबसूरत घर ये कपड़ा लीड़ा घर परिवार बच्चे जी जंतु रोटी पानी सब कुछ उस अकाल पुरख वाहेगुरु का दिता है, पर साडी बदकिस्मती है असि समझते नहीं, उस दियां दित्तियां दातां नूं असि समझते नहीं, सानू लगता कि मैं बहुत कुछ कर सकदा, मैं बहुत कुछ कर रहा, सानू अपने आप ते सानू अपने घर परिवार ते सानू अपने देश ते कंट्रीज ते माण हुंदा, देश देश नूं खाई जांदा, बंदा बंदे नूं खाई जांदा, घर परिवारां नूं खाई जांदे आ, पर सानू अगले पल दा पता हुंदे होए वी असीं उधरले पासे अपनियां अखां बंद कर लैंदे आ। सो वाकई ही बड़े सोहणे शब्दां दे विच तरसेम जसर ने हकीकत बयान कीती है, पर असीं अक्सर आम ही देखते हैं कि कुछ समय असीं अखां बंद करके जदों कुछ सुनते हैं तो साडा सारा कुछ साडियां अखां दे कोल लंघ जांदा है। मैनूं अक्सर ही याद आउंदा है कई बार जदों कदे कोई वीर भैण दे संस्कार ते जाना पैंदा है ते उस वक्त वो 10 मिंट 15 मिंट अद्धा घंटा अखां दे अगों दी सब कुछ गुजर जांदा, ते जिन्नी देर उथों लैके ये कदम घर तक वापस नहीं आउंदे ते दिमाग दे विच इही चीज चलदी रहिंदी आ कि बंदिया पता नहीं किहड़े वेले तूं इन्हां लकड़ां ते पए होणा या इस इंसान दी तरह राख बनिया होणा, ये की करदा फिरदा कादे वास्ते करदा फिरदा, पर ਇਹ ਕੁਛ ਚੰਦ ਮਿੰਟਾਂ ਵਾਸਤੇ ਚੰਦ ਸਮੇਂ ਵਾਸਤੇ ਹੁੰਦੇ ਆ, ਉਹ ਸਾਨੂੰ ਜਿਹੜੀ ਅਕਲ ਆਉਂਦੀ ਹੈ ਜਾਂ ਸਾਨੂੰ ਦਿਸਦਾ, ਪਰ ਉਸ ਤੋਂ ਮਗਰੋਂ ਫਿਰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਮੋਹ ਪਿਆਰਾਂ ਦੇ ਵਿੱਚ ਲਾਲਚਾਂ ਦੇ ਵਿੱਚ ਹਉਮੈ ਦੇ ਵਿੱਚ ਇੰਨਾ ਕੁ ਜ਼ਿਆਦਾ ਧਸ ਜਾਂਦੇ ਹਾਂ, ਇਹ ਗੱਲਾਂ ਬਾਤਾਂ ਸਾਡੇ ਤੋਂ ਬਹੁਤ ਦੂਰ ਚਲੀਆਂ ਜਾਂਦੀਆਂ। ਅਗਰ ਅਸੀਂ ਉਸ ਪਰਮਾਤਮਾ ਦਾ ਡਰ ਰੱਖੀਏ, ਉਸ ਮੌਤ ਦਾ ਭੈ ਰੱਖੀਏ, पता नहीं केड़े वेले वो जिहड़ी मौत है जिहड़ी अटल सच्चाई है, हम आदमी है एकदम ही, एक दम आ गया तो असी आदमी ते नहीं तो मिट्टी। सो गुरबाणी भी सानू ਬਹੁਤ ਸਿਖਾਉਂਦੀ ਹੈ, ਬਹੁਤ ਦੱਸਦੀ ਹੈ, ਪਰ ਪਤਾ ਨਹੀਂ ਕਿਉਂ ਅਸੀਂ ਆਪਣੀ ਇਸ ਹਉਮੈ ਦੇ ਵਿੱਚ, ਇਸ ਮੈਂ ਦੇ ਵਿੱਚ ਇੱਥੋਂ ਤੱਕ ਅੱਗੇ ਨਿਕਲ ਚੁੱਕੇ ਹਾਂ। ਮੇਰੇ ਵੀਰ ਗੁਰਪ੍ਰੀਤ ਨੇ ਕੁਦਰਤ ਤੇ ਬਹੁਤ ਹੀ ਖੂਬਸੂਰਤ ਲਿਖਿਆ, ਕੁਦਰਤ ਦੀ ਕਾਇਨਾਤ ਅੱਜ ਖੁਸ਼ ਹੈ, ਖੂਬਸੂਰਤ ਹੈ, ਮੌਸਮਾਂ ਵਿੱਚ ਸੁਗੰਧੀ ਹੈ, ਬਨਸਪਤੀ ਕਹਿਕ ਰਹੀ ਹੈ, ਅਸਮਾਨ ਪਹਿਲਾਂ ਨਾਲੋਂ ਹੋਰ ਗੂੜਾ ਅਸਮਾਨੀ ਲੱਗਦਾ, ਖੁੱਲੀ ਫਿਜ਼ਾ ਵਿੱਚ ਸਾਹ ਲੈਣ ਦਾ ਨਜ਼ਾਰਾ ਆ ਰਿਹਾ, ਅਸਮਾਨ ਤੇ ਉੱਡਦੀ ਬਦਲੋਟੀ ਦੁੱਧ ਵਰਗੀ ਸਫੈਦ ਰੂਹ ਦੀ ਪੂਣੀ ਲੱਗਦੀ ਹੈ, ਟਾਹਣੀਆਂ ਤੇ ਖਿੜੇ ਫੁੱਲ ਪਹਿਲਾਂ ਨਾਲੋਂ ਦੁੱਗਣੇ ਸੋਹਣੇ ਹੋ ਕੇ ਖਿੜੇ ਹਨ, ਇਹ ਰੱਬੀ ਤੋਹਫੇ ਹਨ। ਰੱਬ ਤੇਰੀ ਰੂਹ ਨੂੰ ਤਰੋ ਤਾਜ਼ਾ ਰੱਖਣ ਲਈ ਤੈਨੂੰ ਦਿੱਤੇ ਨੇ, ਪਰ ਤੂੰ ਕੀ ਕੀਤਾ, ਲਾਲਚ ਵਸ ਆ ਕੇ ਮਿੱਟੀ ਪਾਣੀ ਤੇ ਹਵਾ ਵਿੱਚ ਰੱਜ ਕੇ ਗੈਰ ਮਿਲਾਏ। ਜਿਨ੍ਹਾਂ ਨੇ ਤੈਨੂੰ ਜ਼ਿੰਦਗੀ ਦਿੱਤੀ ਤੂੰ ਉਹਨਾਂ ਨੂੰ ਮਿਟਾਉਣ ਲੱਗ ਪਿਆ। ਕੁਦਰਤ ਨੇ ਤੇਰੇ ਵਫ਼ਾਦਾਰ ਪਸ਼ੂ ਪੰਛੀ ਪੈਦਾ ਕੀਤੇ ਤੇ ਤੂੰ ਉਹਨਾਂ ਨੂੰ ਜੀਭ ਦੇ ਸਵਾਦ ਪਿੱਛੇ ਪਕਾ ਪਕਾ ਖਾਣ ਲੱਗ ਪਿਆ। ਹੱਦ ਤਾਂ ਉਦੋਂ ਲੰਘਿਆ ਜਦ ਬੇਜ਼ਬਾਨੇ ਨੂੰ ਕੱਚੇ ਹੀ ਖਾਣ ਲੱਗ ਪਿਆ। ਅੱਜ ਰੱਬ ਨੇ ਉਹਨਾਂ ਬੇਜ਼ਬਾਨਾਂ ਨਾਲ ਇਨਸਾਫ ਕੀਤਾ ਤੇ ਤੈਨੂੰ ਤੇਰੇ ਗੁਨਾਹਾਂ ਦੀ ਸਜ਼ਾ ਮਿਲ ਰਹੀ ਹੈ। ਅੱਜ ਤੂੰ ਭਰਾ ਰੂਪੀ ਖੁੱਡਿਆਂ ਵਿੱਚ ਬੰਦ ਹੈ ਤੇ ਕੁਦਰਤ ਪਸ਼ੂ ਪੰਛੀ ਆਜ਼ਾਦ ਹਨ। ਅੱਜ ਇਸੇ ਕਰਕੇ ਕੁਦਰਤ ਪਹਿਲਾਂ ਨਾਲੋਂ ਹਸੀਨ ਹੈ, ਕਿਉਂਕਿ ਕੁਦਰਤ ਦਾ ਸਭ ਤੋਂ ਵੱਡਾ ਦੁਸ਼ਮਣ ਤੂੰ ਯਾਨੀ ਕਿ ਮਨੁੱਖ ਕੈਦ ਵਿੱਚ ਹੈ, ਕੁਦਰਤ ਆਜ਼ਾਦ ਹੈ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੇ ਭਲਾ ਚਾਹੁਣਾ ਹੈ ਤਾਂ ਕੁਦਰਤ ਨੂੰ ਆਜ਼ਾਦ ਰੱਖ ਤੇ ਖੁਦ ਵੀ ਇਸ ਆਜ਼ਾਦੀ ਦਾ ਆਨੰਦ ਲੈਣ ਜੋਗਾ ਬਣਾ, ਤਾਂ ਕਿ ਜਿਸ ਤਰ੍ਹਾਂ ਦਾ ਇਨਸਾਫ ਅੱਜ ਕਾਇਨਾਤ ਨੂੰ ਮਿਲਿਆ ਕੱਲ ਨੂੰ ਤੂੰ ਤੇ ਤੇਰੇ ਆਉਣ ਵਾਲੇ ਉਸ ਇਨਸਾਫ ਦੇ ਹੱਕਦਾਰ ਹੋਣ। ਇਹ ਕਲਮ ਹੈ ਮੇਰੇ ਵੀਰ ਗੁਰਪ੍ਰੀਤ ਸਿੰਘ ਝੋਰੜ ਦੀ, ਬੜੇ ਹੀ ਖੂਬਸੂਰਤ ਅਲਫਾਜ਼ ਦੇ ਵਿੱਚ ਉਸਨੇ ਅੱਜ ਦੀ ਕੁਦਰਤ ਨੂੰ ਬਿਆਨਿਆ। ਵਾਕਈ ਕਿ ਅਸੀਂ ਇਸ ਪੌਣ ਪਾਣੀ ਇਸ ਖੂਬਸੂਰਤ ਫਿਜ਼ਾ ਨੂੰ ਇੰਨਾ ਗੰਧਲਾ ਕਰ ਦਿੱਤਾ ਸੀ ਕਿ ਇਹ ਰੂਹ ਵਰਗੀਆਂ ਪੌਣੀਆਂ, ਇਹ ਸੋਹਣੀਆਂ ਬੱਦਲਵਾਈਆਂ, ਇਹ ਖੂਬਸੂਰਤ ਹਵਾ, ਇਹ ਤਾਂ ਸਾਨੂੰ ਦਿਸਣਾ ਹੀ ਹਟ ਗਈ ਸੀ। ਅਸੀਂ ਇੰਨੀ ਪੋਲੂਸ਼ਨ ਪੈਦਾ ਕਰ ਦਿੱਤੀ ਸੀ ਕਿ ਸਾਨੂੰ ਇਹ ਚੀਜ਼ਾਂ ਦਿਖਣੀਆਂ ਬੰਦ ਹੋ ਗਈਆਂ ਸੀ। ਅੱਜ ਉਹੀ ਖੂਬਸੂਰਤ ਪਾਣੀ ਵਗ ਰਿਹਾ। ਮੈਂ ਪਿੱਛੇ ਜੇ ਕਿਸੇ ਵੀਰ ਦੀ ਕਲਮ ਚੋਂ ਪੜ ਰਿਹਾ ਸੀ ਕਿ ਗੰਗਾ ਨੂੰ ਸਾਫ਼ ਕਰਨ ਦੇ ਲਈ ਬਹੁਤ ਕੋਸ਼ਿਸ਼ ਕੀਤੀ, ਬੜਾ ਪੈਸਾ ਖਰਚਿਆ, ਬਹੁਤ ਕੁਛ ਕੀਤਾ, ਪਰ ਨਹੀਂ, ਉਹ ਨਹੀਂ ਹੋ ਸਕੀ। ਤੇ ਅੱਜ ਉਹੀ ਗੰਗਾ ਦਾ ਸ਼ੀਤਲ ਤੇ ਸਾਫ਼ ਸੁਥਰਾ ਪਾਣੀ ਵਗ ਰਿਹਾ। ਸੋ ਇਹ ਪੰਛੀਆਂ ਦੇ ਟਹਿ ਚਹਾਉਣਾ ਵੀ ਅਸੀਂ ਸੁਣਨਾ ਭੁੱਲ ਗਏ ਸੀ ਤੇ ਅੱਜ ਆਪਾਂ ਆਮ ਹੀ ਦੇਖਦੇ ਹਾਂ ਪੰਛੀਆਂ ਦੀਆਂ ਡਾਰਾਂ ਇੱਕ ਖੁਸ਼ੀ ਦੇ ਵਿੱਚ ਝੂਮ ਰਹੀਆਂ। ਸੋ ਇਹ ਕੁਦਰਤ ਸਾਨੂੰ ਪਰਮਾਤਮਾ ਨੇ ਸਾਰਿਆਂ ਨੂੰ ਬਰਾਬਰ ਦਾ ਆਨੰਦ ਲੈਣ ਵਾਸਤੇ ਦਿੱਤੀ ਹੈ। ਪਰ ਇਹ ਆਦਮੀ, ਇਹ ਇਨਸਾਨ ਇਹ ਸਮਝਣ ਲੱਗ ਪਿਆ ਸੀ ਕਿ ਮੈਂ ਜੋ ਚਾਹਾਂ ਸਭ ਕੁਛ ਕਰ ਸਕਦਾ, ਮੇਰਾ ਹਰ ਇੱਕ ਚੀਜ਼ ਤੇ ਹੱਕ ਹੈ, ਮੈਂ ਹਰ ਇੱਕ ਚੀਜ਼ ਨੂੰ ਚੇਂਜ ਕਰ ਸਕਦਾ, ਮੈਂ ਚੰਦਰਮਾ ਬਣਾ ਸਕਦਾ, ਮੈਂ ਸੂਰਜ ਬਣਾ ਸਕਦਾ। ਉਹ ਨਹੀਂ ਭੋਲਿਆ ਬੰਦਿਆ, ਨਹੀਂ, ਤੂੰ ਤਾਂ ਕੁਛ ਵੀ ਕਰਨ ਜੋਗਾ ਨਹੀਂ। ਇਹ ਤਾਂ ਉਸ ਪਰਮਾਤਮਾ ਨੇ ਤੈਨੂੰ ਥੋੜੀ ਖੇਡਣ ਦੀ ਖੁੱਲ ਦੇ ਦਿੱਤੀ ਸੀ, ਤੂੰ ਤਾਂ ਰੱਤੀ ਭਰ ਭੋਰਾ ਵੀ ਉਸ ਦੇ ਹੁਕਮ ਤੋਂ ਨਾ ਇੱਧਰ ਤੇ ਨਾ ਉੱਧਰ ਕਰਨ ਜੋਗਾ। ਜਿਵੇਂ ਹੁਣੇ ਅਸੀਂ ਤਰਸੇਮ ਜੱਸਰ ਤੋਂ ਸੁਣਿਆ ਸੀ, ਸਾਰਾ ਕੁਛ ਉਹਦਾ ਹੀ ਉਹਦਾ, ਉਹਦਾ ਹੀ ਉਹਦਾ, ਉਹਦਾ ਹੀ ਸਾਰਾ ਕੁਛ ਦਿੱਤਾ। ਸੋ ਬੜਾ ਸਾਨੂੰ ਇੱਥੇ ਸਮਝਣ ਦੀ ਜ਼ਰੂਰਤ ਹੈ। ਅਗਰ ਅਸੀਂ ਸਮਝਦੇ ਹਾਂ ਤੇ ਜ਼ਿੰਦਗੀ ਦਾ ਆਨੰਦ ਹੀ ਵੱਖਰਾ। ਸਾਰੇ ਅਸੀਂ ਇਸ ਖੂਬਸੂਰਤ ਕਾਇਨਾਤ ਨੂੰ ਆਨੰਦ ਇਸ ਦਾ ਆਨੰਦ ਲਵਾਂਗੇ, ਸਾਰੇ ਰਲ ਮਿਲ ਕੇ ਅਸੀਂ ਇਸ ਦੇ ਵਿੱਚ ਜੀਵਾਂਗੇ। ਉਹ ਖੂਬਸੂਰਤ ਕਾਇਨਾਤ, ਉਹ ਖੂਬਸੂਰਤ ਵਾਤਾਵਰਨ, ਇਹ ਪਹਾੜੀਆਂ, ਇਹ ਚੋਟੀਆਂ, ਇਹ ਮਾਰੂਥਲ, ਇਹ ਲਹਿਰਾਉਂਦੀਆਂ ਫਸਲਾਂ, ਇਹ ਦਰਖਤਾਂ ਦੇ ਪੱਤਿਆਂ ਦੀ ਖੜਕੜਾਹਟ, ਇਹਨਾਂ ਨੂੰ ਕਦੇ ਸੁਣ ਕੇ ਤਾਂ ਬੰਦਿਆ ਦੇਖ ਕਿੰਨਾ ਆਨੰਦ ਹੈ। ਤੇ ਤੂੰ ਇੱਕ ਆਰਟੀਫਿਸ਼ਲ ਜਿਹੜੀ ਟੈਕਨੋਲੋਜੀ ਦੀ ਗੱਲ ਕਰਦਾ, ਉਹਦੇ ਗਾਣਿਆਂ ਦੇ ਵਿੱਚ, ਉਹਦੇ ਢੋਲ ਧਮਕਿਆਂ ਦੇ ਵਿੱਚ, ਉਹਨਾਂ ਆਨੰਦਾਂ ਦੇ ਵਿੱਚ ਲੀਨ ਹੋਇਆ ਕਰਦਾ। ਇਹਨਾਂ ਏਸੀਆਂ, ਏਅਰ ਕੰਡੀਸ਼ਨਾਂ ਜਾਂ ਠੰਡੀਆਂ ਹਵਾਵਾਂ, ਇਹਨਾਂ ਹੀਟਰਾਂ ਦੀਆਂ ਤੱਤੀਆਂ ਨਿੱਘੇ ਵਾਤਾਵਰਨ ਦੇ ਵਿੱਚੋਂ ਬਾਹਰ ਨਿਕਲ ਕੇ ਦੇਖ ਕਿ ਇਹ ਸੂਰਜ ਦੀਆਂ ਕਿਰਨਾਂ ਕਿੰਨਾ ਪਿਆਰਾ ਤੇ ਵਧੀਆ ਨਿੱਘ ਦਿੰਦੀਆਂ। ਇਹ ਹਲਕੀ ਚੱਲਦੀ ਹਵਾ, ਠੰਡੀ ਹਵਾ ਕਿੰਨਾ ਆਨੰਦ ਪਾਉਂਦੀ ਹੈ। ਇਹ ਚੱਲਦਾ ਪਾਣੀਆਂ ਦਾ ਵੇਗ ਕਿੰਨੀਆਂ ਖੂਬਸੂਰਤ ਆਵਾਜ਼ਾਂ ਤੇਰੇ ਕੰਨਾਂ ਨੂੰ ਦਿੰਦਾ। ਸੋ ਇਹ ਕੁਦਰਤ ਦਾ ਸਾਨੂੰ ਆਨੰਦ ਲੈਣ ਦੀ ਜ਼ਰੂਰਤ ਹੈ। ਸੋ ਅੱਜ ਵੀ ਅਸੀਂ ਇਸ ਸਮੇਂ ਨੂੰ ਸਮਝੀਏ। ਇੱਕ ਚਪੇੜ ਹੋਣ ਦੇ ਨਾਲ ਨਾਲ ਇਸ ਬੰਦੇ ਦੇ ਇੱਕ ਰਸਤਾ ਵੀ ਹੈ, ਇੱਕ ਲੈਸਨ ਵੀ ਹੈ। ਅੱਜ ਉਸੇ ਕਾਇਨਾਤ ਨੇ, ਉਸੇ ਕੁਦਰਤ ਨੇ, ਉਸੇ ਪਰਮਾਤਮਾ ਨੇ ਇਸ ਇਨਸਾਨ ਨੂੰ ਉਹਦੇ ਘਰ ਦੇ ਵਿੱਚ ਹੀ ਕੈਦ ਕਰਕੇ ਰੱਖ ਦਿੱਤਾ। ਸੋ ਜ਼ਿੰਦਗੀ ਦਾ ਸਾਨੂੰ ਹਮੇਸ਼ਾ ਇੱਕ ਪੋਜ਼ਿਟਿਵ ਪੱਖ ਲੈਣਾ ਚਾਹੀਦਾ। ਅੱਜ ਵੀ ਸਾਨੂੰ ਇਸ ਚੱਲਦੀ ਭੱਜਦੀ ਦੌੜ ਭੱਜ ਦਾ ਤੋਂ ਵਿਹਲੇ ਹੋ ਕੇ ਇਸ ਕੁਦਰਤ ਦਾ ਆਨੰਦ ਮਾਣਨਾ ਚਾਹੀਦਾ। ਸੋ ਗੱਲਾਂ ਬਾਤਾਂ ਕਰਦੇ ਚੱਲਾਂਗੇ, ਆਨੰਦ ਲੈਂਦੇ ਚੱਲਾਂਗੇ, ਤੇ ਇਹਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਾਂਗੇ। ਸਾਡੇ ਇਸ ਪ੍ਰੋਗਰਾਮ ਤੇ ਸਾਨੂੰ ਟੈਕਨੀਕਲੀ ਸਪੋਰਟ ਕਰ ਰਹੇ ਆ ਪਟਿਆਲਾ ਤੋਂ ਸਾਡੇ ਵੀਰ ਸਰਬਜੀਤ ਸਿੰਘ। ਮੈਂ ਹਮੇਸ਼ਾ ਹੀ ਮੈਨੂੰ ਲੱਗਦਾ ਹੁੰਦਾ ਕਿ ਇਹਨਾਂ ਦੀ ਬੜੀ ਵੱਡੀ ਸੇਵਾ, ਇਹਨਾਂ ਦੀ ਬਦੌਲਤ ਅਸੀਂ ਸਾਰੇ ਦੁਨੀਆਂ ਭਰ ਦੇ ਸਰੋਤੇ ਇਸ ਪ੍ਰੋਗਰਾਮ ਦਾ ਆਨੰਦ ਲੈਂਦੇ ਹਾਂ। ਜਦੋਂ ਕਈ ਵਾਰੀ ਰਜਾਈ ਦੇ ਵਿੱਚ ਪਏ ਹੋਈਦਾ ਤੇ ਸਵੇਰੇ ਉੱਠਣ ਨੂੰ ਦਿਲ ਨਹੀਂ ਕਰਦਾ, ਪਰ ਉਦੋਂ ਹਮੇਸ਼ਾ ਮੈਨੂੰ ਇਹ ਅਨਭੋਲ ਜਿਹਾ ਇਨਸਾਨ ਜਿਸਦੇ ਚਿਹਰੇ ਤੇ ਬੜੀ ਪਿਆਰੀ ਮਾਸੂਮੀਅਤ ਹੈ, ਇਸਦਾ ਚਿਹਰਾ ਅੱਗੇ ਆ ਜਾਂਦਾ ਕਿ ਇਹ ਬੰਦਾ ਹਮੇਸ਼ਾ 2 ਵਜੇ ਉੱਠਦਾ। 2 ਵਜੇ ਉੱਠ ਕੇ ਆਪਣੇ ਇਸ ਪ੍ਰੋਗਰਾਮ ਦਾ ਅਸੀਂ ਜੋ ਆਨੰਦ ਲੈਂਦੇ ਹਾਂ, ਉਹ ਇਸ ਇਨਸਾਨ ਦੀ ਬਦੌਲਤ ਲੈਂਦੇ ਹਾਂ, ਸਾਡੇ ਵੀਰ ਸਰਬਜੀਤ ਬਾਲ ਦੀ ਬਦੌਲਤ। ਤੇ ਆਓ ਅਸੀਂ ਅਗਲਾ ਗੀਤ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ, ਪਾਣੀ ਗੰਧਲਾ ਹੋ ਗਿਆ, ਬੜਾ ਹੀ ਖੂਬਸੂਰਤ ਗੀਤ ਹਰਿੰਦਰ ਸੰਧੂ ਨੇ ਗਾਇਆ ਕਿ ਇਹ ਖੂਬਸੂਰਤ ਜਿਹੜਾ ਪਾਣੀ ਸੀ ਸਾਨੂੰ ਜੋ ਕੁਦਰਤ ਨੇ ਦਿੱਤਾ ਸੀ ਉਹ ਵੀ ਅਸੀਂ ਗੰਧਲਾ ਕਰਤਾ, ਇਹ ਹਵਾ ਵੀ ਅਸੀਂ ਗੰਦੀ ਕਰਤੀ, ਇਹ ਫਿਜ਼ਾ ਵੀ ਅਸੀਂ ਗੰਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਬੜੇ ਹੀ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਹਰਿੰਦਰ ਸੰਧੂ ਨੇ ਇਹ ਗੀਤ ਗਾਇਆ ਅਤੇ ਫਲਮਾਇਆ। ਆਓ ਸੁਣਦੇ ਹਾਂ ਪਾਣੀ ਗੰਧਲਾ।
ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦਾ ਪਾਣੀ, ਹਵਾ ਤੇ ਸੋਚ ਸਭ ਕੁਝ ਗੰਧਲਾ ਹੋ ਚੁੱਕਿਆ। ਪੰਜਾਬ ਦੇ ਕੁਝ ਪਿੰਡਾਂ ਤੇ ਪੰਛੀ ਝਾਤ ਮਾਰਦਿਆਂ ਸੇਖੋਂ ਜੰਡ ਵਾਲੇ ਨੇ ਕੀ ਲਿਖਿਆ, ਹਰਿੰਦਰ ਸੰਧੂ ਤੇ ਸਾਥੀਆਂ ਦੀ ਜ਼ਬਾਨੋਂ ਹੈ, ਕਿਉਂ ਸੁਣੋ ਬਈ। ਪੈਣ ਨਾਰਾ ਮੁਟਿਆਰਾ ਗੱਗਰੇ ਤੇ ਸਲਵਾਰਾਂ, ਜਿਵੇਂ ਮੂਨਾ ਦੀਆਂ ਡਾਰਾਂ ਖੁਸ਼ ਹੋਣ ਤੱਕ ਕੇ, ਜਾਂਦੀਆਂ ਸੀ ਸਿਰਾਂ ਉੱਤੇ ਘੜੇ ਚੱਕ ਕੇ, ਪਿੰਡਾਂ ਦੇ ਪਾਣੀ ਮਾੜੇ ਹੋ ਗਏ, ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਮਾੜੇ ਹੋ ਗਏ। ਜਵਾਨਾਂ ਦੇ ਵੀ ਘੋਟੇ ਦੁੱਖਦੇ ਮੁੱਢ ਨਹੀਂ ਤੋਂ ਪੁੱਛ ਨੰਦੀ ਪੈਗਾ ਮੁਹਾਬਰ ਕੰਦੀ ਮੁੱਧ ਕੀਤੇ ਤਾਂ ਲਵੰਡੀ ਚੀਜ਼ ਮਹਿੰਗੀ ਲੋਹੇ ਦੀ ਦੋ ਰੁਪਈਏ ਮਿਲਦੀ ਆ ਪਾਥੀ ਗੋਹੇ ਦੀ
ਹੀ ਖੂਬਸੂਰਤ ਗੀਤ ਹਰਿੰਦਰ ਸੰਧੂ ਨੇ ਆਪਣੇ ਖੂਬਸੂਰਤ ਸ਼ਬਦਾਂ ਦੇ ਵਿੱਚ ਗਾਇਆ ਤੇ ਸਾਰੇ ਸਾਡੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਜਿਹੜੀ ਹਾਲਤ ਹੈ ਉਹ ਸਾਡੇ ਅੱਗੇ ਬਿਆਨ ਕੀਤੀ। ਪਾਣੀ ਦੀ ਦਸ਼ਾ ਦੇ ਬਾਰੇ ਦੱਸਿਆ ਕਿ ਅਸੀਂ ਪਾਣੀ ਦਾ ਹਾਲ ਕੀ ਕਰਤਾ, ਇਹ ਪਾਣੀ ਨੂੰ ਅਸੀਂ ਕਿੰਨਾ ਗੰਧਲਾ ਕਰਤਾ, ਕਿੰਨਾ ਖਰਾਬ ਕਰਤਾ। ਸੋ ਬੜਾ ਹੀ ਖੂਬਸੂਰਤ ਗੀਤ ਤੁਹਾਡੀ ਨਜ਼ਰ ਦੇ ਵਿੱਚ ਸੀ। ਕਿਸੇ ਵੀਰ ਨੇ ਲਿਖਿਆ ਕਿ ਕੁਦਰਤ ਦੀ ਗੋਦ ਵਿੱਚ ਬੈਠ ਕੇ ਦੇਖੋ, ਤੁਹਾਡੇ ਬਣਾਏ ਮਹਿਲ ਤੁਹਾਨੂੰ ਮਿੱਟੀ ਲੱਗਣਗੇ। ਵਾਕਈ ਬੜੇ ਸਹੀ ਸ਼ਬਦਾਂ ਚ ਬਿਆਨ ਕੀਤਾ ਕਿ ਕਦੇ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਉਸਦਾ ਆਨੰਦ ਲੈ ਕੇ ਦੇਖੀਏ। ਸਾਨੂੰ ਵਾਕਈ ਜੋ ਅਸੀਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਬਣਾਈਆਂ ਜਿਨ੍ਹਾਂ ਨੂੰ ਅਸੀਂ ਮਹਿਲ ਮਾੜੀਆਂ ਸਮਝਦੇ ਹਾਂ, ਸਾਨੂੰ ਉਹ ਮਿੱਟੀ ਲੱਗਦੇ ਆ। ਕਈ ਵਾਰੀ ਜਦੋਂ ਮੈਂ ਰਾਤ ਨੂੰ ਅਸਮਾਨ ਵੱਲ ਦੇਖਦਾ ਤੇ ਉਸ ਨੂੰ ਮਹਿਸੂਸ ਕਰਦਾ, ਇੰਜ ਮਹਿਸੂਸ ਹੁੰਦਾ ਕਿ ਇੰਨੀ ਖੂਬਸੂਰਤ ਚਾਦਰ ਜਿਹਦੇ ਵਿੱਚ ਟਿਮਟਿਮਾਉਂਦੇ ਤਾਰੇ, ਚੰਦਰਮਾ ਉਸ ਦੇ ਨਾਲ ਹਲਕੀ ਹਲਕੀ ਰੁਮਕਦੀ ਹਵਾ, ਬੜੀ ਹੀ ਖੂਬਸੂਰਤ ਮਹਿਸੂਸ ਹੁੰਦੀ ਹੈ। ਅਗਰ ਅਸੀਂ ਇਹਨਾਂ ਬੱਦਲਾਂ ਨੂੰ ਦੇਖਦੇ ਹਾਂ, ਇਹਨਾਂ ਦਾ ਆਨੰਦ ਲੈਂਦੇ ਹਾਂ, ਇਹਨਾਂ ਦਰਖਤਾਂ ਨੂੰ ਦੇਖਦੇ ਹਾਂ, ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ, ਇਹਨਾਂ ਕੁਦਰਤ ਦੀਆਂ ਆਵਾਜ਼ਾਂ ਨੂੰ ਮਹਿਸੂਸ ਕਰਦੇ ਹਾਂ, ਚੱਲਦੇ ਝਰਨਿਆਂ ਦੇ ਪਾਣੀ ਨੂੰ, ਪਾਣੀ ਦੀ ਆਵਾਜ਼ ਸੁਣਦੇ ਹਾਂ, ਉਸ ਦੇ ਵੇਗ ਨੂੰ ਦੇਖਦੇ ਹਾਂ, ਉਸ ਦੇ ਰੰਗ ਨੂੰ ਦੇਖਦੇ ਹਾਂ, ਤੇ ਵਾਕਈ ਸਾਨੂੰ ਲੱਗਦਾ ਕਿ ਕੁਦਰਤ ਨੇ ਤਾਂ ਸਾਨੂੰ ਜੋ ਦਿੱਤਾ, ਜੋ ਉਹਦੀ ਗੋਦ ਦੇ ਵਿੱਚ ਬੈਠ ਕੇ ਮਾਨਣ ਦਾ ਆਨੰਦ ਆਉਂਦਾ, ਵਾਕਈ ਉਹ ਮਹਿਲਾਂ ਦੇ ਵਿੱਚ ਕਿੱਥੇ, ਉਹ ਮਹਿਲ ਤਾਂ ਸਾਨੂੰ ਬਹੁਤ ਫਿਰ ਛੋਟੀਆਂ ਚੀਜ਼ਾਂ ਲੱਗਦੀਆਂ। ਮੈਂ ਦੇਖ ਰਿਹਾ ਕੁਛ ਪੰਛੀ ਉਡਾਰੀਆਂ ਮਾਰ ਰਹੇ ਅਸਮਾਨ ਦੇ ਵਿੱਚ, ਤੇ ਉਹ ਉੱਡਦੇ ਉੱਡਦੇ ਜਦੋਂ ਇਮੀਡੀਏਟਲੀ ਆਪਣੀ ਡਾਇਰੈਕਸ਼ਨ ਚੇਂਜ ਕਰਦੇ ਆ, ਇੰਨਾ ਖੂਬਸੂਰਤ, ਇੰਨੇ ਵਧੀਆ ਤਰੀਕੇ ਦੇ ਨਾਲ ਇਹਨਾਂ ਦੀਆਂ ਉਡਾਰੀਆਂ ਆਪਾਂ ਕਦੇ ਵੇਖੀਏ ਤਾਂ ਸਹੀ ਕਿ ਕਿਸ ਤਰੀਕੇ ਨਾਲ ਇਹ ਅੱਡ ਹੁੰਦੇ ਆ, ਫਿਰ ਇਕੱਠੇ ਹੁੰਦੇ ਆ, ਫਿਰ ਗਰੁੱਪ ਦੇ ਵਿੱਚ ਚੱਲਦੇ ਆ, ਫਿਰ ਇਕੱਠੇ ਹੁੰਦੇ ਆ। ਇਹ ਸਾਰੀਆਂ ਵਾਕਈ ਕੁਦਰਤ ਦੀਆਂ ਦਿੱਤੀਆਂ ਦਾਤਾਂ, ਬਹੁਤ ਆਨੰਦ ਹੈ। ਪਰ ਅਸੀਂ ਭੁੱਲ ਹੀ ਗਏ ਆ, ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਸਾਰ ਹੀ ਦਿੱਤਾ। ਸੋ ਗੱਲਾਂ ਬਾਤਾਂ ਦਾ ਆਪਾਂ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਅੱਜ ਮੈਂ ਥੋੜਾ ਸਾਡੇ ਸਰੋਤਿਆਂ ਦੇ ਨਾਲ, ਜੋ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਤੇ ਅੱਜ ਕੱਲ ਪੰਜਾਬ ਦੇ ਵਿੱਚ ਸਿਆਸਤ ਚੱਲ ਰਹੀ ਹੈ, ਉਹਦੇ ਬਾਰੇ ਥੋੜੇ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ। ਪਤਾ ਨੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਹ ਇਨਸਾਨ ਸਮਝਦਾ ਕਿਉਂ ਨੀ, ਐਡੀ ਵੱਡੀ ਸਾਡੇ ਤੇ ਕਰਾਰੀ ਚਪੇੜ ਮਾਰੀ ਹੈ ਤੇ ਅੱਜ ਵੀ ਅਸੀਂ ਉਸ ਚੀਜ਼ ਨੂੰ ਸਮਝ ਨਹੀਂ ਰਹੇ। ਜੇ ਅੱਜ ਅਸੀਂ ਵੱਡੇ ਮੁਲਕਾਂ ਦੀ ਗੱਲ ਕਰੀਏ, ਇੱਕ ਪਾਸੇ ਚਾਈਨਾ, ਇੱਕ ਪਾਸੇ ਅਮੈਰੀਕਾ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇੱਕ ਦੁਨੀਆ ਦੀ ਬਹੁਤ ਵੱਡੀ ਤਾਕਤ ਹੈ, ਇਹ ਜੋ ਚਾਹੁਣ ਇਹ ਕਰ ਸਕਦੇ ਆ। ਭਾਰਤ ਕਹਿੰਦਾ ਮੈਂ ਵੀ ਨਾਲ ਖੜਾ, ਤੇ ਅੱਜ ਦੇਖੋ ਐਡੀਆਂ ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ, ਇੱਕ ਦੂਜੇ ਨੂੰ ਡਰਾਉਣ ਵਾਸਤੇ ਕੋਈ ਪਰਮਾਣੂ ਬੰਬ ਬਣਾਉਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਅੱਜ ਕਰਤਾ ਨਾ ਉਸ ਕੁਦਰਤ ਨੇ, ਉਸ ਪਰਮਾਤਮਾ ਨੇ ਇਹਨਾਂ ਨੂੰ ਵੀ ਇਹਨਾਂ ਦੇ ਘਰਾਂ ਦੇ ਵਿੱਚ ਬੰਦ। ਸੋ ਸਮਝੀਏ, ਸਿੱਖੀਏ। ਗੱਲ ਚੱਲ ਰਹੀ ਸੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਤੇ। ਪਹਿਲਾਂ ਅਸੀਂ ਆਪਣੀ ਉਹ ਸੌੜੀ ਸਿਆਸ NRI ਵੀਰਾਂ ਤੇ ਕਰਨੀ ਸ਼ੁਰੂ ਕਰਤੀ ਕਿ ਜਿਹੜਾ ਇਹ ਕੋਰੋਨਾ ਆਇਆ ਇਹ NRI ਲੈ ਕੇ ਆਏ ਆ, ਇਹ NRI ਕਰਕੇ ਹੋਇਆ। ਸੋ ਅਸੀਂ ਉਹਨਾਂ ਆਪਣੇ NRI ਵੀਰਾਂ ਨੂੰ ਇੰਨਾ ਕੁ ਬਦਨਾਮ ਕਰਤਾ, ਅਸੀਂ ਉਸ ਹੱਦ ਤੱਕ ਲੈ ਆਏ ਕਿ ਇਹ ਜੋ ਕੁਛ ਹੋਇਆ, ਜੋ ਕੁਛ ਵਾਪਰ ਰਿਹਾ ਇਹ ਉਹਨਾਂ ਕਰਕੇ ਹੋ ਰਿਹਾ। ਅਸੀਂ ਇਹ ਭੁੱਲ ਗਏ कि ਉਹ ਕੌਣ ਹੈ ਉਹ ਵੀ ਸਾਡੇ ਭੈਣ ਭਰਾ ਉਹ ਵੀ ਸਾਡੇ ਬੱਚੇ ਆ ਉਹ ਵੀ ਸਾਡੇ ਘਰਾਂ ਦੇ ਵਿੱਚੋਂ ਗਏ ਹੋਏ ਆ ਅਸੀਂ ਉਹ ਭੁੱਲ ਗਏ ਕਿ ਜਦੋਂ ਵੀ ਸਾਡੇ ਪੰਜਾਬ ਤੇ ਭਾਰਤ ਤੇ ਕੋਈ ਵੀ ਇਹੋ ਜਿਹੀ ਵਿਪਤਾ ਆਉਂਦੀ ਆ ਤੇ ਸਭ ਤੋਂ ਪਹਿਲਾਂ ਇਹੀ ਸਾਡੇ ਜਿਹੜੇ ਐਨ ਆਰ ਆਈ ਵੀਰ ਆ ਇਹ ਆਪਣੀ ਖੂਨ ਪਸੀਨੇ ਦੀ ਰਾਤਾਂ ਦੀ ਜਾਗ ਜਾ ਕੇ ਕੀਤੀ ਕਮਾਈ ਇੱਕ ਇੱਕ ਮਿੰਟ ਦੀ ਕਮਾਈ ਜਿਹੜੀ ਸਾਡੀ ਹੈਗੀ ਹੈ ਇੱਕੋ ਦਮ ਸਾਨੂੰ ਭੇਜਦੇ ਆ ਸਾਡੀ ਮਦਦ ਵਾਸਤੇ ਚਾਹੇ ਉਹ ਹੜ੍ਹ ਆਏ ਹੋਣ ਤੇ ਚਾਹੇ ਸੋਕਾ ਪਿਆ ਹੋਵੇ ਤੇ ਚਾਹੇ ਕਿਸੇ ਕਿਸਮ ਦੀ ਹੋਰ ਕੁਦਰਤ ਦਾ ਕਹਿਰ ਹੋਵੇ ਇਹ ਸਭ ਤੋਂ ਪਹਿਲਾਂ ਜਿਹੜੀ ਸਾਡੀ ਮਦਦ ਦੇ ਲਈ ਖੜਦਾ ਉਹ ਸਾਡਾ ਐਨ ਆਰ ਆਈ ਵੀਰ ਖੜਦਾ ਤੇ ਅਸੀਂ ਉਹਨਾਂ ਦਾ ਇੰਨਾ ਕੁ ਭੰਡੀ ਪ੍ਰਚਾਰ ਕਰਤਾ ਇੰਨਾ ਕੁ ਉਹਨਾਂ ਬਾਰੇ ਬੋਲਣਾ ਮਾੜਾ ਬੋਲਣਾ ਸ਼ੁਰੂ ਕਰਤਾ ਜਿਵੇਂ ਕਿ ਇਹ ਸਾਰੀ ਛੂਤ ਦੀ ਬਿਮਾਰੀ ਉਹੀ ਲੈ ਕੇ ਆਏ ਹੋਣ ਤੇ ਅੱਜ ਕੱਲ ਸਿਆਸਤ ਚੱਲ ਰਹੀ ਹੈ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਤੇ ਉਹ ਭਲੇ ਉਹ ਬੰਦੇ ਹੋ ਇਹ ਜਿਹੜੇ ਹਜ਼ੂਰ ਸਾਹਿਬ ਦੇ ਸ਼ਰਧਾਲੂ ਹੈ ਇਹ ਵੀ ਸਾਡੇ ਮਾਂ ਬਾਪ ਭੈਣਾਂ ਭਰਾ ਸਾਡੇ ਬੱਚੇ ਹੀ ਉੱਥੇ ਗਏ ਸੀ ਸੋਚ ਕੇ ਦੇਖੋ ਅਸੀਂ ਅੱਜ ਉਹਨਾਂ ਨੂੰ ਕੀ ਬਣਾ ਕੇ ਧਰਤਾ ਮੈਨੂੰ ਤਾਂ ਇਹ ਨੀ ਪਤਾ ਲੱਗਦਾ ਵੀ ਸੱਚ ਕੀ ਆ ਅਗਰ ਅਸੀਂ ਨੰਦੇੜ ਦੀ ਗੱਲ ਕਰਦੇ ਹਾਂ ਉੱਥੋਂ ਦੇ ਸਰਕਾਰੀ ਡੇਟੇ ਦੀ ਗੱਲ ਕਰਦੇ ਹਾਂ ਤੇ ਉੱਥੇ ਦਾ ਜਿਹੜਾ ਡੇਟਾ ਹੈਗਾ ਉਹ ਕਹਿੰਦੇ ਵੀ ਦੋ ਜਾਣੇ ਜਿਹੜੇ ਸੀ ਉੱਥੇ ਅਫੈਕਟਡ ਸੀ ਕੋਰੋਨਾ ਤੋਂ ਗੁਰਦੁਆਰਾ ਸਾਹਿਬ ਵਾਲੇ ਕਹਿੰਦੇ ਆ ਕਿ ਅਸੀਂ ਜੀ ਉਹਨਾਂ ਦੇ ਕੋਲ ਟੈਸਟ ਕਰਕੇ ਭੇਜਿਆ ਤੇ ਮੈਨੂੰ ਇਹ ਨੀ ਸਮਝ ਆਉਂਦੀ ਵੀ ਇੱਥੇ ਪੰਜਾਬ ਦੇ ਵਿੱਚ ਆ ਕੇ ਜਿਹੜਾ ਹੈਗਾ ਇੰਨੇ ਜ਼ਿਆਦਾ ਜਿਹੜੇ ਪੋਜ਼ਿਟਿਵ ਕੇਸ ਪਾਏ ਜਾਂਦੇ ਆ ਇਹ ਨੀ ਪਤਾ ਕਿੱਥੇ ਕੀ ਹੋ ਰਿਹਾ ਚਲੋ ਮੰਨ ਵੀ ਲਓ ਕਿ ਰਸਤੇ ਦੇ ਵਿੱਚ ਆਉਂਦੇ ਹੋ ਗਏ ਜਾਂ ਉੱਥੋਂ ਹੋ ਗਏ ਜਿਵੇਂ ਵੀ ਹੈ ਸਾਡਾ ਫਰਜ਼ ਉਹਨਾਂ ਨੂੰ ਸੰਭਾਲਣ ਦਾ ਬਣਦਾ ਕਿ ਉਹਨਾਂ ਬਾਰੇ ਅਸੀਂ ਕਹੀਏ ਉਹਨਾਂ ਨੇ ਪੰਜਾਬ ਦਾ ਜਿਹੜੇ ਹਾਲਾਤ ਵਿਗਾੜਦੇ ਆ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਠਾਕ ਸੀ ਉਹਨਾਂ ਦੇ ਕਰਕੇ ਆਹ ਹੋ ਗਿਆ ਪਹਿਲੀ ਗੱਲ ਤਾਂ ਮੇਰਾ ਮਨ ਹੀ ਨੀ ਮੰਨਦਾ ਕਿ ਉਹਨਾਂ ਦੇ ਕਰਕੇ ਇਹ ਚੀਜ਼ ਹੋਈ ਹੈ ਚਲੋ ਮੰਨ ਲਓ ਹੋ ਵੀ ਗਈ ਜੇ ਬਿਮਾਰ ਹੋ ਵੀ ਗਏ ਤਾਂ ਅਸੀਂ ਸਾਡਾ ਸਾਂਭ ਸੰਭਾਲ ਦਾ ਫਰਜ਼ ਬਣਦਾ ਕਿ ਅਸੀਂ ਇਹ ਭੰਡੀ ਪ੍ਰਚਾਰ ਤੇ ਲੱਗ ਪਈਏ ਰਾਜਨੀਤਿਕ ਪਾਰਟੀਆਂ ਆਪਣੀ ਆਪਣੀ ਡਫਲੀ ਵਜਾਈ ਜਾਂਦੀਆਂ ਸੋ ਇਸ ਸੰਕਟ ਦੀ ਘੜੀ ਦੇ ਵਿੱਚ ਅਸੀਂ ਅਜੇ ਵੀ ਕੁਦਰਤ ਤੋਂ ਸੇਧ ਨਹੀਂ ਲੈ ਰਹੇ ਅਸੀਂ ਅੱਜ ਵੀ ਆਪਣੇ ਲਾਲਚ ਵੱਸ ਘਟੀਆ ਸਿਆਸਤਾਂ ਖੇਡ ਰਹੇ ਹਾਂ ਉਹ ਰੱਬ ਦੇ ਬਣਾਏ ਬੰਦੇ ਹੋ ਕਦੇ ਤਾਂ ਅਕਲ ਲੈ ਲਓ ਉਸ ਪਰਮਾਤਮਾ ਤੋਂ ਡਰੋ ਇਹ ਮਾੜੀਆਂ ਗੰਦੀਆਂ ਸਿਆਸਤਾਂ ਛੱਡੋ ਇਹ ਜੇ ਤੁਸੀਂ ਰਾਜ ਭਾਗ ਭੋਗ ਰਹੇ ਹੋ ਸਿਆਸੀ ਲੋਕੋ ਇਹ ਇਹਨਾਂ ਦੁਨੀਆ ਇਹਨਾਂ ਲੋਕਾਂ ਦੇ ਕਰਕੇ ਆ ਇਸ ਜਨਤਾ ਦੇ ਕਰਕੇ ਆ ਇਹ ਉਹੀ ਲੋਕ ਆ ਜਿਹੜੇ ਵੋਟਾਂ ਪਾ ਕੇ ਤੁਹਾਨੂੰ ਰਾਜੇ ਬਣਾਉਂਦੇ ਆ ਰਾਜ ਭਾਗ ਦੀ ਗੱਦੀ ਤੇ ਬਿਠਾਉਂਦੇ ਆ ਸੱਤਾ ਤੇ ਬਿਠਾਉਂਦੇ ਆ ਇਹ ਐਨ ਆਰ ਆਈ ਉਹੀ ਵੀਰ ਆ ਜਿਨ੍ਹਾਂ ਦੇ ਕੋਲ ਜਾ ਕੇ ਤੁਸੀਂ ਫੰਡ ਲੈ ਕੇ ਆਉਣੇ ਹੋ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਇਹਨਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਕੰਟਰੀ ਦੇ ਵਿੱਚ ਜਾ ਕੇ ਘੁੰਮਦੇ ਫਿਰਦੇ ਹੋ ਇਹ ਤੁਹਾਡੀ ਮਹਿਮਾਨ ਨਵਾਜ਼ੀ ਕਰਦੇ ਆ ਤੇ ਇਹ ਉਹੀ ਹਜ਼ੂਰ ਸਾਹਿਬ ਸਾਡੇ ਦਸ਼ਮੇਸ਼ ਪਿਤਾ ਦੇ ਚਰਨ ਛੋਹ ਪ੍ਰਾਪਤ ਜਗ੍ਹਾ ਜਿੱਥੇ ਅਸੀਂ ਸਮਝਦੇ ਹਾਂ ਕਿ ਅਸੀਂ ਮੱਥਾ ਟੇਕ ਕੇ ਆਪਣਾ ਜੀਵਨ ਸਵਾਰ ਲਿਆ ਤੇ ਅੱਜ ਅਸੀਂ ਉਸੇ ਘਰ ਦੇ ਵਿੱਚੋਂ ਆਏ ਭੈਣਾਂ ਭਰਾਵਾਂ ਦੇ ਬਾਰੇ ਇਹ ਭੰਡੀ ਪ੍ਰਚਾਰ ਕਰ ਰਹੇ ਹਾਂ ਇੱਕ ਸਿਰਫ ਆਪਦੀ ਸਿਆਸਤ ਚਮਕਾਉਣ ਵਾਸਤੇ ਇੱਕ ਰਾਜ ਗੱਡੀਆਂ ਲੈਣ ਵਾਸਤੇ ਕਿ ਅਸੀਂ ਇਸ ਮੁੱਦੇ ਨੂੰ ਉਠਾਈਏ ਤੇ ਕੱਲ ਨੂੰ ਹੋ ਸਕਦਾ ਸਾਨੂੰ ਇਸ ਦਾ ਜਿਹੜਾ ਹੈ ਪੋਲੀਟੀਕਲੀ ਫਾਇਦਾ ਹੋ ਜਾਵੇ ਨਾ ਤਾਂ ਇੱਥੇ ਕੋਈ ਕਾਂਗਰਸ ਚੰਗਾ ਰੋਲ ਅਦਾ ਕਰ ਰਹੀ ਹੈ ਤੇ ਨਾ ਕੋਈ ਅਕਾਲੀ ਵਾਲੇ ਰੋਲ ਅਦਾ ਕਰ ਰਹੇ ਹੈ ਸਰਕਾਰ ਦਾ ਫਰਜ਼ ਬਣਦਾ ਹੈ ਠੀਕ ਆ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਮ ਕਰਦੀ ਉਹਨਾਂ ਦੀ ਦੇਖ ਰੇਖ ਦਾ ਇੰਤਜ਼ਾਮ ਕਰਦੀ ਤੇ ਦੂਜੀਆਂ ਪਾਰਟੀ ਜਿਹੜੀ ਹੈਗੀ ਹੈ ਉਹਦਾ ਫਰਜ਼ ਬਣਦਾ ਸੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਔਖੀ ਘੜੀ ਦੇ ਵਿੱਚ ਖੜਦੀ ਜਦਕਿ ਪਾਰਟੀਆਂ ਆਪੋ ਆਪਣੀ ਜਿਹੜੀ ਹੈਗੀ ਹੈ ਸਿਆਸਤ ਚਮਕਾਉਣ ਦੇ ਵਿੱਚ ਲੱਗੀਆਂ ਤੇ ਇਹ ਜਨਤਾ ਦਾ ਇਹ ਭੋਲੀ ਭਾਲੀ ਜਨਤਾ ਦਾ ਫਿਕਰ ਕਿਸੇ ਨੂੰ ਇੰਨਾ ਕੁਛ ਹੋਈ ਜਾਂਦਾ ਅਜੇ ਵੀ ਕੋਈ ਫਿਕਰ ਨਹੀਂ। ਸੋ ਬੰਦਿਆ ਸੁਧਰ ਜਾ, ਅਜੇ ਵੀ ਸਮਝ ਜਾ, ਅਜੇ ਵੀ ਸਮਝ ਜਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਇਹ ਜਿਹੜਾ ਸੇਕ ਹੈ ਇਹ ਤੇਰੇ ਘਰੇ ਵੀ ਛੇਤੀ ਪਹੁੰਚ ਜੂ। ਥੋੜਾ ਮੈਂ ਗੱਲਾਂ ਬਾਤਾਂ ਕਰਦਾ ਇਮੋਸ਼ਨਲ ਹੋ ਗਿਆ, ਸੋ ਮਾਫੀ ਚਾਹੁੰਦਾ। ਆਓ ਆਪਾਂ ਇੱਕ ਅਗਲਾ ਗੀਤ ਪੰਮਾ ਡੂਮੇ ਵਾਲੀ ਦੀ ਆਵਾਜ਼ ਦੇ ਵਿੱਚ ਦੁਨੀਆਂ ਦੇ ਰੰਗ ਸੁਣਦੇ ਆ। ਪੰਮਾ ਡੂਮੇ ਵਾਲੀ ਆ ਜਿਹਨੇ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਗਈ ਹੈ ਇੱਕ ਸਾਫ ਸੁਥਰੀ ਗਾਇਕੀ ਦੇ ਵਿੱਚ। ਆਮ ਕਹਿੰਦੇ ਆ ਸਿੰਗਰ ਕਹਿੰਦੇ ਵੀ ਨਹੀਂ ਜੀ ਜਿਹੋ ਜਿਹਾ ਸਰੋਤੇ ਮਸਾਲਾ ਭਾਲਦੇ ਆ ਸਾਨੂੰ ਉਹ ਜਿਹਾ ਮਸਾਲਾ ਦੇਣਾ ਪੈਂਦਾ, ਤੇ ਪੰਮਾ ਡੂਮੇ ਵਾਲੀਆਂ ਨੇ ਇਸ ਨੂੰ ਝੁਠਲਾ ਕੇ ਦਿਖਾਇਆ। ਨਹੀਂ ਤੁਸੀਂ ਅਗਰ ਚੰਗਾ ਖੇਡ ਦੇਣ ਵਾਲੇ, ਚੰਗੀ ਸੋਚ ਦੇਣ ਵਾਲੇ, ਚੰਗੇ ਵਧੀਆ ਗੀਤ ਸਰੋਤਿਆਂ ਦੇ ਕੋਲ ਲੈ ਕੇ ਆਉਂਗੇ ਤਾਂ ਉਹ ਉਸ ਨੂੰ ਵੀ ਪ੍ਰਵਾਨ ਕਰਦੇ ਆ। ਸੋ ਆਓ ਸੁਣਦੇ ਆ ਪੰਮਾ ਡੂਮੇ ਵਾਲੀ ਦੀ ਆਵਾਜ਼ ਦੇ ਵਿੱਚ ਦੁਨੀਆਂ ਦੇ ਰੰਗ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਸੱਚ ਨੱਚਦਾ ਕੁਲੀ ਤੇ ਲਾ ਕੇ ਸੰਗ ਵੇਖਿਆ, ਸੱਚ ਨੱਚਦਾ ਕੁਲੀ ਤੇ ਲਾ ਕੇ ਸੰਗ ਵੇਖਿਆ। ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ। ਗੋਤੇ ਇਸ਼ਕ ਚ ਖਾਂਦੀ ਵੇਖੀ ਸਾਧਾ ਦੀ ਫਕੀਰੀ, ਚੁੱਕੀ ਫਿਰੇ ਟਾਕੇ ਬੇੜੀ ਅੱਧ ਵਿੱਚ ਡੋਬੀ ਸੌ ਉਮਰਾਂ ਦੀ ਖਾਕੇ, ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ। ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ। ਖੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ, ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ, ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ। ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ। ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ, ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਸਾਰਿਆਂ ਨੇ ਉੱਚਿਆਂ ਦੀ ਗੱਲ ਔਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪੌਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਹੁਣ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ
ਇਹ ਖੂਬਸੂਰਤ ਗੀਤ ਸੀ ਪੰਮਾ ਡੂਮੇਵਾਲੀ ਦੇ ਆਵਾਜ਼ ਦੇ ਵਿੱਚ ਦੁਨੀਆ ਦੇ ਰੰਗ। ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਡਾਕਟਰ ਬਰਜਿੰਦਰ ਸਿੰਘ ਸਿੱਧੂ ਜੋ ਕਿ ਇੱਕ ਨਵੇਕਲੇ ਮਿਸ਼ਨ ਤੇ ਨਿਕਲੇ ਆ। ਇਹ ਤਕਰੀਬਨ ਪਿਛਲੇ ਇਨ੍ਹਾਂ ਦੀ ਜਿਹੜੀ ਆਰਗਨਾਈਜੇਸ਼ਨ ਹੈ ਟੀਮ ਹੈ ਕੈਨੇਡਾ ਦੇ ਵਿੱਚ ਪਿਛਲੇ 21 ਸਾਲਾਂ ਤੋਂ ਬਲੱਡ ਡੋਨੇਸ਼ਨ ਦਾ ਕਾਰਜ ਕਰ ਰਹੀ ਹੈ ਜਿਹਦੇ ਵਿੱਚ ਜਿਸ ਸੰਦੇਸ਼ ਨੂੰ ਇਹ ਲੈ ਕੇ ਚੱਲੇ ਆ ਉਹ ਹੈਗੀ ਸੀ ਕਿ ਸਾਡੀ 84 ਨਵੰਬਰ ਦੇ ਵਿੱਚ ਜੋ ਸਾਡੀ ਸਿੱਖ ਕੌਮ ਦੀ ਨਸਲਕੁਸ਼ੀ ਹੋਈ ਸੀ ਉਸ ਕੰਪੇਨ ਨੂੰ ਲੈ ਕੇ ਚੱਲੇ ਆ। ਅੱਜ ਅਸੀਂ ਉਹਨਾਂ ਨਾਲ ਇੱਕ ਖਾਸ ਮੁਲਾਕਾਤ ਕਰਾਂਗੇ ਜਿਸ ਦੇ ਵਿੱਚ ਮੈਨੂੰ ਬੜਾ ਹੀ ਵਧੀਆ ਲੱਗਿਆ ਕਿ ਅਸੀਂ ਨਵੰਬਰ ਦੇ ਵਿੱਚ ਵੱਡੇ ਵੱਡੇ ਸਮਾਗਮ ਕਰਦੇ ਆ 84 ਦੰਗਿਆਂ ਦੇ ਨਾਂ ਨਾਲ ਉਸਨੂੰ ਯਾਦ ਕਰਦੇ ਆ 86 ਲੋਕ ਆਪਣੀਆਂ ਰੋਟੀਆਂ ਸੇਕਦੇ ਆ 84 ਦੇ ਦੰਗਿਆਂ ਦੇ ਨਾਂ ਤੇ। ਮੈਂ ਇੱਕ ਇਹਨੂੰ ਖੈਰ ਸਿੱਖ ਨਸਲਕੁਸ਼ੀ ਕਹੂੰਗਾ ਕਿਉਂਕਿ ਇਹ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਜਿਹੜੀ ਸੀਗੀ ਸਾਰਾ ਕੁਛ ਕੀਤਾ ਗਿਆ ਸੀਗਾ ਤੇ ਸਾਡੇ ਜਿਹੜੇ ਲੀਡਰ ਲੋਕ ਹੈ ਸਾਡੇ ਬੁੱਕਲਾਂ ਦੇ ਵਿੱਚ ਬੈਠੇ ਲੋਕ ਹੈ ਉਹਨਾਂ ਨੂੰ ਹਰ ਸਾਲ ਇਲੈਕਸ਼ਨਾਂ ਤੋਂ ਪਹਿਲਾਂ ਬਲੂ ਸਟਾਰ ਆਪਰੇਸ਼ਨ ਵੀ ਯਾਦ ਆ ਜਾਂਦਾ ਤੇ ਉਹਨਾਂ ਨੂੰ 84 ਦੇ ਦੰਗੇ ਵੀ ਯਾਦ ਆ ਜਾਂਦੇ ਆ। ਸੋ ਇਸ ਟੀਮ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਸਮਰਪਿਤ ਬਲੱਡ ਡੋਨੇਸ਼ਨ ਸ਼ੁਰੂ ਕੀਤੀ ਸੀ ਜਿਹੜੀ ਕਿ ਅੱਜ ਉਹ ਕਹਿੰਦੇ ਵੀ ਸੀ ਤਕਰੀਬਨ ਕੈਨੇਡਾ ਦੇ ਵਿੱਚ 1.5 ਲੱਖ ਜਿਹੜੀਆਂ ਜਾਨਾਂ ਉਹ ਬਚਾਈਆਂ ਬਲੱਡ ਡੋਨੇਟ ਕਰਕੇ ਕਿ ਸਾਡਾ ਜਿਹੜਾ ਖੂਨ ਹੈ ਇਹ ਇੰਨਾ ਫਾਲਤੂ ਨਹੀਂ ਸੜਕਾਂ ਤੇ ਡੋਲਣ ਵਾਲਾ ਨਹੀਂ ਸਾਡਾ ਖੂਨ ਲੋਕਾਂ ਨੂੰ ਬਚਾਉਣ ਵਾਲਾ। ਸੋ ਅੱਜ ਦੀ ਇੱਕ ਖਾਸ ਅਸੀਂ ਮੁਲਾਕਾਤ ਦੇ ਤਹਿਤ ਗੱਲਬਾਤ ਕਰਾਂਗੇ ਡਾਕਟਰ ਬਰਜਿੰਦਰ ਸਿੰਘ ਸਿੱਧੂ ਦੇ ਨਾਲ ਅੱਗੇ ਜਾ ਕੇ। ਸੋ ਆਪਾਂ ਗੱਲ ਕਰ ਰਹੇ ਸੀ ਹਜ਼ੂਰ ਸਾਹਿਬ ਦੀ ਸੰਗਤ ਜਿਹੜੀ ਉੱਥੋਂ ਆਈ ਹੈ ਉਸ ਤੇ ਜੋ ਸਿਆਸਤ ਕੀਤੀ ਜਾ ਰਹੀ ਹੈ। ਸੋ ਸਾਡੇ ਜਿਹੜੇ ਸਿਆਸੀ ਵੀਰ ਆ ਉਹਨਾਂ ਨੂੰ ਬੇਨਤੀ ਹੈ ਕਿ ਇਹੋ ਜਿਹੀਆਂ ਜਿਹੜੀਆਂ ਸਿਆਸੀ ਰੋਟੀਆਂ ਨਾ ਸੇਕਿਆ ਕਰੋ ਚੰਗੇ ਇਨਸਾਨ ਬਣੋ ਚੰਗੇ ਬੰਦੇ ਬਣੋ। ਕੁਦਰਤ ਦਾ ਅੱਗੇ ਬੜਾ ਵੱਡਾ ਜਿਹੜਾ ਕਹਿਰ ਹੈਗਾ ਉਹ ਚੱਲ ਰਿਹਾ ਹੈਗਾ ਸਾਨੂੰ ਉਹਦੀ ਸਮਝਣ ਦੀ ਲੋੜ ਹੈ। ਮੈਂ ਦੇਖ ਰਿਹਾ ਸੀਗਾ ਕਿ ਇੰਡੀਆ ਦੇ ਵਿੱਚ ਇਸ ਵਕਤ ਕੋਰੋਨਾ ਅਫੈਕਟਡ ਜਿਹੜੇ ਹੈਗੇ ਆ ਉਹਨਾਂ ਦੀ ਗਿਣਤੀ ਤਕਰੀਬਨ 42,505 ਦੇ ਅੰਕੜੇ ਤੇ ਪਹੁੰਚ ਗਈ ਆ। ਕਦੇ ਕਦੇ ਤਾਂ ਇਸ ਚੀਜ਼ ਦਾ ਵੀ ਡਰ ਲੱਗਦਾ ਹੈ ਕਿ ਇਹ ਅੰਕੜੇ ਸਹੀ ਵੀ ਹੈਗੇ ਆ ਕਿ ਨਹੀਂ ਕਿਉਂਕਿ ਆਮ ਤੌਰ ਤੇ ਸਾਡੀ ਸੋਚ ਹੈ ਸਾਡੀ ਧਾਰਨਾ ਹੈਗੀ ਹੈ ਕਿ ਸਾਡੇ ਜਿਹੜੇ ਸਪੈਸ਼ਲੀ ਇੰਡੀਆ ਦੇ ਵਿੱਚ ਸਾਨੂੰ ਅੰਕੜਿਆਂ ਦਾ ਨਹੀਂ ਪਤਾ ਹੁੰਦਾ ਵੀ ਐਕਚੁਅਲ ਦੇ ਵਿੱਚ ਕੀ ਅੰਕੜੇ ਆ ਕਿੰਨੇ ਜਿਹੜੇ ਕੇਸ ਹੈਗੇ ਆ ਰਿਐਲਿਟੀ ਦੇ ਵਿੱਚ। ਹੁਣ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਸਾਡਾ ਜਿਹੜਾ ਸਿਹਤ ਸੇਵਾਵਾਂ ਦਾ ਵੀ ਖੈਰ ਉਹਨਾਂ ਨੂੰ ਸਲੂਟ ਹੈ ਸਾਡੇ ਜਿਹੜੇ ਡਾਕਟਰ ਹੈ ਨਰਸਸ ਹੈਗੇ ਜਿਹੜੇ ਦਿਨ ਰਾਤ ਸਾਡੀ ਸੇਵਾ ਦੇ ਵਿਚ ਲੱਗੇ ਹੋਏ ਆ। ਪਰ ਓਹਦੇ ਨਾਲ ਨਾਲ ਕਈ ਇਹੋ ਜਿਹੇ ਵੀ ਹੈਗੇ ਆ ਜਿਥੇ ਜਿਹੜੇ ਆਪਣੀ ਜਿਹੜੀ ਡਿਊਟੀ ਹੈਗੀ ਆ ਉਹ ਪੂਰੀ ਇਸ ਵਕਤ ਤਨਦੇਹੀ ਨਾਲ ਕਈ ਨਹੀਂ ਕਰਦੇ। ਆਮ ਕਈ ਥਾਵਾਂ ਤੇ ਦੇਖਣ ਨੂੰ ਆਇਆ ਕਿ ਪਹਿਲਾਂ ਕਿਹਾ ਜਾਂਦਾ ਹੈਗਾ ਕਿ ਤੁਹਾਨੂੰ ਤੁਸੀਂ ਬਿਲਕੁਲ ਠੀਕ ਹੋ, ਤੁਸੀਂ ਹੁਣ ਘਰੇ ਜਾ ਸਕਦੇ ਹੋ, ਤੇ ਉਸ ਤੋਂ ਮਗਰੋਂ ਇੱਕ ਦਿਨ ਮਗਰੋਂ ਜਾਂ ਦੋ ਦਿਨ ਮਗਰੋਂ ਜਿਹੜੀ ਉਹੀ ਰਿਪੋਰਟ ਹੈ ਉਹ ਗਲਤ ਸਿੱਧ ਹੋ ਜਾਂਦੀ ਹੈ ਵੀ ਨਹੀਂ ਉਹ ਰਿਪੋਰਟ ਗਲਤ ਸੀ ਤੇ ਉਹ ਤਾਂ ਜਿਹੜਾ ਕੋਰੋਨਾ ਅਫੈਕਟਡ ਪੇਸ਼ੈਂਟ ਸੀਗਾ। ਹੁਣ ਇਹ ਨਹੀਂ ਇਹਨਾਂ ਭਲੇ ਬੰਦਿਆਂ ਨੂੰ ਪਤਾ ਕਿ ਉਹ ਬੰਦਾ ਗਾਂਹ ਜਾ ਕੇ ਕਿੰਨਿਆਂ ਨੂੰ ਹੋਰ ਅਫੈਕਟ ਕਰਦਾ। ਮੈਂ ਪਿੱਛੇ ਜੀ ਇੱਕ ਕੈਨੇਡਾ ਦਾ ਡਾਕਟਰ ਸੀਗਾ ਉਹਦੀ ਵੀਡੀਓ ਦੇਖ ਰਿਹਾ ਸੀ ਤੇ ਉਹਨਾਂ ਨੇ ਵੀਡੀਓ ਦੇ ਵਿੱਚ ਦੱਸਿਆ ਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਰਿਐਲਿਟੀ ਦੇ ਵਿੱਚ ਇੱਕ ਬਹੁਤ ਜ਼ਿਆਦਾ ਫਿਕਰ ਵਾਲੀ ਗੱਲ ਹੈ, ਇਹ ਬਹੁਤ ਖਤਰਨਾਕ ਹੈ ਤੇ ਅਸੀਂ ਇਹਨੂੰ ਉਹਨਾਂ ਸੰਜੀਦਾ ਤਰੀਕੇ ਦੇ ਨਾਲ ਇਹਨੂੰ ਨਹੀਂ ਲੈ ਰਹੇ। ਉਹ ਡਾਕਟਰ ਦੱਸ ਰਹੇ ਸੀਗੇ ਕਿ ਮੈਂ ਕੈਨੇਡਾ ਇੱਕ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈਗਾ ਤੇ ਅਸੀਂ ਤਕਰੀਬਨ ਕਹਿੰਦੇ ਰੋਜ਼ ਦੇ ਸਾਡੇ ਕੈਨੇਡਾ ਦੇ ਵਿੱਚ ਤਕਰੀਬਨ 10,000 ਦੇ ਕਰੀਬ ਟੈਸਟ ਹੁੰਦੇ ਆ ਤੇ ਉਥੋਂ ਦੀ ਪਾਪੂਲੇਸ਼ਨ ਦੇ ਅਕੋਰਡਿੰਗ ਇੰਨਾ ਹਾਈਟੈਕ ਸਿਸਟਮ ਹੋਣ ਦੇ ਬਾਵਜੂਦ ਵੀ ਉਹ ਕਹਿੰਦੇ ਵੀ ਅਸੀਂ ਅਜੇ ਪਾਪੂਲੇਸ਼ਨ ਦੇ ਅਕੋਰਡਿੰਗ ਜਿਹੜੇ ਟੈਸਟ ਕਰਦੇ ਆ ਉਸ ਨੇੜੇ ਤੇੜੇ ਵੀ ਨੀ ਹੈਗੇ ਉਸ ਫਿਕਰ ਦੇ। ਤੇ ਇਹਦੇ ਨਾਲ ਨਾਲ ਅੱਗੇ ਉਹ ਦੱਸ ਰਹੇ ਸੀ ਕਿ ਸਭ ਤੋਂ ਵੱਡੀ ਜਿਹੜੀ ਫਿਕਰ ਵਾਲੀ ਗੱਲ ਹੈ ਉਹ ਇਹ ਹੈਗੀ ਹੈ ਵੀ ਜਿਹੜਾ ਕੋਰੋਨਾ ਅਫੈਕਟਡ ਪੇਸ਼ੈਂਟ ਆ ਕਈ ਵਾਰੀ ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਪੋਜ਼ਿਟਿਵ ਹਾਂ, ਮੈਂ ਅਫੈਕਟਡ ਹਾਂ, ਕਿਉਂਕਿ ਉਹਦੇ ਜਿਹੜੇ ਸਿੰਪਟਮਸ ਹੈਗੇ ਆ ਉਹ ਵੀ ਸ਼ੋਅ ਨਹੀਂ ਹੁੰਦੇ। ਉਹਨੂੰ ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ ਖੰਘ ਹੈ, ਜ਼ੁਕਾਮ ਹੈ ਜਾਂ ਬੁਖਾਰ ਹੈ ਜਾਂ ਸਿਰ ਦਰਦ ਹੈਗੀ ਆ ਤੇ ਆਪਾਂ ਨੂੰ ਥੋੜੇ ਜਿਹੇ ਲੱਛਣਾਂ ਤੋਂ ਪਤਾ ਲੱਗ ਜਾਂਦਾ ਵੀ ਹੋ ਸਕਦਾ ਕਿ ਇਹ ਦਿੱਕਤ ਇਹ ਪ੍ਰੋਬਲਮ ਇਹ ਬਿਮਾਰੀ ਨਾ ਹੋ ਗਈ ਹੋਵੇ। ਉਹ ਕਹਿੰਦੇ ਵੀ ਸਭ ਤੋਂ ਵੱਡੀ ਜਿਹੜੀ ਫਿਕਰ ਵਾਲੀ ਗੱਲ ਹੈ ਕਿ ਇਹ ਕਈ ਜਿਹੜੇ ਪੋਜ਼ਿਟਿਵ ਜਿਹੜੇ ਕੇਸਿਸ ਹੁੰਦੇ ਆ ਜਿਹੜੇ ਕੋਰੋਨਾ ਅਫੈਕਟਡ ਕੇਸਿਸ ਹੁੰਦੇ ਆ ਵੀ ਉਹਨਾਂ ਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਅਫੈਕਟਡ ਹਾਂ। ਉਹ ਬਿਲਕੁਲ ਰਿਸਟ ਪੋਸਟ ਠੀਕ ਠਾਕ ਹੁੰਦੇ ਆ, ਉਹ ਠੀਕ ਠਾਕ ਹੋਣ ਦੇ ਬਾਵਜੂਦ ਫਿਰ ਉਹ ਨੈਚੁਰਲੀ ਹੈ ਕਿ ਸਾਡੇ ਵਿੱਚ ਵਿਚਰਦੇ ਆ ਤੇ ਅਸੀਂ ਵੀ ਸਮਝਦੇ ਹਾਂ ਵੀ ਠੀਕ ਹੈ ਯਾਰ ਵੀ ਮੈਂ ਵੀ ਠੀਕ ਹੈ ਤੇ ਇਹ ਵੀ ਠੀਕ ਹੈ। ਪਰ ਉਹ ਬੰਦਾ ਜਿੰਨੇ ਬੰਦਿਆਂ ਨੂੰ ਮਿਲਦਾ ਗਿਲਦਾ ਕਰਦਾ ਹੈਗਾ ਉਹ ਜਿੰਨਿਆਂ ਨਾਲ ਮਿਲਦਾ ਕਰਦਾ ਉਹਨਾਂ ਨੂੰ ਅੱਗੇ ਉਹ ਅਫੈਕਟਡ ਕਰਦਾ। ਤੇ ਉਹ ਕਹਿੰਦੇ ਵੀ ਮੈਨੂੰ ਬਹੁਤ ਵੱਡੀ ਇਸ ਚੀਜ਼ ਦੀ ਚਿੰਤਾ ਲੱਗੀ ਹੋਈ ਆ ਕਿ ਜਿਹੜੇ ਪੇਸ਼ੈਂਟ ਦਾ ਸਾਨੂੰ ਪਤਾ ਉਹਦਾ ਅਸੀਂ ਧਿਆਨ ਰੱਖ ਸਕਦੇ ਹਾਂ, ਉਹਦੀ ਅਸੀਂ ਕੇਅਰ ਕਰ ਸਕਦੇ ਹਾਂ, ਉਹਦੇ ਤੋਂ ਅਸੀਂ ਆਪਣੇ ਆਪ ਦਾ ਬਚਾਅ ਕਰ ਸਕਦੇ ਹਾਂ, ਪਰ ਜਿਹਦਾ ਸਾਨੂੰ ਵੀ ਨੀ ਪਤਾ ਤੇ ਉਸ ਨੂੰ ਵੀ ਨੀ ਪਤਾ ਉਹਦੇ ਨਾਲ ਕਿੱਡਾ ਵੱਡਾ ਨੁਕਸਾਨ ਹੋ ਸਕਦਾ। ਸੋ ਇਹ ਉਹੋ ਜਿਹੇ ਆਪਾਂ ਕੰਟਰੀਜ਼ ਦੀ ਜਿਹੜੀ ਹੈਗੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਕੋਲ ਪੂਰਾ ਸਾਜੋ ਸਮਾਨ ਹੈਗਾ, ਸਿਹਤ ਸੇਵਾਵਾਂ ਹੈਗੀਆਂ। ਤੇ ਅਗਰ ਅਸੀਂ ਹੁਣ ਆਪਾਂ ਆਪਦੀ ਗੱਲ ਕਰੀਏ ਅਸੀਂ ਨਾ ਤਾਂ ਇੰਨੇ ਅਵੇਅਰ ਹੈਗੇ ਹਾਂ ਤੇ ਨਾ ਹੀ ਸਾਡੇ ਕੋਲ ਇੰਨਾ ਸਾਜੋ ਸਮਾਨ ਹੈਲਥ ਸੇਵਾਵਾਂ ਹੈਗੀਆਂ ਫੈਸਿਲਿਟੀਜ਼ ਹੈਗੀਆਂ ਕਿ ਅਸੀਂ ਆਪਣਾ ਅੱਗੇ ਜਾ ਕੇ ਅਸੀਂ ਜਿਹੜਾ ਬਚਾਅ ਕਰ ਸਕੀਏ ਜਾਂ ਸਾਡਾ ਜਿਹੜੇ ਸਰਕਾਰਾਂ ਸਾਡਾ ਉਸ ਚੀਜ਼ ਦੇ ਬਚਾਅ ਕਰ ਸਕਣ। ਸੋ ਇੱਥੇ ਫਰਜ਼ ਸਾਡਾ ਇਹੀ ਬਣਦਾ ਕਿ ਅਸੀਂ ਸਰਕਾਰਾਂ ਦੀਆਂ ਹਦਾਇਤਾਂ ਦਾ ਨੂੰ ਅਸੀਂ ਸੀਰੀਅਸਲੀ ਉਹਨਾਂ ਦਾ ਪਾਲਣਾ ਕਰੀਏ। ਵਾਕਈ ਇਹਦੇ ਚ ਮੈਂ ਮੰਨਦਾ ਕਿ ਔਖਾ, ਮਤਲਬ ਘਰੇ ਬੈਠ ਕੇ ਬਹਿਣਾ ਔਖਾ, ਪਰ ਥੋੜਾ ਜਿਹਾ ਅਗਰ ਅਸੀਂ ਦੇਖੀਏ ਤਾਂ ਦੂਜੇ ਪਾਸੇ ਜੇ ਅਸੀਂ ਮੌਤ ਨਾਲ ਖੇਡੀ ਜਾਂਦੇ ਹਾਂ ਤਾਂ ਉਹਦੇ ਨਾਲੋਂ ਕਹਿੰਦੇ ਵੀ ਬਚਾਅ ਚ ਹੀ ਬਚਾਅ ਹੈਗਾ। ਸੋ ਅਸੀਂ ਇੱਥੇ ਆਪਣੀ ਰੱਖਿਆ, ਆਪਣੀ ਕੇਅਰ, ਆਪਣਾ ਆਪ ਹੀ ਧਿਆਨ ਕਰਨਾ। ਸਰਕਾਰ ਇਕੱਲੇ ਇਕੱਲੇ ਦਾ ਬਚਾਅ ਨਹੀਂ ਕਰ ਸਕਦੀ ਤੇ ਨਾ ਹੀ ਸਾਡੇ ਕੋਲ ਉਹੋ ਜਿਹਾ ਇਨਫਰਾਸਟ੍ਰਕਚਰ ਹੈਗਾ ਇੰਡੀਆ ਦੇ ਵਿੱਚ। ਇਹ ਜਿਹੜੀ ਗਿਣਤੀ ਹੈ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਤੇ ਹੁਣ ਜਿਵੇਂ ਕੁਛ ਗੌਰਮੈਂਟ ਨੇ ਵੀ ਡਿਸੀਜ਼ਨ ਲਏ ਆ, ਸੈਂਟਰ ਗੌਰਮੈਂਟ ਨੇ ਵੀ ਡਿਸੀਜ਼ਨ ਲਏ ਆ ਕਿ ਕੁਛ ਕੁ ਜਿਹੜੇ ਸਾਈਟਸ ਹੈਗੀਆਂ ਉਹ ਖੋਲ ਰਹੇ ਆ। ਤੇ ਸੋ ਉਹ ਵੀ ਇੱਕ ਅਰਥਚਾਰੇ ਦੇ ਪੱਖ ਤੋਂ ਆਪਾਂ ਦੇਖੀਏ ਤਾਂ ਜ਼ਰੂਰਤ ਹੈਗੀ ਆ, ਪਰ ਜੇ ਅਸੀਂ ਉਵੇਂ ਮਤਲਬ ਭੱਜਣ ਨੱਸਣ ਲੱਗ ਪਏ, ਦੌੜ ਲੱਪੇ ਦੇ ਵਿੱਚ ਵੜ ਕੇ ਤਾਂ ਇਹ ਜਿਹੜੀ ਗਿਣਤੀ ਹੈਗੀ ਬਹੁਤ ਜ਼ਿਆਦਾ ਵੱਧ ਸਕਦੀ ਹੈ। ਸੋ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਹੋਣ ਦੀ ਜ਼ਰੂਰਤ ਹੈ, ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਹੈਗੀ ਹੈ ਕਿ ਇਹ ਵਾਕਈ ਇਹ ਬੜੀ ਮਾੜੀ ਬਿਮਾਰੀ ਆ, ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ, ਘਬਰਾਉਣ ਦੀ ਜ਼ਰੂਰਤ ਨਹੀਂ, ਪਰ ਸਚੇਤ ਹੋਣ ਦੀ, ਸਾਵਧਾਨ ਹੋਣ ਦੀ ਬਹੁਤ ਜ਼ਰੂਰਤ ਹੈਗੀ ਆ। ਸਾਵਧਾਨੀ ਦੇ ਨਾਲ ਹੀ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ। ਗਿਣਤੀ ਦਿਨ ਬ ਦਿਨ ਵੱਧ ਰਹੀ ਹੈ, ਅਮੈਰੀਕਾ ਵਰਗੇ ਕੰਟਰੀ ਦੇ ਵਿੱਚ 10 ਲੱਖ ਤੋਂ ਉੱਪਰ ਅੰਕੜਾ ਜਾ ਚੁੱਕਿਆ, 10 ਲੱਖ ਤੋਂ ਉੱਪਰ। ਸੋ ਸਾਨੂੰ ਬਹੁਤ ਸਾਵਧਾਨ ਹੋਣ ਦੀ ਲੋੜ ਹੈਗੀ ਹੈ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਜਿਹੜਾ ਆਨੰਦ ਹੈਗੇ ਆ ਉਹ ਮਾਣਦੇ ਰਵਾਂਗੇ। ਤੇ ਅਗਲਾ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਮੇਰਾ ਕੀ ਕਸੂਰ ਸੁਣਦੇ ਆ। ਆਓ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ।
ਕੈਸੀ ਤੇਰੀ ਬੁੱਧਿਆ, ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ, ਮੁੱਕੀਆਂ ਤੇ ਪੱਥਰਾਂ ਨੂੰ ਦੁੱਧ। ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧਿਆ, ਜੁੱਧਿਆ ਗਰੀਬੜੇ ਦੀ ਸ਼ੋ ਮਾੜੀ ਗਊ ਦਾ ਮੂਤ ਸ਼ੁੱਧਿਆ, ਗਊ ਦਾ ਮੂਤ ਸ਼ੁੱਧਿਆ। ਚਲੋ ਮੰਨਿਆ ਵੀ ਤਗੜਾ ਜੰਮਿਆ ਤੇ ਮੇਰਾ ਕੀ ਕਸੂਰਿਆ, ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ। ਸਮੁੰਦਰਾਂ ਦਾ ਸਰਾਂ ਚ ਬਣਾ ਲਵੋ, ਨਾ ਸਾਡਾ ਪਵੇ ਪਰਛਾਵਾਂ ਅੰਨ ਵੇੜਿਆਂ ਚ ਲਾ ਲਵੋ। ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ, ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ, ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ।
ਈਸੀ ਦਾ ਨਾ ਬਣ ਅਸੀਂ ਲਾ ਲੈਣਾ ਏ ਸਾਨੂੰ ਆ ਗਈ ਜੇ ਪਸੰਦ ਤੈਨੂੰ ਵਿਆਹ ਲੈਣਾ ਏ ਬੇਰ ਟੀਸੀ ਦਾ ਨਾ ਬਣ ਅਸੀਂ ਲਾ ਲੈਣਾ ਏ ਸਾਨੂੰ ਆ ਗਈ ਜੇ ਪਸੰਦ ਤੈਨੂੰ ਵਿਆਹ ਲੈਣਾ ਏ ਫੇਰ ਜੀ ਜੀ ਕਹਿ ਕੇ ਸਾਨੂੰ ਤੂੰ ਬੁਲਾਇਆ ਕਰੇਗੀ ਨੀ ਸਾਡੀ ਪੱਗ ਦੀਆਂ ਪੂਣੀਆਂ ਕਿਰਾਇਆ ਕਰੇਗੀ ਨੀ ਸਾਡੀ ਪੱਗ ਦੀਆਂ ਪੂਣੀਆਂ ਕਿਰਾਇਆ ਕਰੇਗੀ ਨੀ ਸਾਡੀ ਪੱਗ ਦੀਆਂ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਵਿੰਦਰ ਸੁਖੀ, ਮੈਂ ਆ ਰਿਹਾ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ 11 ਨਾਲ 12 ਦੇ ਵਿੱਚ। ਸੋ ਸੁਣਨਾ ਨਾ ਭੁੱਲਣਾ ਪ੍ਰੋਗਰਾਮ 11 ਨਾਲ 12 ਹਰਮਨ ਰੇਡੀਓ ਤੇ। ਜੁੜ ਬੈਠਾਂਗੇ, ਕਰਾਂਗੇ ਦਿਲ ਦੀਆਂ ਗੱਲਾਂ, ਮੇਰੇ ਸੰਗੀਤਕ ਸਫ਼ਰ ਬਾਰੇ ਗੱਲਾਂ, ਤੇ ਸੁਣਾਵਾਂਗੇ ਗੀਤ, ਕਰਾਂਗੇ ਤੁਹਾਡਾ ਮਨੋਰੰਜਨ। ਸੋ ਸੁਣਨਾ ਨਾ ਭੁੱਲਣਾ ਪ੍ਰੋਗਰਾਮ 11 ਨਾਲ 12।
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC, MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9887809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਹਫਤੇ ਦਿਨ
ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹੈ ਡਾਕਟਰ ਬਰਜਿੰਦਰ ਸਿੰਘ ਸਿੱਧੂ ਜੋ ਕਿ ਇਸ ਵਕਤ ਕੈਨੇਡਾ ਦੇ ਵਿਚ ਰਹਿ ਰਹੇ ਹਨ ਅਤੇ ਇਸ ਦੇ ਇੱਕ ਆਪਣਾ ਜਿਹੜਾ ਨਿੱਜੀ ਜੀਵਨ ਹੈਗਾ ਉਹਦੇ ਜੀਵਨ ਦੇ ਨਾਲ ਨਾਲ ਇੱਕ ਬਹੁਤ ਵੱਡਾ ਜਿਹੜਾ ਕਾਰਜ ਹੈਗਾ ਉਹ ਆਪਣੀ ਟੀਮ ਦੇ ਨਾਲ ਲੈ ਕੇ ਗੁਰੂ ਸਾਹਿਬਾਨ ਦੀ ਛਤਰਛਾਇਆ ਹੇਠ ਲੈ ਕੇ ਚੱਲ ਰਹੇ ਆ ਜਿਸ ਦੇ ਵਿਚ ਕਿ ਆਪਾਂ ਆਮ ਦੇਖਦੇ ਹਾਂ ਕਿ ਜਿਹੜੀਆਂ ਵੱਖ ਵੱਖ ਸੰਸਥਾਵਾਂ ਵਿਚ ਦੇਸ਼ਾਂ ਵਿਦੇਸ਼ਾਂ ਦੇ ਵਿਚ ਬਲੱਡ ਡੋਨੇਸ਼ਨ ਕੀਤੀਆਂ ਜਾਂਦੀਆਂ ਸੋ ਬਲੱਡ ਡੋਨੇਸ਼ਨ ਇਹ ਵੀ ਕਰਦੇ ਹੈਗੇ ਬਟ ਇਨ੍ਹਾਂ ਨੇ ਇਸ ਦੇ ਰਿਲੇਟਡ ਇੱਕ ਕੰਪੇਨ ਸ਼ੁਰੂ ਕੀਤੀ ਹੋਈ ਹੈ ਸੋ ਉਹ ਕੀ ਕੰਪੇਨ ਹੈ ਕਿਵੇਂ ਹੈ ਸਾਰਾ ਮਤਲਬ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸੋ ਡਾਕਟਰ ਬਰਜਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਤੇ
ਹਾਂਜੀ ਧੰਨਵਾਦ ਵੀਰ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਤੁਹਾਡਾ
ਸੋ ਸਭ ਤੋਂ ਪਹਿਲਾਂ ਜੀ ਆਪਾਂ ਤੁਹਾਨੂੰ ਗੁਰੂ ਦੀ ਫਤਿਹ ਜਿਹੜੀ ਹੈਗੀ ਹੈ ਸਾਂਝੀ ਕਰਦੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
ਸੋ ਡਾਕਟਰ ਸਾਹਿਬ ਥੋੜਾ ਜਿਹਾ ਤੁਸੀਂ ਮਤਲਬ ਇਸ ਵੇਲੇ ਤੁਹਾਨੂੰ ਸਾਰੀ ਦੁਨੀਆਂ ਦੇ ਸਾਡੇ ਜਿਹੜੇ ਸਰੋਤੇ ਹੈਗੇ ਆ ਸੁਣ ਰਹੇ ਆ ਤੇ ਮੈਂ ਚਾਹੂੰਗਾ ਕਿ ਤੁਸੀਂ ਥੋੜੀ ਜਿਹੀ ਬਰੀਫ ਆਪਦੀ ਜਿਹੜੀ ਜਾਣ ਪਹਿਚਾਣ ਆਪਦੇ ਬਾਰੇ ਜਿਹੜੀ ਮੁੱਢਲੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਆਪਦੇ ਬਾਰੇ ਦੱਸੋ ਆਪਣੇ ਪਰਿਵਾਰ ਬਾਰੇ ਦੱਸੋ
ਹਾਂਜੀ ਵੀਰ ਜੀ ਦੇਖੋ ਜਿਹੜੀ ਪਰਸਨਲ ਜਾਣਕਾਰੀ ਹੈਗੀ ਆ ਉਹ ਤਾਂ ਹੈਗਾ ਜੀ ਮੇਰਾ ਨਾਂ ਜਿਵੇਂ ਤੁਸੀਂ ਦੱਸਿਆ ਜਿਵੇਂ ਬਰਜਿੰਦਰ ਸਿੰਘ ਆ ਜੀ ਤੇ ਮੈਂ ਪੰਜਾਬ ਦੇ ਵਿੱਚੋਂ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉਥੋਂ ਮਾਸਟਰਸ ਕੀਤੀ ਸੀਗੀ ਵੈਟਨਰੀ ਸਾਇੰਸ ਦੀ ਤੇ ਮੈਂ ਥੋੜਾ ਚਿਰ ਉੱਥੇ ਨੌਕਰੀ ਵੀ ਕੀਤੀ ਤੇ ਉਸ ਤੋਂ ਬਾਅਦ ਮੈਂ 1987 ਦੇ ਵਿਚ ਕੈਨੇਡਾ ਦੇ ਵਿਚ ਆਇਆ ਜੀ ਤੇ ਜਿਵੇਂ ਉਹਨਾਂ ਦਿਨਾਂ ਚ 1984 ਤੋਂ ਪ੍ਰਭਾਵਿਤ ਲੋਕ ਥਾਂ ਥਾਂ ਤੇ ਪੰਜਾਬ ਦੇ ਵਿਚ ਵੀ ਉਜੜੇ ਸੀਗੇ ਕੁਛ ਉਜੜ ਕੇ ਬਾਹਰਲੇ ਦੇਸ਼ਾਂ ਚ ਆਏ ਤੇ ਮੈਂ ਉਹਨਾਂ ਚੋਂ ਇੱਕ ਸੀਗਾ ਮੇਰੇ ਮਨ ਚ ਆਇਆ ਸੀ ਮੈਂ PhD ਕਰੂੰਗਾ ਮੈਂ ਕੋਈ ਇਹੋ ਜਿਹੀ ਕਾਢ ਕੱਢੂੰਗਾ ਜਿਹੜਾ ਕਿ ਮੇਰੇ ਮਨ ਦੇ ਵਿਚ ਸੀਗਾ ਤੇ ਉਸ ਤੋਂ ਬਾਅਦ ਦਰਾਹੇ ਜੇ ਸੀਗੇ ਵੀ ਜਿਵੇਂ ਇੱਕ ਪਾਸੇ ਤੁਹਾਨੂੰ ਪੜ੍ਹਾਈਆਂ ਦਿੰਦੀਆਂ ਨੇ ਇੱਕ ਪਾਸੇ ਤੁਹਾਨੂੰ ਆਪਦੀ ਕੌਮ ਦੀ ਜਿਹੜੀ ਹੋ ਰਹੀ ਆ ਜਿਹੜੀ ਹਾਲਤ ਉਹ ਦਿੰਦੀ ਆ ਉਹ ਚੋਇਸ ਕਰਨੀ ਸੀਗੀ ਤੇ ਬਾਕੀ ਦਾ ਫਿਰ ਹੁਣ ਸਮਾਂ ਜੀ ਬਸ 32 ਸਾਲ ਹੋ ਗਏ ਮੈਂ ਕੈਨੇਡਾ ਦੇ ਵਿਚ ਹੀ ਰਹਿਣਾ
ਜੀ
ਹਾਂਜੀ
ਸੋ ਇੱਥੇ ਡਾਕਟਰ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀ ਵੈਟਨਰੀ ਸਾਇੰਸ ਦੇ ਵਿਚ ਮਾਸਟਰ ਕੀਤੀ ਹੋਈ ਹੈ ਤੇ ਸੋ ਕੀ ਤੁਸੀਂ ਇੱਥੇ ਵੀ ਉਸੇ ਸੇਮ ਹੀ ਪ੍ਰੋਫੈਸ਼ਨ ਦੇ ਵਿਚ ਹੋ ਜਾਂ ਤੁਸੀਂ ਮਤਲਬ ਕੋਈ ਹੋਰ ਜਿਹੜਾ ਹੈਗਾ ਪ੍ਰੋਫੈਸ਼ਨ ਅਡੋਪਟ ਕੀਤਾ ਹੋਇਆ
ਨਹੀਂ ਜੀ ਉੱਥੇ 1987 ਦੇ ਵਿਚ ਮੈਂ ਜਦੋਂ ਉਥੋਂ ਆਇਆ ਜੀ ਜਿਵੇਂ ਮੇਰੀ ਚੰਗੀ ਗ੍ਰੇਡ ਪੁਆਇੰਟ ਐਵਰੇਜ ਕਾਫੀ ਵਧੀਆ ਸੀਗੀ ਤੇ ਮੇਰਾ ਮਕਸਦ ਸੀਗਾ ਵੀ PhD ਕਰਨ ਦਾ ਪਰ ਉਸ ਵਕਤ ਜਿਹੜੇ ਸਿਚੁਏਸ਼ਨਾਂ ਸੀਗੀਆਂ ਉਹ ਜਿੰਨੇ ਆਪਣੇ ਕਿਉਂਕਿ ਹੁਣ ਮੇਰਾ ਖਿਆਲ ਆ ਵੀ ਕੋਈ ਸਿੱਖ ਵੀਰ ਭੈਣ ਉਹਨਾਂ ਨੂੰ ਕੋਈ ਇਸ ਚੀਜ਼ ਚ ਭੁਲੇਖਾ ਨਹੀਂ ਹੈਗਾ ਸਰਕਾਰਾਂ ਵੱਲੋਂ ਇਹ ਫੈਲਾਇਆ ਜਾਂਦਾ ਸੀਗਾ ਵੀ ਇਹ ਸਿੱਖ ਅੱਤਵਾਦੀ ਨੇ ਜਦ ਕਿ ਉਹਦੇ ਉਲਟ ਸੀਗਾ ਵੀ ਸਿੱਖਾਂ ਦੀ ਜਿਹੜੀ ਨਸਲ ਖੁਸ਼ੀ ਹੋਈ ਸੀਗੀ ਤੇ ਜਾਂ ਉਹਨਾਂ ਦੇ ਘਰ ਚੋਂ ਕੱਢ ਕੇ ਉਹਨਾਂ ਦੇ ਬੱਚਿਆਂ ਦੀਆਂ ਅਣ ਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ ਸੀ ਉਹਨੂੰ ਦਰਸਾਉਂਦੇ ਹੋਏ ਜਸਵੰਤ ਸਿੰਘ ਖਾਲੜਾ ਵਰਗੇ ਵੀਰ ਆ ਕੇ ਦੁਨੀਆਂ ਨੂੰ ਦੱਸਣ ਦਾ ਯਤਨ ਕਰਦੇ ਸੀਗੇ ਤੇ ਜਿਹਨਾਂ ਨੂੰ ਬਾਅਦ ਸਾਰੀ ਜਾਣਦਾ ਵੀ ਉਹਨਾਂ ਨੂੰ ਵੀ ਇੱਕ ਲਾਸ਼ ਬਣਾ ਕੇ ਉਹਨਾਂ ਨੇ 25,001 ਬਣਾਤੀ ਸੀਗੀ ਉਹ ਜਿਹੜੀਆਂ ਚੀਜ਼ਾਂ ਦਾ ਮੇਰੇ ਤੇ ਆਪਦੇ ਤੇ ਬਹੁਤ ਚੰਗੇ ਤਰੀਕੇ ਨਾਲ ਅਸਰ ਸੀਗਾ ਜਿਵੇਂ ਆਪਾਂ ਕਹੀਏ ਗੁੱਸਾ ਤੇ ਉਦਾਸੀ ਬੇਵਸੀ ਡਿਪਰੈਸ਼ਨ ਕਹਿ ਲੋ ਤੁਸੀਂ ਇਹ ਜਿਹੀਆਂ ਚੀਜ਼ਾਂ ਸੀਗੀਆਂ ਯਾਨੀ ਮੇਰੇ ਲਈ ਉਦੋਂ ਫਿਰ ਪੜ੍ਹਾਈਆਂ ਜਿਹੜੀਆਂ ਉਹ ਕੋਈ ਇੰਨੀਆਂ ਵੱਡੀ ਵੇਟੇਜ ਨਹੀਂ ਸੀ ਰੱਖਦੀਆਂ ਜਿਹਦੇ ਕਰਕੇ ਮੈਂ ਇੱਕ ਲੇਬਰ ਤੋਂ ਲੈ ਕੇ ਫਿਰ ਆਪਦੇ ਬ੍ਰਦਰ ਦੇ ਨਾਲ ਕਿਸੇ ਉਹਦੇ ਬਿਜ਼ਨਸ ਦੇ ਵਿਚ ਕੰਮ ਕਾਰ ਕਰਕੇ ਆਪਦਾ ਰੁਜ਼ਗਾਰ ਦੇ ਤੌਰ ਤੇ ਵੀ ਕਰਦਾ ਰਿਹਾ ਤੇ ਆਪਦੇ ਵੀਰਾਂ ਭੈਣਾਂ ਦੇ ਵਿਚ ਜਾਨੀ ਮੈਨੂੰ ਸੀਗਾ ਮੈਂ ਉਹਨਾਂ ਦੇ ਨਾਲ ਹੀ ਤੁਰਿਆ ਚੱਲਾਂ ਜਿਵੇਂ ਵੀ ਉਹ ਹੈਗੇ ਨੇ ਉਦਾਸ ਨੇ ਜਾਂ ਗੁੱਸੇ ਚ ਨੇ ਜਿਹੋ ਜਿਹੇ ਵੀ ਸੀਗੇ ਮੈਂ ਉਹਨਾਂ ਦੇ ਨਾਲ ਤੋਰਨ ਦਾ ਯਤਨ ਕੀਤਾ ਜੀ ਹਾਂਜੀ
ਜੀ ਸੋ ਵਾਕਈ ਡਾਕਟਰ ਸਾਹਿਬ ਇੱਕ ਬੜਾ ਕਾਲਾ ਦੌਰ ਸੀਗਾ ਪਰ ਕਹਿੰਦੇ ਵੀ ਜਿਵੇਂ ਕੁਦਰਤ ਨੂੰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਤੇ ਮੈਂ ਕਦੇ ਕਦੇ ਸੋਚਦਾ ਹੈਗਾ ਕਿ ਦੂਸਰੀ ਸਾਈਡ ਤੇ ਆਪਾਂ ਦੇਖਦੇ ਹੈਗੇ ਆ ਵਾਕਿਆ ਜਿਵੇਂ ਤੁਸੀਂ ਸ਼ਬਦ ਯੂਜ ਕੀਤਾ ਕਿ ਕਈ ਉਜੜ ਕੇ ਆਏ ਤੇ ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੇ ਹੈਗੇ ਆ ਤੁਸੀਂ ਜਿਹੜੇ ਮੇਰੇ ਸਿੱਖ ਆ ਉਜੜਦੇ ਰਹਿਣ ਤੇ ਦੂਜੀਆਂ ਥਾਵਾਂ ਤੇ ਇਹਨਾਂ ਦੇ ਚੰਗੀਆਂ ਥਾਵਾਂ ਤੇ ਵਸੇਬੇ ਹੁਣ ਅੱਜ ਆਪਾਂ ਦੇਖਦੇ ਆ ਚਾਹੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਡੀ ਕੌਮ ਨੇ ਵਿਲੱਖਣ ਪਹਿਚਾਣ ਜਿਹੜੀ ਹੈਗੀ ਆ ਬਣਾਈ ਹੈਗੀ ਆ ਅੱਜ ਸਾਡੇ ਜਿਹੜੇ ਨਿਸ਼ਾਨ ਸਾਹਿਬ ਆ ਹਰ ਇੱਕ ਕੰਟਰੀ ਦੇ ਤਕਰੀਬਨ ਮੇਰਾ ਖਿਆਲ ਹਰ ਇੱਕ ਸਿਟੀ ਦੇ ਵਿੱਚ ਝੂਲਦੇ ਆ ਤੇ ਸੋ ਪਰਮਾਤਮਾ ਨੇ ਮੈਨੂੰ ਲੱਗਦਾ ਕਿ ਆਪਾਂ ਨੂੰ ਦੂਜੇ ਪੱਖ ਤੇ ਉਹ ਸ਼ਾਇਦ ਲੰਬਾ ਸਮਾਂ ਨਹੀਂ ਹੈਗਾ ਕਿ ਰਾਜ ਕਰੇਗਾ ਖਾਲਸਾ ਅੱਜ ਦੁਨੀਆਂ ਦੀ ਅਲੱਗ ਅਲੱਗ ਜਿਹੜੇ ਕੰਟਰੀ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਹੈਗਾ ਸਾਡੀ ਕੌਮ ਨੂੰ ਬੜੇ ਸਤਿਕਾਰ ਦੇ ਨਾਲ ਨਵਾਜ਼ਿਆ ਜਾਂਦਾ ਚਾਹੇ ਆਪਾਂ ਗੱਲ ਰਵੀ ਸਿੰਘ ਖਾਲਸਾ ਦੀ ਕਰੀਏ ਚਾਹੇ ਹੋਰ ਹੋਈਆਂ ਮਹਾਨ ਸ਼ਖਸੀਅਤਾਂ ਦੀ ਕਰੀਏ ਸੋ ਚਲੋ ਐਨੀ ਹਾਓ ਆਪਾਂ ਗੱਲਬਾਤ ਕਰਦੇ ਹਾਂ ਜੀ ਬਲੱਡ ਡੋਨੇਸ਼ਨ ਤੋਂ ਤੇ ਬਲੱਡ ਡੋਨੇਸ਼ਨ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਹੁੰਦੀਆਂ ਤੇ ਇਹਨਾਂ ਕੰਟਰੀਜ਼ ਦੇ ਵਿੱਚ ਵੀ ਬਹੁਤ ਹੁੰਦੀਆਂ ਸੋ ਕਈ ਜਿਹੜੇ ਹੈਗੇ ਆ ਭਾਵਨਾ ਲੈ ਕੇ ਚੱਲਦੇ ਹੈਗੇ ਆ ਕਿ ਜਿਹੜੀ ਹੈਗੀ ਆ ਬਲੱਡ ਡੋਨੇਸ਼ਨ ਦੇ ਪਿੱਛੇ ਕੋਈ ਭਾਵਨਾ ਹੁੰਦੀ ਹੈ ਇੱਕ ਲੋੜਵੰਦ ਨੂੰ ਜ਼ਰੂਰਤਮੰਦ ਨੂੰ ਜਿਹੜਾ ਹੈਗਾ ਖੂਨ ਦਾਨ ਜਿਹੜਾ ਹੈਗਾ ਦਿੱਤਾ ਜਾਵੇ ਪਰ ਕਈ ਕਹਿ ਲਓ ਜਿਹੜੇ ਮੇਰੇ ਵਰਗੇ ਲੋਕ ਹੁੰਦੇ ਆ ਫੋਕੀ ਸ਼ੋਹਰਤ ਵਾਲੇ ਵੀ ਕਹਿ ਲੋ ਵੀ ਆਪਣੀ ਕੋਈ ਅਫਸਰਸ਼ਾਹੀ ਨਾਲ ਜਾਂ ਲੀਡਰਾਂ ਦੇ ਨਾਲ ਜਿਹੜਾ ਹੈਗਾ ਆਪਦੀ ਨੇੜਤਾ ਸਹਿਕਾਰ ਬਣਾਉਣ ਵਾਸਤੇ ਵੀ ਕੀਤੀਆਂ ਜਾਂਦੀਆਂ ਇਹਨਾਂ ਕੰਟਰੀਜ਼ ਦੇ ਵਿੱਚ ਵੀ ਆਪਾਂ ਬਹੁਤ ਕੁਝ ਦੇਖਦੇ ਹਾਂ ਸੋ ਥੋੜਾ ਜਿਹਾ ਤੁਸੀਂ ਵੀ ਉਸਦੇ ਬਾਰੇ ਚਾਨਣਾ ਪਾਓ ਕਿ ਤੁਸੀਂ ਕਿਸ ਮਕਸਦ ਨੂੰ ਜਿਹੜਾ ਲੈ ਕੇ ਚੱਲ ਰਹੇ ਹੋ ਬਲੱਡ ਡੋਨੇਸ਼ਨ ਦਾ ਤੁਸੀਂ ਜੋ ਸ਼ੁਰੂ ਕੀਤਾ ਕਾਰਜ ਸਾਲ ਦੇ ਸਾਲ ਨਵੰਬਰ ਦੇ ਵਿੱਚ ਜਿਹੜਾ ਕੀਤਾ ਜਾਂਦਾ ਹੈਗਾ ਇਹਦੇ ਬਾਰੇ ਥੋੜਾ ਚਾਨਣਾ ਪਾਓ
ਹਾਂਜੀ ਵੀਰ ਜੀ ਉਹ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਦੇਖੋ ਜਿਹੜਾ ਪਾਸਟ ਦਾ ਟਾਈਮ ਸੀਗਾ ਉਹ ਤੁਹਾਡੇ ਲਈ ਕਈ ਵਾਰ ਬਹੁਤ ਸਹਾਈ ਹੁੰਦਾ ਤੇ ਮੈਨੂੰ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਮੈਨੂੰ ਇਹ ਓਨੈਸਟਲੀ ਤੁਹਾਨੂੰ ਦੱਸਦਾ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਦਸਾਂ ਗੁਰੂਆਂ ਦੇ ਨਾਂ ਅਲਫਾਬੈਟ ਸੀਰੀਅਲ ਵਾਈਜ਼ ਕਿਹੜੇ ਕਿਹੜੇ ਗੁਰੂ ਸਾਹਿਬ ਦੇ ਕੀ ਨਾਂ ਨੇ ਤੇ ਮੈਨੂੰ ਬੜਾ ਮਹਿਸੂਸ ਵੀ ਨਹੀਂ ਸੁਣਦਾ ਮੈਂ ਸਿੱਖ ਹਾਂ ਉਹ ਜੇ ਪਰਸਨ ਨੂੰ ਜਿਹੜਾ ਖੇਡਾਂ ਖੁਡਾਂ ਚ ਬਹੁਤ ਵਧੀਆ ਜਾਣੀ ਬਹੁਤ ਚੰਗੇ ਤਰੀਕੇ ਨਾਲ ਭਾਰਤ ਲੈਵਲ ਤੇ ਮੈਂ ਖੇਡਦਾ ਸੀਗਾ ਤੇ ਜਾਂ ਮੈਂ ਪੜ੍ਹਾਈ ਦੇ ਵਿੱਚ ਵੀ ਚੰਗਾ ਸੀ ਲੁਧਿਆਣੇ ਚ 14 ਥੀਏਟਰ ਹੁੰਦੇ ਸੀ ਮੈਂ ਜੇ 3 ਸ਼ੋਅ ਨੇ ਜਾਂ 2 ਸ਼ੋਅ ਨੇ ਮੈਂ ਇੱਕ ਵੀ ਫਿਲਮ ਨਹੀਂ ਸੀ ਛੱਡੀ ਹੁੰਦੀ
ਅੱਛਾ
ਜੀ ਤੋਂ ਬਾਅਦ ਕਦੇ ਫਿਲਮ ਦੇ ਵਿੱਚ ਥੀਏਟਰ ਦੇ ਵਿੱਚ ਪੈਰ ਨਹੀਂ ਸੀ ਰੱਖਿਆ ਉਹਦਾ ਕਾਰਨ ਕੀ ਹੈ ਜਦੋਂ ਤੁਹਾਨੂੰ ਪਰਮਾਤਮਾ ਕੋਈ ਇਹੋ ਜਿਹੇ ਪਲਟੇ ਦਿੰਦਾ ਨਾ ਉਹ ਕਿਉਂਕਿ ਤੁਹਾਡੇ ਬਣਾਏ ਨਹੀਂ ਹੁੰਦੇ ਉਹ ਕੁਦਰਤ ਦੇ ਰੰਗ ਹੁੰਦੇ ਨੇ ਉਹ ਜ਼ੁਲਮ ਤਾਂ ਹੁੰਦਾ ਜਿਹੜੀਆਂ ਜ਼ੁਲਮਾਂ ਦੇ ਵਿੱਚੋਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਗੁਰੂ ਪਾਤਸ਼ਾਹ ਦਾ ਤਾਂ ਸਾਰਾ ਗੁਰੂ ਘਰ 550 ਸਾਲ ਦਾ ਪਿਆ ਇਹ ਨਿਕਲੇ ਹੀ ਜਿੱਥੇ ਭੀੜਾਂ ਪਈਆਂ ਉਹਨਾਂ ਦੇ ਵਿੱਚੋਂ ਨਿਕਲਿਆ ਇਹ ਰਾਮ ਦੇ ਵਿੱਚੋਂ ਤਾਂ ਹਰਾਮ ਹੀ ਨਿਕਲਿਆ ਰਾਮ ਚ ਜਿਹੋ ਜਿਹਾ ਮੈਂ ਸੀਗਾ ਮੈਂ ਆਪਣੇ ਆਪ ਨੂੰ ਉਸ ਤਰੀਕੇ ਨਾਲ ਗਿਣਦਾ ਜਦੋਂ ਕੈਨੇਡਾ ਚ ਆਏ ਤੇ ਕੈਨੇਡਾ ਚ ਬਹੁਤ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਬੜੇ ਤਰ੍ਹਾਂ ਦੀਆਂ ਜਥੇਬੰਦੀਆਂ ਬਹੁਤ ਤਰੀਕੇ ਨਾਲ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਐ ਲੱਗਦਾ ਸੀ ਵੀ ਗੁੱਸੇ ਦਾ ਪ੍ਰਤੀਕ ਸੀ ਕੋਈ ਮੂਵਮੈਂਟਾਂ ਵਗੈਰਾ ਤਾਂ ਸਰਕਾਰ ਦੇ ਕਹਿਣ ਦੀਆਂ ਸੀਗੀਆਂ ਵੀ ਮੂਵਮੈਂਟ ਚੱਲਦੀ ਆ ਮੂਵਮੈਂਟ ਨਹੀਂ ਸੀ ਲੋਕ ਦੁਖੀ ਸੀਗੇ ਉਹ ਜਿਹੜੀਆਂ ਬੇਵਸੀਆਂ ਦੇ ਵਿੱਚ ਜਿਹੋ ਜਿਹਾ ਕੁਛ ਇੱਥੇ ਆਲੇ ਦੁਆਲੇ ਸੀਗਾ ਉਹਦੇ ਚੋਂ ਇੱਕ ਚੀਜ਼ ਤੈਅ ਹੋ ਗਈ ਸੀ ਵੀ ਸਰਕਾਰਾਂ ਜਿਹੜੀਆਂ ਨੇ ਨਾ ਜਿਹਨੇ ਆਪਾਂ ਨੂੰ ਕਤਲੇਆਮ ਕੀਤਾ ਉਹਨੇ ਸਿਰਫ ਕਤਲੇਆਮ ਨਹੀਂ ਕੀਤਾ ਉਹਦੇ ਕੋਲ ਦਿਮਾਗੀ ਆ ਬਹੁਤ ਜ਼ਿਆਦਾ ਉਹਨੇ ਆਪਾਂ ਨੂੰ ਮਾਰਿਆ ਵੀ ਤੇ ਆਪਾਂ ਨੂੰ ਉਹਨਾਂ ਨੇ ਆਪਣੇ ਮੱਥਿਆਂ ਦੇ ਉੱਤੇ ਲਿਖਣ ਦਾ ਯਤਨ ਕੀਤਾ ਵੀ ਅੱਤਵਾਦੀ ਨੇ ਹੁਣ ਤੁਸੀਂ ਦੇਖੋ ਵੀ ਉਹ ਹਾਲਤ ਇੱਕ ਤਾਂ ਤੁਹਾਨੂੰ ਉਦਾਸੀ ਜਾਂ ਤੁਸੀਂ ਇੱਕ ਤੁਹਾਡੇ ਮੱਥਿਆਂ ਤੇ ਲਿਖ ਦੇਣਾ ਵੀ ਤੁਸੀਂ ਅੱਤਵਾਦੀ ਆ ਯਾਰ ਮੈਂ ਤਾਂ ਕੀਤਾ ਹੀ ਕੁਛ ਨੀ ਮੈਂ ਤਾਂ ਯਾਰ ਕਿਸੇ ਦੇ ਚਪੇੜ ਨੀ ਮਾਰੀ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਅੱਤਵਾਦੀ ਆ ਉਸ ਸਿਲਸਿਲਿਆਂ ਦੇ ਵਿੱਚੋਂ ਜਿਹੜੇ ਵੀਰ ਭੈਣ ਸੀ ਨਾ ਇਹ 1999 ਤੱਕ ਜਾਣੀ ਬਹੁਤ ਕੁਛ ਹੋ ਚੁੱਕਿਆ ਸੀ ਕੈਨੇਡਾ ਦੀ ਧਰਤੀ ਤੇ ਆਲੇ ਦੁਆਲੇ ਉਹ ਜਿਹੜੇ ਕਾਫੀ ਸਿੱਖ ਭਲੀ ਭਾਂਤੀ ਇਹਨਾਂ ਚੀਜ਼ਾਂ ਨੂੰ ਅੱਜ ਮਹਿਸੂਸ ਕਰਦੇ ਨੇ ਤੇ ਉਦੋਂ ਉਹਨਾਂ ਨੇ ਫਿਰ ਇੱਕ ਨੇਲ ਗੱਡੀ ਨੇਲ ਕਿਹੜੀ ਗੱਡੀ ਸਿੱਖਾਂ ਚ ਉਹਨੇ ਇੱਕ ਇਸ਼ੂ ਖੜਾ ਕੀਤਾ ਵੀ ਤੁਸੀਂ ਚੇਅਰ ਤੇ ਬਹਿ ਕੇ ਲੰਗਰ ਛਕਣਾ ਜਾਂ ਭੁੰਜੇ ਛਕਣਾ ਇਹਦੇ ਤੇ ਉਹਨਾਂ ਨੇ ਸਿੱਖ ਵੰਡ ਤੇ ਇੱਥੇ ਜੀ ਜਾਣੀ ਸਿੱਖਾਂ ਦੇ ਘਰਾਂ ਦੇ ਘਰ ਜਾਣੀ ਭਾਈ ਭਾਈ ਦੇ ਨਾਲ, ਜੇ ਉੱਪਰ ਘਰ ਦੇ ਵਿਚ ਕੋਈ ਹੋਰ ਰਹਿੰਦਾ, ਥੱਲੇ ਬੇਸਮੈਂਟ ਚ ਕੋਈ ਹੋਰ ਰਹਿੰਦਾ, ਇੱਕ ਚੇਅਰ ਆਲਾ ਤੇ ਇੱਕ ਉੱਤੇ ਤੱਪੜ ਆਲਾ। ਉਹ ਇੱਕ ਇਹੋ ਜਿਹਾ ਟਾਈਮ ਸੀ, ਉਧਰ 300 ਸਾਲਾਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜਾ ਆਪਣੇ ਸੀ ਸਾਜਨਾ ਦਿਵਸ, ਉਹਦੇ ਮਨਾਉਣ ਦੀ ਤਿਆਰੀਆਂ ਸੀਗੀਆਂ। ਉਸ ਟਾਈਮ ਦੇ ਵਿਚ ਕੁਛ ਵੀਰ ਭੈਣ ਜਾਣੀ ਉਹਦਾ ਤਾਂ ਹੀ ਇਸੇ ਲਈ ਇਹਦਾ ਕੋਈ ਜ਼ਿੰਮੇਵਾਰ ਇੱਕ ਵਿਅਕਤੀ ਨਹੀਂ ਹੈਗਾ, ਉਹ ਕੁਛ ਵੀਰ ਭੈਣ ਉਦਾਸੀਆਂ ਦੇ ਵਿਚ ਬੇਵਸੀਆਂ ਦੇ ਵਿਚ ਜੁੜੇ। ਉਹਨਾਂ ਨੇ ਇੱਕ ਚੀਜ਼ ਸੋਚੀ ਵੀ ਯਾਰ ਜਿਹੜਾ 300 ਸਾਲਾਂ ਆ ਰਿਹਾ ਵੀ ਕੀ ਆਪਾਂ 300 ਸਾਲੇ ਤੋਂ ਬਾਅਦ ਜਿਹੜੀਆਂ 2-3 ਪੀੜੀਆਂ ਵਿਚ ਨਿਕਲ ਜਾਣਗੀਆਂ ਫਿਰ 400 ਸਾਲਾਂ ਮਨਾਉਣਗੀਆਂ। ਇਹ ਤਾਂ ਪਾਤਸ਼ਾਹ ਨੇ ਇੱਕ ਇਹੋ ਜਿਹੀ ਚੀਜ਼ ਧਰਤੀ ਦੇ ਉੱਤੇ ਇੱਕ ਇਹੋ ਜਿਹਾ ਰੈਵੋਲੂਸ਼ਨ ਦਿੱਤਾ ਹੋਇਆ ਵੀ ਉਹਨੂੰ ਆਪਾਂ ਐਂ ਕੱਢ ਲਾਂਗੇ। ਵੀ ਫਿਰ 3 ਦਿਨ ਕੁਛ ਕੀਤਾ, ਉਦੋਂ ਬਾਅਦ ਉਹ ਕਹਿੰਦੇ ਯਾਰ ਕੀ ਕਰੀਏ। ਇਹ ਇੱਕ ਚੀਜ਼ ਆ ਜਿਹਦੇ ਲਈ ਕੋਈ ਵੀ ਇਸ ਪਰਸਨ ਰਿਸਪੋਂਸੀਬਲ ਨਹੀਂ, ਇਹਦਾ ਇਹ ਤਾਂ ਗੁਰੂ ਪਾਤਸ਼ਾਹ ਦਾ ਇੱਕ ਇਹੋ ਜਿਹੀ ਮਿਹਰ ਆ ਆਪਦੀ ਕੌਮ ਦੇ ਉੱਤੇ। ਜਦ ਜਿਹੜੀ ਉਹ ਸੋਚ ਇੱਕ ਡਿਵੈਲਪ ਹੋਈ, ਚਲੋ ਯਾਰ ਆਪਾਂ ਬਲੱਡ ਦਈਏ, ਬਲੱਡ ਕੀ ਦਈਏ, ਲੋਕਾਂ ਦੀਆਂ ਜਾਨਾਂ ਬਚਾਈਏ ਤਾਂ ਕਿ ਦੁਨੀਆਂ ਨੂੰ ਦੱਸ ਸਕੀਏ ਵੀ ਸਾਡੇ ਨਾਲ ਕੀ ਹੋਇਆ। ਇਹ ਸਭ ਤੋਂ ਬਹੁਤ ਜ਼ਰੂਰੀ ਆ, ਜਿਹੜਾ ਕਿ ਇੱਕ ਹਰ ਇੱਕ ਵੀਰ ਭੈਣ ਨੂੰ ਸਮਝਣ ਦੀ ਲੋੜ ਆ। ਸੋਚਿਆ ਇੰਨਾ ਕੀ ਸੀਗਾ
ਜੀ,
ਪਰ ਤੁਸੀਂ ਮੇਰਾ ਵੀਰ ਬਣ ਕੇ ਇਸ ਪਾਥ ਦੇ ਉੱਤੇ ਚੱਲ ਕੇ ਜਦੋਂ ਗਾਹਾਂ ਤੁਰਦੇ ਗਏ, ਉਹ ਵੀਰ ਭੈਣ ਮਿਲੇ। ਤੁਸੀਂ ਯਕੀਨ ਕਰਿਓ ਵੀ ਜਿਵੇਂ ਤੁਸੀਂ ਬਲੱਡ ਨੇਸ਼ਨ ਦੀ ਗੱਲ ਕੀਤੀ ਵੀ ਆਮ ਆਪਣੇ ਹੁੰਦੇ ਨੇ, ਉਹ ਆਪਾਂ ਦੇਖੇ ਹੋ ਵੀ ਜਿਵੇਂ 4 ਬਲੱਡ ਡੋਨੇਸ਼ਨ ਕਰਾਉਣ ਵਾਲੇ 4 ਚੌਧਰੀ ਜੇ ਨੇ, ਉਹ ਇੱਕ ਡੋਨਰ ਵਿਚਾਰਾ ਪਿਆ ਉੱਥੇ, 4 ਉਹਦੀਆਂ ਫੋਟੋਆਂ ਖਿਚਾ ਰਹੇ ਆਪਦੀਆਂ। ਉਹ ਟਕਵੰਜ ਤਾਂ ਆਪਾਂ ਦੇਖੇ ਆ ਬਹੁਤ, ਪਰ ਤੁਸੀਂ ਤਾਂ ਇਸ ਅੱਜ ਦੇ ਟਾਈਮ ਤੱਕ 1.5 ਲੱਖ ਲੋਕਾਂ ਦੀਆਂ ਜਾਨਾਂ ਬਚਾ ਚੁੱਕੀਆਂ ਕੈਨੇਡਾ ਦੇ ਵਿਚ ਸਿੱਖ ਕੌਮ। ਪਰ ਪਹਿਲੇ ਸਾਲ ਸਿਰਫ 132 ਡੋਨਰ ਆਏ ਸੀਗੇ, ਸਿਰਫ 132 ਡੋਨਰ ਸੀਗੇ। ਉਦੋਂ ਬਾਅਦ ਗੁਰੂ ਦੀ ਪਾਤਸ਼ਾਹ ਦੀ ਕਿਰਪਾ ਵੀ ਇੱਕ ਚ ਨੱਕ ਚ ਨੱਤੀ ਪਾਈ ਹੋਈ ਆ, ਇੱਕ ਗਾਤਰੇ ਆਲਾ ਪਿਆ। ਜਦੋਂ ਤੁਸੀਂ ਉਹਨਾਂ ਚ ਦੇਖਦੇ ਆ, ਉਹ ਕਹਿੰਦਾ ਕੌਮਨ ਕੀ ਸੀਗਾ, ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦਾ ਬੱਚਾ ਜਾਂ ਮੈਂ ਉਹਦੀ ਬੱਚੀ ਆ। ਉਹ ਜਿਹੜੀ ਰੂਹ ਫੂਕੀ ਹੋਈ ਆ ਨਾ, ਤੁਸੀਂ ਉਦੋਂ ਸਮਝ ਆਈ ਵੀ ਨਹੀਂ ਨਹੀਂ ਨਹੀਂ, ਤੁਸੀਂ ਤਾਂ ਸੋਚਣਾ ਸੀ ਕਿਸੇ ਨੂੰ ਦੱਸਣਾ। ਉਹ ਕਹਿੰਦਾ ਤਾਂ ਤੁਹਾਨੂੰ ਦੱਸਣਾ ਸੀ ਵੀ ਤੁਸੀਂ ਕੌਣ ਆ, ਤੁਹਾਨੂੰ ਮਾਰਿਆ ਕਾਹਤੇ ਆ, ਤੁਹਾਨੂੰ ਮਾਰਨ ਵਾਲਾ ਕੌਣ ਆ। ਉਹ ਜਿਹੜੀ ਇਹਦੇ ਚ ਉਹ ਚੀਜ਼ ਲੱਭੀ ਨਾ ਮੇਰੇ ਵੀਰ, ਉਹ ਸਭ ਤੋਂ ਵੱਡੀ ਕੰਪੇਨ ਤਾਂ ਉਹ ਆ ਵੀ ਧਰਤੀ ਦੇ ਉੱਤੇ ਸਰਬੱਤ ਦਾ ਭਲਾ ਕਰਨ ਲਈ ਇੱਕ ਕੌਮ ਗੁਰੂ ਨੇ ਸਿਰਜੀ, ਜਿਹਨੂੰ 239 ਸਾਲ ਲਾਏ। 239 ਸਾਲ ਲਾਏ ਕਿਵੇਂ? ਉਹ ਕਹਿੰਦਾ ਕਦੇ ਤਵੀ ਤੇ ਬਹਿ ਗਏ, ਕਦੇ ਗਲ ਕਟਵਾ ਲਿਆ, ਕਦੇ 40,000 ਕਿਲੋਮੀਟਰ ਦਾ ਸਫ਼ਰ ਕਰ ਰਿਹਾ ਸਭ ਕੁਛ ਛੱਡ ਕੇ। ਕਹਿੰਦਾ ਉਹਨਾਂ ਨੂੰ ਇਸ ਲਈ ਸਿਰਜਿਆ ਸੀਗਾ ਵੀ ਕਿਸੇ ਦੇ ਪੈਰਾਂ ਦੇ ਵਿੱਚ, ਕਦੇ ਜਾਲ ਤੇ, ਕਦੇ ਮੁਕਾਬਲੇ ਬਣਾ ਤੇ, ਕਦੇ ਅੱਤਵਾਦੀ ਕਹਿਤੇ। ਉਹ ਕਹਿੰਦਾ ਨਾ 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 ਨਾ, ਇਹ ਇਹੋ ਜਿਹੇ ਨਹੀਂ ਹੈਗੇ, ਇਹ ਲੱਗਣ ਲਾ ਤੇ ਆਏ ਮੇਰੇ ਅਰਗਿਆਂ ਨੂੰ। ਜਿਵੇਂ ਮੈਨੂੰ ਆਪ ਨੂੰ ਉਹ ਪਾਸਟ ਜਿਹੜਾ ਅੱਜ ਵੀ ਦੀਂਦਾ, ਆਰਾਮ ਨਾਲ ਬੈਲ ਬੋਟਮਾਂ ਜਿਹੀਆਂ ਪਾ ਕੇ, ਮਤਲਬ ਐਕਟਰਾਂ ਜਿਹਾ ਵਾਂਗੂ ਲੱਗ ਰਹੇ ਆ, ਵਾਲ ਕੱਟੇ ਹੋਏ ਆ, ਪੈਸੇ ਦੇ ਕੇ ਵਾਲ ਕਟਾ ਰਹੇ ਆ। ਅੱਜ ਇਹ ਨੀ ਵੀ ਅੱਜ ਮੇਰੇ ਵਾਲ ਰੱਖੇ ਆ ਬਹੁਤ ਵੱਡੀ ਚੀਜ਼ ਆ। ਮੈਂ ਤਾਂ ਵੀਰੇ ਇੱਥੇ 21 ਸਾਲਾਂ ਚ ਇਹੋ ਜਿਹੇ ਵੀਰ ਜਾਣਦੇ ਆ ਜਿਨ੍ਹਾਂ ਦੇ ਕਲੀਨ ਸ਼ੇਵਨ ਨੇ। ਤੁਸੀਂ, ਮੈਂ ਸੋਚਦਾ ਹੁੰਦਾ ਮੈਂ ਇਹੋ ਜਿਹਾ ਸਿੱਖ ਬਣ ਜੂ ਕਿਸੇ ਦਿਨ। ਉਹ ਜਿਹੜੀ ਉਹ ਜਿਹੜਾ ਆਪਣਾ ਆਪ ਨੂੰ ਲੱਭਣ ਦਾ ਸਿਲਸਿਲਾ ਇਹ ਐਕਚੁਲੀ ਇਹ ਕੰਪੇਨ ਅਗੇਂਸਟ ਜੈਨੋਸਾਈਡ ਆ। ਜਿਵੇਂ ਤੁਸੀਂ ਜਾਣਦੇ ਆ ਵੀ ਇੱਥੇ ਆਸਟ੍ਰੇਲੀਆ ਜਾਂ ਵਿਦੇਸ਼ਾਂ ਚ ਕੋਈ ਵੀ ਕੋਈ ਮਰਡਰ ਹੋ ਜੇ, ਉਹ ਕੀ ਕਰਦੇ ਨੇ, ਉਹਦਾ ਪੁਲਿਸ ਵਾਲੇ ਐਕਸ਼ਨ ਲੈਂਦੇ ਆ। ਪਰ ਕਹਿੰਦੇ ਜੇ ਕੋਈ ਸੀਰੀਅਲ ਕੋਈ ਕਿਲਰ ਹੋਵੇ, ਕਿਸੇ ਨੂੰ ਇੱਕ ਤੋਂ ਬਾਅਦ ਬੰਦਿਆਂ ਦੇ ਕਤਲ ਕਰੋ, ਕਹਿੰਦੇ ਫੇਰ ਤਾਂ ਉਹਨਾਂ ਨੂੰ ਭਾਅ ਵੀ ਬਣ ਜਾਂਦੀ, ਸਾਰੇ ਦੇਸ਼ ਦੀ ਪੁਲਿਸ ਚਕੰਨੀ ਹੋ ਜਾਂਦੀ ਆ। ਪਰ ਆਪਣੇ ਤਾਂ ਉਹ ਜਿਹੜੀ ਸੀ ਨਸਲਕੁਸ਼ੀ ਆਪਣੀ ਨੀ ਹੋਈ, ਉਹ ਕਹਿੰਦਾ ਕਦੇ ਕਿਸੇ ਦੀ ਹੋਈ, ਕਦੇ ਕ੍ਰਿਸਚਨ ਦੀ ਹੋਈ, ਕਦੇ ਮੁਸਲਮਾਨ ਦੀ ਹੋਈ। ਜਦੋਂ ਹੁਣ ਪੜ੍ਹਦੇ ਆ ਬਹਿ ਕੇ, ਜਿਹੜਾ ਪਹਿਲਾਂ ਤਾਂ ਪੜ੍ਹਾਈ ਸਾਇੰਸ ਦੀ ਕੀਤੀ, ਹੁਣ ਤਾਂ ਦੇਖਦੇ ਆ ਕਦੇ ਬੋਧੀਆਂ ਦੀ ਹੋਈ। ਉਹ ਜਿਹੜਾ ਫਿਰ ਇਹਦਾ ਮਤਲਬ ਕੋਈ ਚੀਜ਼ ਹੈਗੀ ਆ ਨਾ ਜਿਹੜੀ ਕਦੇ ਵੀ ਕਤਲ ਕਰ ਸਕਦੀ ਆ। ਕਦੇ ਅੱਜ ਦਿੱਲੀ ਦੇ ਵਿੱਚ ਮੁਸਲਮਾਨਾਂ ਦਾ ਕਤਲ ਕਰ ਸਕਦੀ ਆ, ਕਦੇ ਅੱਜ ਕਰੋਨਾ ਦੇ ਕੇਸ ਦੇ ਵਿੱਚ ਜਮਾਤ ਵਾਲਿਆਂ ਨੂੰ ਉਹ ਦੱਸ ਰਹੇ ਵੀ ਇਹੀ ਇਹਨਾਂ ਦੇ ਸਿਰਾਂ ਤੇ ਚੱਕਿਆ ਹੋਇਆ। ਕਦੇ ਉਹ ਦੱਸਦਾ ਵੀ ਆ ਜਿਹੜੇ ਸਿੱਖ ਨੇ ਜਿਹੜੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਰਕਾਬਗੰਜ ਚ ਬੈਠੇ ਆ ਇਹੀ ਆਪਦੇ ਇਹ ਨਿਰਮਲ ਸਿੰਘ ਇੰਗਲੈਂਡ ਤੋਂ ਲੈ ਆ ਇਹ ਨਿਰਮਲ ਸਿੰਘ ਰਾਗੀ ਆਪਦੇ ਸਿਰ ਤੇ ਚੱਕ ਕੇ ਲਿਆ ਹੋਇਆ ਉਹ ਕਹਿੰਦੇ ਇਹ ਤਾਂ 6 ਮਹੀਨੇ ਪਹਿਲਾਂ ਆਇਆ ਸੀਗਾ ਇੰਗਲੈਂਡ ਤੋਂ ਉਹ ਜਿਹੜੀਆਂ ਪਿੱਛੇ ਸੋਚ ਆ ਜਿਹੜੀ ਬੰਦਾ ਨੀ ਪਹਿਲਾਂ ਲੱਗਦਾ ਹੁੰਦਾ ਸੀ ਬੰਦਾ ਚਾਰ ਬੰਦਿਆਂ ਦੇ ਨਾਂ ਦਿੱਤੇ ਆ ਜੀ ਦਿੱਲੀ ਦੇ ਵਿਚ ਸੀ ਜੀ ਇਹਨਾਂ ਨੂੰ ਫਾਹੇ ਲਾਓ ਜੀ ਉਹ ਕਹਿੰਦੇ ਫਾਹੇ ਲੱਗ ਜਾਣਗੇ ਤਾਂ ਊ ਵੀ ਮਰ ਜਾਣਗੇ ਗੱਲ ਤਾਂ ਉਦੋਂ ਵੀ ਤਿੱਖਾ ਨਿਕਲਦਾ ਜਿਹੜਾ ਗਾਹਾਂ ਉਦੋਂ ਵੀ ਤਿੱਖਾ ਨਿਕਲਦਾ ਕਿਉਂਕਿ ਸੋਚ ਭਾਰੂ ਆ ਤੇ ਇੱਧਰ ਵੀ ਸੋਚ ਭਾਰੂ ਆ ਜਿਹੜਾ ਹੁਣ ਤੁਸੀਂ ਗੱਲ ਕੀਤੀ ਆ ਦੇਖੋ ਤਰੱਕੀਆਂ ਤਾਂ ਬਹੁਤ ਨੇ ਬਾਦਸ਼ਾਹੀਆਂ ਵੀ ਬੜੀਆਂ ਲੋਕਾਂ ਨੂੰ ਬੜੀਆਂ ਪਰ ਜਿਹੜੀ ਸਭ ਤੋਂ ਵੱਡੀ ਚੀਜ਼ ਆ ਨਾ ਮੇਰਾ ਵੀਰ ਕੋਈ ਟੈਕਸੀ ਚਲਾਉਂਦਾ ਕੋਈ ਟਰੱਕ ਚਲਾਉਂਦਾ ਉਹ ਦੇਖਣ ਨੂੰ ਕਿਹੋ ਜਿਹਾ ਲੱਗਦਾ ਮੈਟਰ ਨਹੀਂ ਕਰਦਾ ਲੋਕਾਂ ਦਾ ਯਾਰ ਉਹਦੇ ਚ ਧੜਕਦਾ ਕੌਣ ਆ ਉਹ ਸਭ ਤੋਂ ਮੈਟਰ ਕਰਦਾ ਉਹਨੇ ਰੰਗ ਲਿਆਉਣੇ ਆ ਦੂਜਾ ਦਾ ਕੋਈ ਪਰਸਨੈਲਿਟੀ ਜਿਵੇਂ ਮੈਂ ਵੀ ਜਾਤੀ ਤੌਰ ਤੇ ਮੇਰੀ ਪਰਸਨੈਲਿਟੀ ਉਹ ਕਹਿੰਦਾ ਪਰਸਨੈਲਿਟੀ ਦਾ ਵੀਰੇ ਖਾਕ ਹੋ ਜਾਂਦੀ ਆ ਰਹਿੰਦੀ ਤਾਂ ਗੁਰੂ ਦੀ ਸੋਚ ਆ ਧਰਤੀ ਤੇ ਆਮ ਹੀ ਹੁੰਦਾ ਵੀਰੇ ਚੰਗੇ ਕੰਮ ਕਰੋ ਫੇਰ ਨਾ ਆਪਣੇ ਕੋਲੇ ਬਹੁਤ ਜਿਆਦਾ ਫੇਰ ਦੁਨੀਆਂ ਚੇਤੇ ਰੱਖਦੀ ਆ ਉਹ ਕਹਿੰਦਾ ਵੀਰੇ ਆਪਣੇ ਤਾਂ ਗੁਰੂ ਨੇ ਨੀ ਕਿਹਾ ਮੈਨੂੰ ਚੇਤੇ ਰੱਖਿਓ ਯਾਰ ਮੇਰਾ ਤਾਂ ਨਾਂ ਨੀ ਲਿਖਿਆ ਬਾਣੀ ਚ ਕਿਸੇ ਗੁਰੂ ਨੇ ਆਪਦਾ ਨਾਂ ਨੀ ਲਿਖਿਆ ਹੋਇਆ ਉਹ ਕਹਿੰਦੇ ਨਾਨਕ ਕਹਿੰਦੇ ਫੇਰ ਮਿੱਤਰਾ ਤੈਨੂੰ ਨਾਂ ਦੀ ਕਾਹਦੀ ਲਾਲਸਾ ਪੈ ਗਈ ਮੇਰੇ ਪਾਤਸ਼ਾਹ ਦਾ ਰੈਗੂਲੇਸ਼ਨ ਦੇ ਵਿਚ ਤੈਨੂੰ ਜਿੰਦਗੀ ਜਿਉਣ ਦਾ ਮੌਕਾ ਮਿਲ ਗਿਆ ਥੋੜਾ ਇਦੋ ਵੱਡਾ ਕਿਹੜੀ ਮੇਹਰ ਉਹ ਜਾਣੀ ਇਸ ਕੰਪੇਨ ਦੇ ਵਿਚ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਮੈਂ ਤਾਂ ਇੱਕ ਵਲੰਟੀਅਰ ਆ ਵੀਰੇ ਜਿਹਦਾ ਮੇਰੇ ਤੋਂ ਬਹੁਤ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਲੈ ਸਮਰਪਿਤ ਵੀਰ ਭੈਣ ਜਿਹਨਾਂ ਨੂੰ ਦਿਨ ਰਾਤ ਇੱਕੋ ਹੀ ਆ ਯਾਰ ਮੈਂ ਕੀ ਕਰਦਿਆ ਜਿਹਦੇ ਨਾਲ ਯਾਰ ਮੈਂ ਆਪਦੇ ਪਾਤਸ਼ਾਹ ਦੇ ਸਰਬੱਤ ਦੇ ਭਲੇ ਵਾਲੇ ਮਿਸ਼ਨ ਦੇ ਵਿਚ ਰੋਲ ਕਰਦਿਆਂ ਇਹ ਰੂਹ ਆ ਜਿਹੜੀ ਉਹਨੂੰ ਜਿਹੜਾ ਆਪਾਂ ਨੂੰ ਜਾਣਦਾ ਸੀਗਾ ਉਹਦੇ ਲਈ ਬੜਾ ਤੰਗੀ ਦਾ ਕਾਰਨ ਆ ਇਹ ਆਪਣੀ ਲੜਾਈ ਆ ਇਹ ਲੜਾਈ ਇਸ ਕਰਕੇ ਹੁਣ ਸਮਝ ਆਉਂਦੀ ਆ ਵੀ ਨਹੀਂ ਗੁਰੂ ਪਾਤਸ਼ਾਹ ਦਾ ਜਿਹੜਾ ਅਧੂਰਾ ਸੰਕਲਪ ਆ ਧਰਤੀ ਦੇ ਉੱਤੇ ਉਹ ਆਪਣੇ ਵਿਚ ਬਹੁਤ ਆਪਣੀ ਲੜਾਈ ਦਾ ਹਿੱਸਾ ਅਦਰਵਾਈਜ਼ ਤਾਂ ਆਪਣੀ ਜਿੰਨਾ ਵੀ ਆਪਾਂ ਜੋ ਕਰਦੇ ਆ ਤਰੱਕੀਆਂ ਕਰ ਲਾਂਗੇ ਉਹ ਕਹਿੰਦਾ ਤਰੱਕੀਆਂ ਦੇ ਇੱਥੇ ਧਰਤੀ ਤੇ ਬਹੁਤ ਹਜ਼ਾਰਾਂ ਸਾਲਾਂ ਦੇ ਲੋਕ ਆਉਂਦੇ ਚਲੇ ਗਏ ਉਹ ਕਹਿੰਦਾ ਇੱਕ ਰੈਗੂਲੇਸ਼ਨ ਦੀ ਵੀ ਸਮਝ ਉਹਨਾਂ ਵੀ ਜਿਹੜੀ ਰੈਗੂਲੇਸ਼ਨ ਕਹਿੰਦੇ ਯਾਰ ਸਰਬੱਤ ਦਾ ਪਲਾਜ ਤੁਸੀਂ ਦੇਖੋ ਤੁਸੀਂ ਆਪਣੇ ਨਾਲ ਹੋਈ ਹੋਈ ਆ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੋਰ ਸਾਰੇ ਵੀਰ ਭੈਣ ਉਹਨਾਂ ਨੂੰ ਗੱਲਾਂ ਕਰਦੇ ਨੇ ਇਹ ਸਾਰੀ ਦੇ ਬਾਵਜੂਦ ਆਪਣੇ ਕੋਲੇ ਚਾਹੇ ਤੁਸੀਂ ਇਸਲਾਮਿਕ ਵਰਲਡ ਦੇ ਵਿਚ ਲਾ ਲਓ ਕਸ਼ਮੀਰ ਚ ਲਾ ਲਓ ਵਿਦੇਸ਼ਾਂ ਚ ਲਾ ਲਓ ਕੈਨੇਡਾ ਦੇ ਵਿਚ ਮੈਂਬਰ ਪਾਰਲੀਮੈਂਟ ਜਾਂ ਇੱਥੇ ਸਾਡੇ ਸੂਬੇ ਦੀਆਂ ਸਰਕਾਰਾਂ ਨੇ ਉਹ ਕੀ ਕਹਿੰਦੇ ਆ ਉਹ ਕਹਿੰਦੇ ਕਰੋਨਾ ਕਰਕੇ ਬਲੱਡ ਸਪਲਾਈ ਘੱਟ ਗਈ ਕਹਿੰਦੇ ਸਿੱਖਾਂ ਨੂੰ ਹਾਕ ਮਾਰੋ ਸਿੱਖ ਕੋ ਬੰਦੇ ਦਾ ਨਾਂ ਨਹੀਂ ਹੈਗਾ ਸਿੱਖ ਤਾਂ ਕੋਈ ਸਰੀਰ ਨੇ ਜਿਹੜੇ ਗੁਰੂ ਪਾਤਸ਼ਾਹ ਦੀ ਸੋਚ ਦੇ ਧਾਰਨੀ ਨੇ ਉਹਨੂੰ ਹਾਕ ਮਾਰਦੇ ਆ ਬਰਜਿੰਦਰ ਨੂੰ ਨੀ ਹਾਕ ਮਾਰਦੇ ਬਰਜਿੰਦਰ ਕੋਈ ਚੀਜ਼ ਨੀ ਨਾਂ ਕੋਈ ਚੀਜ਼ ਨੀ ਇਹ ਸਮਝ ਹੁਣ ਆਉਂਦੀ ਆ ਪਹਿਲਾਂ ਇਹ ਲੱਗਦਾ ਹੁੰਦਾ ਸੀ ਵੀਰੇ ਆਪਾਂ ਕਰੀਏ ਫਿਰ ਆਪਾਂ ਲੋਕਾਂ ਨੂੰ ਦੱਸਾਂਗੇ ਉਹ ਕਹਿੰਦਾ ਨਹੀਂ ਯਾਰ ਤੁਹਾਨੂੰ ਤਾਂ ਆਪ ਨੂੰ ਨੀ ਪਤਾ ਸੋ ਇਹ ਆ ਵੀਰੇ ਕੰਪੇਨ ਜਿਹੜੀ ਬਲੱਡ ਡੋਨੇਸ਼ਨ ਜਿਹੜੀ ਆਪਾਂ ਸਾਰੇ ਰਲ ਮਿਲ ਕੇ ਵੀਰ ਭੈਣ ਕਰਦੇ ਆ ਇੱਥੇ ਉਹਦੇ ਚ ਕੰਪੇਨ ਅਗੇਂਸਟ ਜੀਨੋਸਾਈਡ ਜਿਹੜੀ ਐਕਚੁਲੀ ਬੇਸਿਕਲੀ ਕੰਪੇਨ ਆ ਜਿਹੜੀ  365/4 ਦਿਨ ਚੱਲਦੀ ਆ ਉਹ ਚ ਵੀਰ ਭੈਣ ਜਾਂਦੇ ਆ ਆਪਦੀ ਨਾਲ ਚੋ ਖੂਨ ਕਢਾਉਂਦੇ ਆ ਪਲੱਸ ਉਹ ਇੱਕ ਦੂਜੇ ਨਾਲ ਜਿਵੇਂ ਹੁਣ ਆਪਾਂ ਅੱਜ ਗੱਲ ਕਰਦੇ ਆ ਜਾਣੀ 21 ਸਾਲਾਂ ਦੇ ਸਫ਼ਰ ਚ ਇਹ ਆ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਇਹਨਾਂ ਚੀਜ਼ਾਂ ਨੂੰ ਵਿਚਾਰਦੇ ਆ ਉਸ ਤਰੀਕੇ ਨਾਲ ਜਿਉਣ ਦਾ ਯਤਨ ਕਰਦੇ ਆ ਜਿਹਦੇ ਵਿਚ ਆਪਾਂ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਅਨੁਸਾਰ ਜਿਉ ਸਕੀਏ ਇਹ ਨੀ ਵੀ ਉਹਦੇ ਹਿਸਾਬ ਨਾਲ ਪੂਜਾ ਕਰ ਸਕੀਏ ਪੂਜਾ ਤਾਂ ਇੱਕ ਬਹੁਤ ਛੋਟਾ ਪਾਰਟ ਆ ਉਹ ਤਾਂ ਸਾਰੀ ਕਰੀ ਜਾਂਦਾ ਧਰਤੀ ਤੇ ਆਪਾਂ ਇਹ ਵੱਖਰੀ ਗੱਲ ਆ ਆਪਾਂ ਥੋੜੇ ਜਿਹੇ ਡਿਫਰੈਂਟ ਤਰੀਕੇ ਨਾਲ ਸ਼ਬਦ ਨੂੰ ਆਪਾਂ ਸ਼ਬਦ ਦੇ ਪੁਜਾਰੀ ਆ ਪਰ ਉਹ ਕਹਿੰਦੇ ਕੱਲੀ ਪੂਜਾ ਲਈ ਨੀ ਤੂੰ ਧਰਤੀ ਤੇ ਆਇਆ ਹੋਇਆ ਤੂੰ ਧਰਤੀ ਤੇ ਕਾਰਜ ਕਰਨ ਆਇਆ ਹੋਇਆ ਕਾਰਜ ਉਹ ਡਿਫਾਈਨ ਕਰਤਾ 239 ਸਾਲ ਚ ਕਹਿੰਦੇ ਨੀ ਤੂੰ ਸਰਬੱਤ ਦਾ ਭਲਾ ਕਰਨ ਲਈ ਆਇਆ ਤੇ ਯਕੀਨ ਕਰਿਓ ਹੋਰ ਵੀਰ ਭੈਣ ਵੀ ਵਿਚਾਰ ਕੇ ਸਾਰੇ ਦੇਖ ਲਿਓ। ਅਸੀਂ ਜਰੂਰ ਸਾਰੇ ਵੀਰ ਭੈਣ ਕੈਨੇਡਾ ਲੈਵਲ ਤੇ ਜਦੋਂ ਬਹਿਨੇ ਆ, ਇੱਕ ਉਹ ਸਮਝਦੇ ਸਾਡਾ ਮਰਨ ਦਾ ਕਾਰਨ ਵੀ ਉਹੀ ਬਣਿਆ। ਸਾਡੇ ਇਹ ਨੀ ਵੀ ਪੰਜਾਬ ਦਾ ਛੋਟਾ ਜਿਹਾ ਤਾਂ ਪੰਜਾਬ ਆ, ਉਹਦੇ ਵਿਚ ਪੰਜਾਬ ਦਾ ਨਾ ਹੀ ਪੰਜ ਪਾਣੀਆਂ ਕਰਕੇ ਪੰਜਾਬ ਆ, ਉਹਦਾ ਪਾਣੀ ਕਿਉਂ ਖੋ ਕੇ ਦੂਜੇ ਪਾਸੇ ਨੂੰ ਦਿੱਤਾ ਜਾਂਦਾ, ਉਹਦੇ ਇੱਕੋ ਹੀ ਕਾਰਨ ਆ। ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਕਾਰਨ ਕੀ ਆ, ਉਹ ਕਹਿੰਦੇ ਤੁਹਾਡੇ ਕੋਲ ਕੁਛ ਇੱਕ ਵੱਖ ਹੈਗਾ ਜਿਹੜਾ ਜਰਿਆ ਨੀ ਜਾਂਦਾ, ਜਿਹੜਾ ਜਦੋਂ ਵੀ ਉੱਠ ਕੇ ਆਉਂਦੇ ਆ ਵੀ ਜਦੋਂ ਭੁੱਖਾ ਦੀ ਦਾ ਤੁਹਾਨੂੰ ਤੁਹਾਡਾ ਲੰਗਰ ਖੁੱਲ ਜਾਂਦਾ। ਕਹਿੰਦਾ ਮੇਰੇ ਕੋਲ ਤਾਂ ਖੋਣ ਦਾ ਹੀ ਆ, ਮੈਂ ਤਾਂ ਭੁੱਖੇ ਰੱਖ ਸਕਦਾ, ਭੁੱਖੇ ਦੇ ਕੋਲੋਂ ਰੋਟੀ ਖੋ ਸਕਦਾ। ਇਹ ਹੁਣ ਪਿਛਲੇ ਇਤਿਹਾਸ ਚ ਆਪਾਂ ਕਹੀਏ, ਜਦੋਂ ਵੀ ਤੁਸੀਂ ਦੇਖੋ, ਅੱਜ ਤਾਂ ਨੈਟ ਤੇ ਪਿਆ ਨਾ ਸਾਰਾ ਕੁਛ, 86% ਕਰੰਸੀ ਖੋ ਲੈਂਦੇ ਆ ਸਾਰੇ ਲੋਕਾਂ ਕੋਲੋਂ, ਤੇ ਕਿਹੜਾ ਲਾਈਨਾਂ ਦੇ ਵਿਚ ਲੋਕ ਮਰੇ ਨੀ। ਉਹਦਾ ਪਾਣੀ ਪਾਣੀ ਦੀ ਬਿੱਲ ਨੀਅਰ ਖੁੰਭਾਂ ਵਾਂਗੂ ਫਿਰਦੇ ਨੇ ਭਾਰਤ ਦੇ ਖਿੱਤੇ ਦੇ ਵਿਚ, ਪਰ ਉੱਥੇ ਪਾਣੀ ਦੇਣ ਨੂੰ ਵੀ ਲਾਈਨਾਂ ਚ ਕੁਛ ਹੈ ਨੀ ਸੀਗਾ। ਤੇ ਜਿੱਥੇ ਬੰਗਲਾ ਸਾਹਿਬ ਦੇ ਵਿਚ 50,000 ਲੰਗਰ ਨਾਰਮਲ ਛਕਦਾ ਸੀ ਤੇ ਲੱਖ ਹੋ ਗਈ ਸੀ ਗਿਣਤੀ, ਚੜਾਵਾ ਬੰਦ ਹੋ ਗਿਆ ਸੀਗਾ ਕਿਉਂਕਿ ਪੈਸੇ ਲੋਕਾਂ ਕੋਲ ਹੈ ਨੀ ਸੀਗੇ, ਚੜਾਉਣਾ ਕੀ ਸੀ ਉੱਥੇ। ਫਿਰ ਜਦੋਂ ਜੇ ਤਾਂ ਉੱਥੇ ਖੜ ਗਏ ਬਰਜਿੰਦਰ ਮਨਜਿੰਦਰ ਤੇ ਉਹ ਸੁਰਿੰਦਰ, ਉਹਨਾਂ ਲੱਗੇ ਵੀ ਅਸੀਂ ਕਰਦੇ ਆ, ਉਹ ਕਹਿੰਦਾ ਨੀ ਤੁਸੀਂ ਭੁਲੇਖੇ ਜਾ, ਆਪਾਂ ਤਾਂ ਯਾਰ ਤਿੰਨ ਬੰਦਿਆਂ ਨੂੰ ਰੋਟੀ ਨੀ ਖਿਲਾ ਸਕਦੇ, ਆਪਣਾ ਗੁਰੂ, ਜਦੋਂ ਗੁਰੂ ਦੀ ਛੱਤਰ ਛਾਇਆ ਖੜਦੇ ਆਪਾਂ ਲੱਖਾਂ ਨੂੰ ਖੜਾ ਲੈਂਦੇ ਆ। ਉਹ ਚੀਜ਼ ਜਿਹੜੀ ਉਹਨਾਂ ਤੋਂ ਜਰੀ ਨੀ ਜਾਂਦੀ ਵੀਰੇ, ਬਸ ਉਹੀ ਆਪਣੇ ਬਚਣ ਦਾ ਕਾਰਨ ਬਣੂਗੀ। ਉਹੀ ਧਰਤੀ ਤੇ ਅੱਜ ਆਪਾਂ ਕੈਨੇਡਾ ਚ ਚਾਹੇ ਆਸਟ੍ਰੇਲੀਆ ਚ, ਇਹਦੇ ਚ ਮੈਨੂੰ ਕੋਈ ਭੁਲੇਖਾ ਨੀ। ਅੱਜ ਦੇ ਟਾਈਮ ਚ ਪਹਿਲਾਂ ਕੁਛ ਵੀ ਨੀ ਸੀ ਪਤਾ, ਅੱਜ ਬਿਲਕੁਲ ਗੁਰੂ ਨੇ ਇੱਕ ਚੰਗੇ ਤਰੀਕੇ ਨਾਲ ਦਿਖਾਤਾ। ਉਹ ਕਹਿੰਦੇ ਜਿੱਥੇ ਵੀ ਵੱਸਦਾ ਉਹਦੇ ਵਿਚ ਧੜਕਦਾ ਮੈਂ ਆ, ਕਿਉਂਕਿ ਮੈਂ ਮਿਹਨਤ ਬਹੁਤ ਕੀਤੀ ਹੈ 239 ਸਾਲ। ਹਾਂਜੀ, ਵੀਰੇ ਦੱਸ ਲਈ ਕੰਪੇਨ।
ਹਾਂਜੀ, ਸੋ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਆਪਣੇ ਕੈਨੇਡਾ ਦੇ ਵਿਚ ਇਹ ਕੰਪੇਨ ਜਿਹੜੀ ਹੈਗੀ ਹੈ ਚੱਲ ਰਹੀ ਹੈਗੀ ਹੈ, ਤੇ ਇਹਦੇ ਜਿਹੜੇ ਨਾਲ ਬਹੁਤ ਰੂਹਾਂ ਜੁੜ ਰਹੀਆਂ, ਚਾਹੇ ਉਹ ਗਾਤਰੇ ਵਾਲਾ ਵੀਰ ਹੈ ਤੇ ਚਾਹੇ ਉਹ ਨੱਤੀ ਵਾਲਾ। ਆਪਾਂ ਤੁਸੀਂ ਗੱਲ ਕਰ ਰਹੇ ਸੀ ਖੂਨ ਦੀ, ਵੀ ਸਾਡਾ ਜਿਹੜਾ ਖੂਨ ਹੀ ਉਹੋ ਜਿਹਾ ਹੈਗਾ। ਮੈਨੂੰ ਗੱਲ ਯਾਦ ਆ ਗਈ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਤੇ ਉਦੋਂ ਮਤਲਬ ਕਈ ਥਾਵਾਂ ਤੇ ਸੰਗਤ ਨੂੰ ਰੋਕਣ ਵਾਸਤੇ ਵੀ ਬੈਰੀਗੇਟ ਲਾਏ ਗਏ, ਤੇ ਇੱਕ ਮੁੰਡਾ ਭੱਜਿਆ ਜਾਵੇ ਉਹਨੂੰ ਨਾਲ ਦੇ ਕਹਿੰਦੇ ਵੀ ਆ ਤੂੰ ਤਾਂ ਮੋਨਾ, ਤੇਰੇ ਵਾਲ ਕੱਟੇ ਵੇ ਆ ਤੇ ਤੇਰੇ ਦਾੜਾ ਵੀ ਪ੍ਰਕਾਸ਼ ਨੀ ਕੀਤਾ, ਤੇ ਤੂੰ ਉੱਥੇ ਜਾ ਕੇ ਕੀ ਕਰਨਾ। ਤੇ ਉਹ ਕਹਿੰਦਾ ਮੰਨਿਆ ਮੇਰੀ ਦਾੜੀ ਕੱਟੀ ਵੀ ਆ, ਮੇਰੇ ਸ਼ੇਵ ਕੀਤੀ ਵੀ ਹੈਗੀ ਆ, ਮੇਰੇ ਵਾਲ ਕੱਟੇ ਵੇ ਆ, ਕਹਿੰਦਾ ਪਰ ਇਹਦਾ ਇਹ ਮਤਲਬ ਤਾਂ ਨੀ ਮੈਂ ਪਿਓ ਦੀ ਦਾੜੀ ਨੂੰ ਹੱਥ ਪਾਉਣ ਦੇਦਾ। ਤੇ ਸੋ ਅੱਜ ਮਤਲਬ ਤੁਸੀਂ ਗੱਲ ਸੁਣਾ ਰਹੇ ਸੀ ਤੇ ਮੈਨੂੰ ਉਹ ਗੱਲ ਯਾਦ ਆ ਰਹੀ ਸੀਗੀ ਵੀ ਸਾਡਾ ਜਿਹੜਾ ਬਾਪ ਹੈ, ਬਾਪ ਤਾਂ ਇੱਕ ਆ, ਖੂਨ ਤਾਂ ਸਾਡਾ ਉਸੇ ਬਾਪ ਦਾ ਹੀ ਸਾਡੇ ਅੰਦਰ ਜਿਹੜਾ ਹੈਗਾ ਵਗ ਰਿਹਾ ਚੱਲ ਰਿਹਾ ਹੈਗਾ, ਤੇ ਸੋ ਉਹ ਖੂਨ ਕਿੱਥੇ ਟਿਕ ਕੇ ਬੈਠ ਸਕਦਾ।
ਛੋਟੇ ਵੀਰ ਬਿਲਕੁਲ ਤੁਸੀਂ ਨਾ ਸਹੀ ਗੱਲ ਕੀਤੀ, ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਆ
ਜੀ,
ਮੈਂ ਸਾਡਾ ਜਿਹੜਾ ਯੂਨੀਵਰਸਿਟੀ ਦੇ ਮੂਹਰੇ ਇੱਕ ਲੋਕੈਲਿਟੀ ਆ ਉਹਦਾ ਨਾਂ ਸਰਾਭਾ ਨਗਰ ਆ, ਤੇ 1965 ਚ ਸਾਡੇ ਫਾਦਰ ਉਹਦੇ ਐਜੂਕੇਸ਼ਨ ਡਿਪਾਰਟਮੈਂਟ ਸੀਗੇ ਤੇ ਅਸੀਂ ਸਾਡਾ ਘਰ ਵੀ ਉੱਥੇ ਸੀ। ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਮੇਰੇ 74 ਤੋਂ ਵਾਲ ਕੱਟੇ ਤੇ ਮੈਂ 83 ਜੂਨ ਤੱਕ ਮੇਰੇ ਵਾਲ ਕੱਟੇ ਹੋਏ ਸੀਗੇ। ਤੁਸੀਂ ਮੈਨੂੰ ਦਰਬਾਰ ਸਾਹਿਬ ਦੇ ਅਟੈਕ ਹੋਣ ਤੱਕ ਇਹ ਨੀ ਸੀ ਪਤਾ ਵੀ ਅਕਾਲ ਤਖ਼ਤ ਸਾਹਿਬ ਕੋਈ ਚੀਜ਼ ਹੈ, ਤੇ ਮੇਰੇ ਯਕੀਨ ਕਰਿਓ ਮੈਂ 1.5 ਦਿਨ ਸਾਡੇ ਘਰ ਦੇ ਵਿਚ ਇੱਕ ਉਹ ਬਾੜੀ ਜੀ ਲਾਈ ਹੋਈ ਸੀ, ਉਹਦੇ ਵਾਸਤੇ ਜਿਹੜੀ ਮੋਟਰ ਲਾਈ ਹੁੰਦੀ ਆ, ਤੇ ਮੈਂ ਔੜੂ ਤੇ ਬੈਠਾ ਸੀ ਤੇ ਮੈਨੂੰ ਕੁਛ ਵੀ ਨੀ ਸੀ ਪਤਾ ਲੱਗ ਰਿਹਾ। BBC ਤੋਂ ਸੁਣਦੇ ਸੀ ਵੀ ਐ ਹੋ ਗਿਆ, ਖਬਰਾਂ ਇੰਨੇ ਜਵਾਕ ਜਾਂ ਘੇਰਿਆ ਹੋਇਆ ਮਾਰੇ ਜਾ ਰਹੇ ਆ, ਘਰੋਂ ਬਾਹਰ ਨੀ ਸੀ ਜਾ ਸਕਦੇ ਤੁਸੀਂ ਕਿਉਂਕਿ ਸਾਰੇ ਕਰਫਿਊ ਲੱਗਿਆ ਹੋਇਆ ਸੀਗਾ। ਉਹ ਮੇਰਾ ਵੀਰ ਤੁਸੀਂ ਜਿਹੜੀ ਉਹ ਜਦੋਂ ਅੱਜ ਤੁਸੀਂ ਟੋਟਲ 35-35 ਸਾਲ ਹੋ ਗਏ, ਮੈਂ ਉਹਦੀ ਸਾਰੀ ਉਮਰ ਉਸ ਔਲੂ ਤੋਂ ਨੀ ਉੱਠਿਆ ਜਿੱਥੇ ਮੈਂ ਉਦਣ ਲੱਤਾਂ ਲਮਕਾ ਕੇ ਬੈਠਾ ਸੀ। ਕਾਹਦੇ ਨੀ ਬੈਠਾ, ਕਾਹਦੇ ਨੀ ਮੈਂ ਉੱਠ ਸਕਿਆ ਉਹਦੇ ਤੋਂ? ਉਹਦਾ ਕਾਰਨ ਆ ਵੀ ਉਹਦੇ ਛੋਟੇ ਛੋਟੇ ਜਵਾਕਾਂ ਦੀਆਂ ਪੋੜਪੜੀਆਂ ਤੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ। ਉਹਨਾਂ ਦੇ ਕਸੂਰ ਕੋਈ ਨਹੀਂ ਸੀ, ਉਹਨਾਂ ਦੇ ਡਿਜ਼ਾਇਨ ਤਾਂ ਉਹੀ ਸੀ ਇੰਦਰਾ ਗਾਂਧੀਆਂ ਦੇ ਜਿਹੜੇ ਅੱਜ ਦੇ ਡਿਜ਼ਾਇਨ ਆ, ਚਾਹੇ ਉਹ ਗੋਧਰਾ ਦੇ ਵਿੱਚ ਟ੍ਰੇਨ ਜਾਲ ਦਿੱਤੀ ਜਾਵੇ, ਕੁਛ ਉਹ ਡਿਜ਼ਾਇਨ ਨੇ, ਉਹ ਡਿਜ਼ਾਇਨਾਂ ਨੂੰ ਭੁਗਤਿਆ ਕਿਵੇਂ ਲੋਕਾਂ ਨੇ। ਉਹ ਕਹਿੰਦਾ ਵੀ ਹੁਣ ਮੇਰੇ ਜਾਤੀ ਤੌਰ ਤੇ ਜਾਂ ਹੋਰ ਵੀਰ ਭੈਣ ਵਲੰਟੀਅਰ ਜਿਹੜੇ ਸਿੱਖ ਨੇ ਜਿਹੜੇ ਜਾਗਦੇ ਨੇ, ਉਹਨਾਂ ਦੇ ਮਨ ਚ ਇਹ ਹੈ ਵੀ ਇਹ ਪ੍ਰੋਸੈਸ ਬੰਦ ਹੋਣਾ ਚਾਹੀਦਾ। ਜੇ ਬੰਦ ਨੀ ਨਾ, ਫਿਰ ਤਾਂ ਉਹਦੇ ਜਦੋਂ ਵੀ ਉਹਦਾ ਜੀ ਕਰਦਾ ਉਹ ਕਹਿੰਦਾ ਅਸੀਂ ਐ ਕਰ ਲਾਂਗੇ। ਉਹ ਕਹਿੰਦਾ ਨਹੀਂ, ਤੁਸੀਂ ਬੰਦਿਆਂ ਨਾਲ ਤਾਂ ਕਰ ਸਕਦੇ ਆ, ਤੁਸੀਂ ਗੁਰੂ ਦੀ ਕੌਮ ਦੇ ਨਾਲ ਪੰਗਾ ਲੈ ਲਿਆ। ਗੁਰੂ ਦੀ ਕੌਮ ਆਪਣੇ ਆਪ ਚ ਕੁਛ ਨੀ, ਸਰੀਰ ਨੇ, ਸਰੀਰ ਚਲੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਉਹ ਕਹਿੰਦਾ ਇੱਥੇ ਤੁਸੀਂ ਸੋਚਣਾ, ਸੋਚ ਨੇ ਪੰਗਾ ਲੈ ਲਿਆ। ਹੁਣ ਉਹਦਾ ਨਿਬੇੜਾ ਸ਼ੁਰੂ ਤਾਂ ਉਹ ਕਰ ਸਕਦੇ ਨੇ, ਉਹਨਾਂ ਨੇ ਆਪਣਾ ਡਿਜ਼ਾਇਨ ਕਰ ਲਿਆ। ਜਿਵੇਂ ਆਪਾਂ ਪਹਿਲਾਂ ਵੀ ਕੀਤਾ, ਹਜ਼ਾਰਾਂ ਦੀ ਗਿਣਤੀ ਚ ਲਾਸ਼ਾਂ ਅਣਪਛਾਤੀਆਂ ਕਹਿ ਕੇ ਟੋਰਚਰ ਕਰਕੇ ਮਾਰੇ, ਇਹ ਤਾਂ ਹਿਸਟਰੀ ਆ। ਪਰ ਹੁਣ ਇਹਦੀ ਜਿਹੜੀ ਬੰਦ ਕਰਨਾ, ਇਹ ਪ੍ਰੋਸੈਸ ਨੂੰ ਜਿਹੜਾ ਮੁੰਦਾ ਲਾਉਣਾ, ਉਹ ਯਕੀਨ ਉਹਨਾਂ ਨੂੰ ਰੱਖਣਾ ਪੈਣਾ ਵੀ ਹੋਊਗਾ ਇਧਰੋਂ, ਇਹਦੇ ਫੈਸਲੇ ਕੌਮ ਕਰੂਗੀ, ਪਰ ਢੰਗ ਕਿਹੜਾ ਹੋਊਗਾ? ਢੰਗ ਬੰਦਿਆਂ ਵਾਲਾ ਨੀ ਹੈਗਾ ਵੀ ਉਹ ਸੋਚੋ ਵੀ ਆ ਮੈਂ ਕਰ ਦੂ ਜਾਂ ਫਲਾਨਾ ਕਰ ਦੂ। ਨਹੀਂ, ਅਸੀਂ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਦੀ ਛੱਤਰ ਛਾਇਆ ਹੇਠ ਇੱਕ ਨਾਰਾ ਵੀ ਨੀ ਵੀ ਅਸੀਂ ਆਹ ਕਰ ਦਿਆਂਗੇ ਸੀ ਜਾਂ ਕਰ, ਨਹੀਂ ਕੁਛ ਵੀ ਨੀ, ਅਸੀਂ ਸਿਰਫ ਉਹਦੇ ਵਾਂਗੂ ਜਿਉਵਾਂਗੇ ਤੇ ਤੁਸੀਂ ਆਪਦੇ ਵਾਂਗੂ ਜਿਉਣਾ ਹੀ ਆ, ਕਿਉਂਕਿ ਹਿਸਟਰੀ ਦੱਸਦੀ ਆ। ਕਦੇ ਤੁਸੀਂ ਬੋਧੀਆਂ ਨੂੰ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ, ਤੁਸੀਂ ਗਰੀਬ ਜਿਹੜਾ ਹਿੰਦੂ ਵੀ ਆ ਵਿਚਾਰਾ, ਉਹ ਕਿਹੜਾ ਇੱਛਾ ਕਰਦਾ? ਉਹ ਵੀ ਅੱਜ 40 ਕਰੋੜ ਰੋਟੀ ਤੋਂ ਮੁਹਤਾਜ ਹੋਇਆ ਫਿਰਦਾ ਤੇ ਆਪਣੇ ਸਾਹਮਣੇ ਅੱਖਾਂ ਦੇ ਆ। ਇਸ ਲਈ ਜਿਹੜੀਆਂ ਕੰਪੇਨਾਂ ਨੇ, ਕੰਪੇਨਾਂ ਜਿਹੜੀਆਂ ਕੌਮਾਂ ਦੀਆਂ ਕੰਪੇਨਾਂ ਨੇ, ਉਹ ਬੰਦਿਆਂ ਦੀਆਂ ਤਰੀਕਿਆਂ ਨਾਲ ਨੀ ਕੀਤੀਆਂ ਜਾਂਦੀਆਂ। ਉਹ ਕੌਮ ਜਿਹੜੀ ਆ, ਉਹ ਗੁਰੂ ਆਸ਼ੇ ਅਨੁਸਾਰ ਜਿਹੜੀ ਆਪਾਂ ਵੀ ਗੱਲ ਕਰਦੇ ਆ, ਕੰਪੇਨ ਦਾ ਮਕਸਦ ਸਿੰਪਲ ਇਹ ਆ। ਉਹ ਕਹਿੰਦਾ ਨਹੀਂ ਯਾਰ, ਸਿੱਖ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜਿਹੜੇ ਆਸ਼ੇ ਅਨੁਸਾਰ ਜਿਉਣਾ, ਇਹ ਕੰਪੇਨ ਆ। ਉਹਦੇ ਲਈ ਇਹ ਬਿਲਕੁਲ ਹੀ ਨੀ ਵੀ ਮੈਂ ਹੁਣ ਤੈਨੂੰ, ਜਿਵੇਂ ਆਪਣੀ ਗੱਲ ਕਰਦੇ ਹੁੰਦੇ ਆ ਤਾਂ ਵੀ ਗੁਰੂ ਵਾਲਾ ਬਣ ਜਾ, ਉਹਦਾ ਮਤਲਬ ਕੀ ਹੁੰਦਾ ਵੀ ਫਲਾਣੇ ਬਾਬਾ ਜੀ ਆਏ ਨੇ ਹੁਣ ਤੁਸੀਂ ਬਸ ਅਮਰੇ ਛਕ ਲਾ। ਉਹ ਕਹਿੰਦਾ ਵੀਰੇ ਨਹੀਂ, ਤੂੰ ਗੁਰੂ ਵਾਲੇ ਬਣਨ ਦੇ ਲਈ ਤਾਂ ਤੂੰ ਗੁਰੂ ਵਾਲਾ ਹੈਗਾ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਕਈ ਤਾਂ ਇੱਥੇ ਜਮਾ ਹੀ ਸਿਰਾਂ ਦੇ ਛੋਟੇ ਛੋਟੇ ਬਾਲ ਗਏ ਤੇ ਹੁੰਦੇ ਹੀ ਨੀ, ਐ ਯੰਗ ਮੈਨ ਹੁੰਦੇ ਆ। ਉਹਨਾਂ ਚ ਜਿਹੜਾ ਗੁਰੂ ਵਾਲਾ ਪਿਆਰ ਹੁੰਦਾ ਵੀਰੇ, ਉਹ ਤਾਂ ਜਾਣੀ ਉਹ ਗੱਲਾਂ ਚ ਨੀ, ਮਤਲਬ ਮਹਿਸੂਸ ਨੀ ਕੀਤਾ ਜਾ ਸਕਦਾ ਜਿੰਨਾ ਚਿਰ ਤੁਸੀਂ ਉਹ ਕੋਲੇ ਨੀ ਹੁੰਦੇ। ਸੋ ਉਹ ਜਾਨਾਂ ਬਚ ਜਾਂਦੀਆਂ ਨੇ, ਉਹਦੇ ਚ ਜਾਨ ਬਚਾ ਕੇ ਕੀ ਆਉਂਦਾ? ਉਹ ਕਹਿੰਦਾ ਪਤਾ ਲੱਗਦਾ ਵੀ ਯਾਰ ਜਾਨ ਇੰਪੋਰਟੈਂਟ ਆ, ਕਿਸੇ ਦੀ ਜਾਨ ਬਚਾ ਕੇ ਜਿਹੜਾ ਨਜ਼ਾਰਾ ਹੁੰਦਾ ਉਦੋਂ ਤੁਹਾਨੂੰ ਅਹਿਸਾਸ ਹੁੰਦਾ, ਫੇਰ ਲੱਗਦਾ ਵੀ ਜਿਵੇਂ ਜੋਤੀ ਵੀਰ ਆ ਜਾਂ ਹਰਜਿੰਦਰ ਸਿੰਘ ਆ, ਦੋ ਖੜ ਗਏ, ਉਹ ਕਹਿੰਦਾ ਚਾਰ ਉਹਨਾਂ ਨੂੰ ਜਾਣਦੇ ਹੋਣਗੇ, 10 ਵੀਰ ਕੋਈ ਬਹੁਤ ਪਾਪੂਲਰ ਉਹਨੂੰ 100 ਜਾਣਦਾ ਹੋਊਗਾ। ਪਰ ਜਦੋਂ ਹਜ਼ਾਰਾਂ ਦੀ ਗਿਣਤੀ ਚ ਆਉਂਦੇ ਆ, ਉਹ ਕਹਿੰਦਾ ਨਹੀਂ, ਫੇਰ ਤਾਂ ਪਿੱਛੇ ਕੁਝ ਹੋਰ ਚੀਜ਼ ਕੰਮ ਕਰਦੀ ਆ। ਕੌਣ ਕਰਦੀ ਆ? ਕਹਿੰਦਾ ਉਹ ਫਿਰ ਇਹੋ ਜਿਹਾ ਵੇਗ ਹੁੰਦਾ ਜੀ ਚੋ ਪ੍ਰਾਪੇ ਗੰਡੇ ਵਾਲੇ ਬੜੇ ਤਰ੍ਹਾਂ ਦੇ, ਸਾਰੀ ਆਲ ਓਵਰ ਦਾ ਵਰਲਡ। ਉਹ ਸਰਕਾਰ ਨੇ ਕਿਸੇ ਨੂੰ ਪੈਸੇ ਨਾਲ, ਕਿਸੇ ਨਾਲ ਲਾਲਚ ਦੇ ਨਾਲ ਬੜੇ ਪ੍ਰਾਪੇ ਗੰਡੇ ਲਈ ਛੱਡੇ ਹੋਏ ਆ, ਉਹ ਸਾਰੇ ਦੇ ਸਾਰੇ ਉਹ ਵਹਾ ਕੇ ਲੈ ਜਾਂਦੇ ਨੇ। ਉਹ ਕਹਿੰਦੇ ਵੀਰੇ ਹੁਣ ਪਾਸੇ ਹਟ ਜਾ, ਮੈਨੂੰ ਮੇਰਾ ਗੁਰੂ ਦੀਦਾ, ਮੈਨੂੰ ਬਰਜਿੰਦਰ ਨੀ ਦੀਦਾ। ਬਰਜਿੰਦਰ ਤਾਂ ਆਪ ਲਾਈਨ ਚ ਲੱਗਿਆ ਹੋਇਆ। ਉਹ ਕੰਪੇਨ ਨੂੰ ਕੋਈ, ਹੁਣ ਜਿਵੇਂ ਕੰਪੇਨ ਦੇ ਤੌਰ ਤੇ ਤੁਹਾਨੂੰ ਸ਼ਾਇਦ ਮੇਰਾ ਖਿਆਲ ਤੁਹਾਡੇ ਜੇ ਨੋਟਿਸ ਹੋਵੇ, ਇਸ ਕੰਪੇਨ ਦੇ ਲਈ ਕੋਈ ਆਰਗੇਨਾਈਜੇਸ਼ਨ ਨੀ, ਕੋਈ ਰਜਿਸਟ੍ਰੇਸ਼ਨ ਨੀ ਵੀ ਬੰਦਾ ਹੈਗਾ ਵੀ, ਕਿਉਂਕਿ ਰਜਿਸਟਰ ਕਰਾਵੋਗੇ ਕੋਈ ਪ੍ਰਧਾਨ ਬਣੂਗਾ, ਕੋਈ ਸੈਕਟਰੀ ਹੋਊਗਾ, ਕੋਈ ਖਜਾਨਚੀ ਹੋਊਗਾ। ਉਹ ਕਹਿੰਦਾ ਨਹੀਂ, ਇਹ 21 ਸਾਲਾਂ ਤੋਂ ਨਰੋਲ ਵਲੰਟੀਅਰ ਬੇਸਡ ਕੰਪੇਨ ਆ, ਤੁਸੀਂ ਵਲੰਟੀਅਰ ਕਰ ਸਕਦੇ ਆ। ਕਹਿੰਦਾ ਫਿਰ ਪ੍ਰਧਾਨ ਯਾਰ ਕੋਈ? ਕਹਿੰਦਾ ਪ੍ਰਧਾਨ ਇਹਦੇ ਗੁਰੂ ਗ੍ਰੰਥ ਸਾਹਿਬ ਨੇ, ਉਹ ਸੀਟ ਆਕੂਪਾਈਡ ਆ, ਉਹਦੇ ਲਈ ਨੀ ਕੋਈ ਮਹਾਨ ਜਾਣੀ। ਜਿਵੇਂ ਆਪਾਂ ਕਹੀਏ, ਸਪੋਜ਼ ਕਰੋ ਮੇਰੇ ਨਾਲ ਤੁਹਾਡੀ ਗੱਲ ਹੋ ਰਹੀ ਆ, ਆਪਾਂ ਗੱਲਾਂ ਕਰਦੇ ਆ ਵੀ ਬਰਜਿੰਦਰ ਸਿੰਘ, ਉਹ ਕਹਿੰਦਾ ਬਰਜਿੰਦਰ ਸਿੰਘ ਇੱਕ, ਸੈਂਕੜੇ ਵਲੰਟੀਅਰ ਜਿਹੜੇ ਇੱਥੇ ਲੋਕਲ ਲੈਵਲ ਤੇ ਆ, ਕੈਨੇਡਾ ਲੈਵਲ ਤੇ ਹਜ਼ਾਰਾਂ ਵਲੰਟੀਅਰ ਦੇ ਵਿੱਚ ਇੱਕ ਵਲੰਟੀਅਰ ਆ। ਕਹਿੰਦਾ ਇੰਗਲੈਂਡ ਤੋਂ ਸਾਡਾ ਕੋਈ ਹੋਰ ਵੀਰ ਦੀ ਡਿਊਟੀ ਲੱਗ ਜੇ, ਕੋਈ ਹੋਰ ਭੈਣ ਦੀ ਡਿਊਟੀ ਲੱਗ ਜੇ, ਉਹਦਾ ਮਕਸਦ ਸਿੰਪਲ ਇਹ ਆ। ਕਹਿੰਦਾ ਵੀ ਕੋਈ ਚੌਧਰੀ ਨੀ, ਸਿਰਫ ਤੇ ਸਿਰਫ ਗੁਰੂ ਪਾਤਸ਼ਾਹ ਦੀ ਜਿਹੜੀ ਬਣਾਈ ਹੋਈ ਆਰਗੇਨਾਈਜੇਸ਼ਨ ਆ, ਜਿਹਨੂੰ ਆਪਾਂ ਸਿੱਖ ਕੌਮ ਕਹਿੰਦੇ ਆ, ਉਹ ਇਹ ਕੰਪੇਨ ਚਲਾਉਂਦੀ ਆ। ਸੋ ਇਹ ਆ ਵੀਰ ਜੀ ਇਹਦਾ ਬੇਸਿਕ ਜਿਹੜਾ ਕੰਪੇਨ ਅਗੇਂਸਟ ਜੈਨੋਸਾਈਡ ਜੀ।
ਸੋ ਇੱਕ ਮੈਂ ਥੋੜਾ ਜਿਹਾ ਹੁਣ ਆਪਾਂ ਹਟ ਕੇ ਡਿਸਕਸ ਕਰਦੇ ਹੈਗੇ ਆ ਕਿ ਹੈ ਤਾਂ ਚਲੋ ਆਪਾਂ ਇੱਕ ਮਨੁੱਖਤਾ ਦੀ ਸੇਵਾ, ਠੀਕ ਹੈ, ਆਪਾਂ ਇੱਕ ਲੋੜਵੰਦ ਨੂੰ ਜ਼ਰੂਰਤਮੰਦ ਨੂੰ ਆਪਾਂ ਆਪਣਾ ਜਿਹੜਾ ਖੂਨ ਦਿੰਦੇ ਹੈਗੇ ਆ, ਤੇ ਜਦੋਂ ਇਹਨੂੰ ਆਪਾਂ 84 ਦੇ ਜਿਹੜੀ ਹੈਗੇ ਜੈਨੋਸਾਈਡ ਦਾ ਹੋਇਆ ਜੋ ਉਹਦੇ ਨਾਲ ਜਦੋਂ ਆਪਾਂ ਜੋੜਦੇ ਹਾਂ, ਕੀ ਤੁਹਾਨੂੰ ਲੱਗਦਾ ਨੀ ਕਿ ਸਿਰਫ ਤੇ ਸਿਰਫ ਇਹ ਇੱਕ ਕੌਮ ਨੂੰ ਜਿਹੜਾ ਹੈਗਾ ਪ੍ਰੋਜੈਕਟ ਕਰਨ ਵਾਸਤੇ ਇਹ ਚੀਜ਼ ਕੀਤੀ ਜਾਂਦੀ ਹੈ, ਜਾਂ ਹਰ ਸਾਲ ਜਿਹੜੇ ਜ਼ਖਮਾਂ ਤੇ ਖਰੀਦ ਆਉਂਦਾ ਉਹਨੂੰ ਫੇਰ ਅਸੀਂ ਖਰੀਦ ਦਿੰਦੇ ਹਾਂ ਤੇ ਉਹ ਚੀਜ਼ਾਂ ਯਾਦ ਕਰਾਉਂਦੇ ਹਾਂ ਨਵੇਂ ਯੂਥ ਨੂੰ, ਕੀ ਤੁਹਾਨੂੰ ਇਹ ਨੀ ਲੱਗਦਾ ਗਾ ਵੀ ਆਪਾਂ ਇੱਕ ਦੂਜਾ ਪਾਰਟ ਜਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਵੀ ਸਾਡੇ ਨਾਲ ਆਹ ਕੁਛ ਹੋਇਆ ਤੇ ਨਵੇਂ ਜਿਹੜਾ ਯੂਥ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਮੋਟੀਵੇਟ ਕਰੀਏ ਕਿਸੇ ਤਰੀਕੇ ਦੇ ਨਾਲ?
ਹਾਂਜੀ ਵੀਰ ਜੀ ਬਿਲਕੁਲ ਤੁਹਾਡੀ ਗੱਲ ਠੀਕ ਆ। ਜਿਹੜਾ ਸ਼ੁਰੂ ਸ਼ੁਰੂ ਜਦੋਂ ਕੰਪੇਨ ਸਟਾਰਟ ਵੀ ਹੋਈ ਉਦੋਂ ਬਹੁਤ ਜਿਹੜੇ ਕੋਈ ਜਿਹੜੇ ਸੀਗੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਇਸ ਚੀਜ਼ ਬਾਰੇ ਨਹੀਂ ਸੀ ਪਤਾ ਜਾਂ ਜਿਹੜਾ ਕੋਈ ਸਰਕਾਰੀ ਆਂਸਰ ਸੀਗਾ ਉਹਨਾਂ ਨੇ ਬਹੁਤ ਟਰਾਈ ਕੀਤੀ। ਉਹ ਕਹਿੰਦੇ ਯਾਰ ਹੁਣ ਭੁੱਲ ਜਾਓ, ਮਤਲਬ ਜਦੋਂ ਇਹ ਭੁੱਲ ਜਾਣਾ, ਦੇਖੋ ਜਿਹੜੀ ਚੀਜ਼ਾਂ ਹੋਈਆਂ ਉਹਦੇ ਤੇ ਮਿੱਟੀ ਪਾਓ ਤੇ ਆਪਾਂ ਨੂੰ ਗਾਹਾਂ ਵਧਣਾ ਚਾਹੀਦਾ। ਦੂਜੇ ਕੁਛ ਵੀ ਰਹਿ ਕਹਿੰਦੇ ਸੀ ਭੈਣਾਂ ਜਣੀ, ਉਹ ਕਹਿੰਦੇ ਨਹੀਂ ਨਹੀਂ ਆਪਾਂ ਇਹਦਾ ਜ਼ਖਮ ਉੱਚੜ ਜਾਂਦੇ ਆ। ਉਹ ਜਦੋਂ ਉਹਨਾਂ ਨਾਲ ਫਿਰ ਵਿਚਾਰਦੇ ਸੀ ਵੀ ਦੇਖੋ ਆਪਣੇ ਕੋਲ ਲਗਜ਼ਰੀ ਹੁੰਦੀ ਆ, ਜਿਵੇਂ ਤੁਸੀਂ ਘਰ ਦੇ ਵਿਚ ਬੈਠੇ ਹੁੰਦੇ ਆ ਉਸ ਵਕਤ ਤਾਂ, ਹਜੇ ਵੀ ਉਸ ਵਕਤ ਚਲੋ 21 ਸਾਲ ਪਹਿਲਾਂ ਦੀ ਗੱਲ ਕਰਦੇ ਆ ਆਪਾਂ, ਉਦੋਂ ਤਾਂ ਆਪਣੀਆਂ ਬਦਵਾਵਾਂ ਕਲੋਨੀਆਂ ਜਿਹੜੀਆਂ ਬਣਾਈਆਂ ਸੀ ਉਹਨਾਂ ਚ ਭੈਣਾਂ ਵੀਰ ਅਜੇ ਉਹਨਾਂ ਦੇ ਜਵਾਕ ਬੈਠੇ ਸੀ, ਉਹਨਾਂ ਨੂੰ ਕਹਿੰਦੇ ਸੀ ਕਿਹੜੇ ਜ਼ਖਮਾਂ ਦੀ ਆਪਾਂ ਗੱਲ ਕਰਦੇ ਆ, ਜ਼ਖਮ ਨੀ ਹੈਗੇ ਇਹ ਅਲਸਰ ਨੇ। ਜੇਕਰ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਦੇਖਦੇ ਰਹੇ, ਦੂਜਾ ਇੱਕ ਤੁਸੀਂ ਜਿੰਨੇ ਦੁਨੀਆਂ ਦੇ ਸੋਸ਼ੀਓਲੋਜਿਸਟ ਨੇ ਜਿਨ੍ਹਾਂ ਨੇ ਚੰਗੀਆਂ ਇਹਨਾਂ ਚੀਜ਼ਾਂ ਨੂੰ ਸਟੱਡੀ ਕੀਤਾ ਹੋਇਆ, ਉਹ ਕਹਿੰਦੇ ਨਸਲ ਕੁਸ਼ੀਆਂ ਜਦੋਂ ਵੀ ਹੁੰਦੀਆਂ ਨੇ, ਜੇਕਰ ਤੁਸੀਂ ਨਸਲ ਕੁਸ਼ੀਆਂ ਨੂੰ ਤੁਸੀਂ ਕੁਛ ਬੰਦੇ ਤੁਹਾਨੂੰ ਕੁਛ ਸਾਲਾਂ ਬਾਅਦ ਇਹੋ ਜਿਹੇ ਮਿਲਣਗੇ ਜਿਹੜੇ ਤੁਹਾਨੂੰ ਇਹੋ ਜਿਹੀਆਂ ਬਹੁਤ ਚੰਗੇ ਤਰੀਕੇ ਨਾਲ ਸਲਾਹਾਂ ਦਿੰਦੇ ਮਿਲਣਗੇ ਬਈ ਤੁਸੀਂ ਛੱਡੋ ਭੁੱਲ ਜਾਓ ਹੁਣ ਆਪਾਂ ਅੱਗੇ ਵਧੋ। ਕਹਿੰਦੇ ਜਦੋਂ ਤੁਸੀਂ ਉਹਨਾਂ ਦੀਆਂ ਤਾਰਾਂ ਦੇਖੋਗੇ ਜਾ ਕੇ ਉਹ ਕਾਤਲ ਦੇ ਨਾਲ ਮਿਲਣਗੀਆਂ, ਉਹਦੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀਆਂ ਤਾਰਾਂ ਜਿਹੜੀਆਂ ਜੁੜੀਆਂ ਹੁੰਦੀਆਂ, ਉਹਦਾ ਪਰਪਸ ਕੀ ਆ? ਉਹ ਕਹਿੰਦਾ ਵੀ ਉਹ ਜਦੋਂ ਨਸਲ ਕੁਸ਼ੀ ਕਰਦੇ ਨੇ ਉਸ ਤੋਂ ਪਹਿਲਾਂ ਉਹ ਜਿਹੜੀਆਂ ਜਿਹਦੀ ਨਸਲ ਕੁਸ਼ੀ ਕਰਨੀ ਹੋਵੇ ਉਹਨਾਂ ਨੂੰ ਡੀਮੋਨਾਈਜ਼ ਕਰਦੇ ਆ, ਉਹਨਾਂ ਨੂੰ ਇੱਕ ਬਣਾਉਂਦੇ ਆ ਵੀ ਇਹ ਗਲਤ ਆ। ਇਹ ਜਿਵੇਂ ਯਹੂਦੀਆਂ ਬਾਰੇ ਹਿਟਲਰ ਨੇ ਬਣਾਇਆ ਸੀ, ਇਹਨਾਂ ਨੇ ਆਪਾਂ ਨੂੰ ਬਣਾਇਆ ਸੀ, ਜਾਂ ਮੁਸਲਮਾਨਾਂ ਨੂੰ ਅੱਜ ਬਣਾਇਆ ਜਾ ਰਿਹਾ, ਉਹ ਇੱਕ ਤਰੀਕਾ ਉਹ ਤਰੀਕੇ ਚ ਸ਼ਾਮਲ ਹੁੰਦਾ ਵੀ ਜਦੋਂ ਤੁਸੀਂ ਉਹ ਸਭ ਕੁਛ ਕਰ ਲੈਣਾ ਫਿਰ ਉਹਨੂੰ ਕਵਰ ਅਪ ਕਰਨ ਲਈ ਤੁਸੀਂ ਉਹ ਜਿਹੜੇ ਬੰਦੇ ਹੁੰਦੇ ਆ ਪਹਿਲਾਂ ਤਾਂ ਤੁਸੀਂ ਉਹਨੂੰ ਵਿਕਟਮ ਜਿਹੜਾ ਹੁੰਦਾ ਉਹਨੂੰ ਇਹ ਦੱਸਣਾ ਵੀ ਕਸੂਰਵਾਰ ਤੂੰ ਆ, ਕਸੂਰਵਾਰ ਇਹ ਸਾਰੇ ਕਹੇ ਦਾ ਜਿਹੜਾ ਮੈਂ ਤੇਰੇ ਨਾਲ ਕੀਤਾ ਇਹਦਾ ਕਸੂਰ ਤੂੰ ਤੇਰੇ ਕਰਕੇ ਕੀਤਾ ਮੈਂ, ਜਿਹੜਾ ਕਸੂਰ ਬਹੁਤ ਦੇਖੇ ਹੋਣੇ ਤੁਸੀਂ ਉਹ ਫਲਾਨਾ ਜੀ ਦਰਬਾਰ ਸਾਹਿਬ ਚ ਸੀਗਾ ਜਾਂ ਇਹ ਜੀ ਬਹੁਤ ਚੀਜ਼ਾਂ ਆਉਂਦੀਆਂ ਨੇ। ਪਰ ਜਦੋਂ ਤੁਸੀਂ ਦਿੱਲੀ ਦੇ ਕਤਲੇਆਮ ਦੀ ਹੋਰ ਬਕਾਰੋ ਦੇ ਵਿੱਚ ਭੱਠੀਆਂ ਚ ਸਿੱਟਿਆਂ ਦੀ ਗੱਲ ਕਰੋਗੇ ਉਦੋਂ ਤੁਹਾਨੂੰ ਦੋ ਬੰਦਿਆਂ ਦੇ ਨਾਂ ਲੈ ਦੇਣਗੇ ਵੀ ਇੰਦਰਾ ਗਾਂਧੀ ਨੂੰ ਫਲਾਨੇ ਮਾਰਦੇ ਸੀ, ਇਸ ਕਰਕੇ ਹੋ ਗਿਆ। ਉਹਦਾ ਮਤਲਬ ਕੀ ਹੈ? ਉਹਨਾਂ ਨੇ ਡਿਜ਼ਾਇਨ ਕੀਤਾ। ਹੁਣ ਆਪਣੇ ਕੋਲ ਕੀ ਆ? ਜਿਹੜੇ ਆਪਾਂ ਗੁਰੂ ਦੀ ਕਿਰਪਾ ਨਾਲ ਜਿਹੜੇ ਰਾਹ ਤੇ ਆ, ਆਪਣਾ ਮਕਸਦ ਇਹ ਨੀ ਹੈਗਾ ਬਈ ਆਪਾਂ ਕਿਸੇ, ਜਿਵੇਂ ਆਪਾਂ ਲਾਈਏ ਵੀ ਆਪਣਾ ਇਤਿਹਾਸ ਵੀ ਇਹ ਆ, ਮੁਗਲਾਂ ਨੇ ਬੜੇ ਜ਼ੁਲਮ ਕੀਤੇ ਆ, ਸਿੱਖਾਂ ਨੇ ਬਹੁਤ ਟਕਰਾਏ ਆ ਸਿੱਖ ਉਹਨਾਂ ਦੇ ਨਾਲ, ਪਰ ਅੱਜ ਤੁਸੀਂ ਹਜ਼ਾਰਾਂ ਦੀ ਗਿਣਤੀ ਤੁਸੀਂ ਨਾ ਜਦੋਂ ਸੋਸ਼ਲ ਮੀਡੀਆ ਤੇ ਜਾਂਦੇ ਆ, ਜਦੋਂ ਸਿੱਖ ਮੁਸਲਮਾਨਾਂ ਦੇ ਬਿਆਨ ਹੁੰਦੇ ਆ ਵਿਚਾਰਿਆਂ ਦੇ ਥੱਲੇ, ਉਹ ਕਹਿੰਦੇ ਮੇਰਾ ਜੀ ਕਰਦਾ ਯਾਰ ਮੈਂ ਸਿੱਖ ਬਣ ਜਾ। ਕਾਹਤੇ ਕਹਿੰਦੇ ਹੁੰਦੇ ਆ? ਉਹ ਕਹਿੰਦੇ ਕਸ਼ਮੀਰ ਦੇ ਵਿੱਚ ਯਾਰ ਬੱਚੀਆਂ ਨੂੰ ਸਾਡੀਆਂ ਨੂੰ ਯਾਰ ਤੁਸੀਂ ਘਰੇ ਛੱਡਿਆ ਹੈ ਯਾਰ, ਸਾਡੇ ਲਈ ਰੋਟੀ ਤੁਸੀਂ ਐ ਲੈ ਕੇ ਆ ਜਾਂਦੇ ਆ ਸਾਡੇ ਲਈ, ਤੁਹਾਡੇ ਚ ਕੀ ਆ? ਉਹ ਕਾਰਨ ਕੀ ਆ? ਸਾਡਾ ਮੁਸਲਮਾਨਾਂ ਦਾ ਕੋਈ ਰੌਲਾ ਨੀ, ਇਸ ਤਰੀਕੇ ਨਾਲ ਆਪਣਾ ਹਿੰਦੂਆਂ ਨਾਲ ਵੀ ਕੋਈ ਰੌਲਾ ਨੀ। ਪਰ ਜਿਹੜਾ ਸੋਚ ਲਈ ਬੈਠਾ, ਜਿਹੜਾ ਤਾਕਤ ਜਿਹਦੇ ਸੱਤਾ ਹੱਥ ਚ ਹੁੰਦੀ ਆ, ਉਹ ਹਮੇਸ਼ਾ ਸਾਡਾ ਸ਼ਿਕਾਰ ਖੇਡਦਾ, ਕਦੇ ਸਾਡਾ ਪਾਣੀ ਲੁੱਟ ਲੈਂਦਾ। ਉਹਦੇ ਚ ਜੇ ਆਪਾਂ ਨਹੀਂ ਕੇਅਰਫੁਲ ਹੁੰਦੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਜੇ ਇੱਥੋਂ ਦੀ ਪੁਲਿਸ ਸੀਰੀਅਲ ਕਿਲਰ ਨੂੰ ਵੀ ਨਹੀਂ ਕਰਦੀ, ਉਹ ਕਹਿੰਦਾ ਫਿਰ ਉਹ ਮਾਰੂ ਕਿਸੇ ਨੂੰ? ਸੋਡੀ ਡਿਊਟੀ ਆ ਐਜ ਏ ਸੋਸਾਇਟੀ, ਪਰ ਤੁਸੀਂ ਇੱਕ ਚੀਜ਼ ਪੱਕੀ ਆ, ਗੁਰੂ ਨਾਨਕ ਸਾਹਿਬ ਆਪਾਂ ਨੂੰ ਅਲਾਓ ਨਹੀਂ ਕਰਦੇ ਵੀ ਆਪਾਂ ਕਿਸੇ ਪ੍ਰਤੀ ਨਫ਼ਰਤ ਰੱਖੀਏ। ਉਹ ਕਹਿੰਦਾ ਨਫ਼ਰਤ ਨਹੀਂ, ਮੇਰੀ ਅੱਜ ਦ੍ਰਿੜਤਾ, ਮੈਂ ਉਸ ਤਾਕਤ ਨੂੰ ਚੈਲੰਜ ਕਰਨਾ, ਪਰ ਚੈਲੰਜ ਗੁਰੂ ਦੇ ਹਿਸਾਬ ਨਾਲ ਕਰਨਾ। ਕਿਵੇਂ ਕਰਨਾ? ਜਿਵੇਂ ਅੱਜ ਆਪਾਂ ਕਰਦੇ ਵੀ ਜੇ 1.5 ਲੱਖ ਦੇ ਲਗਭਗ ਜ਼ਿੰਦਗੀਆਂ ਬਚਾ ਕੇ ਸਿੱਖ ਕੌਮ ਬੈਠੀ, ਸਿਰਫ ਕੈਨੇਡਾ, ਕੈਨੇਡਾ ਚ ਹੋਰ ਵੀ ਥਾਵਾਂ ਤੇ, ਜਿਵੇਂ ਆਸਟ੍ਰੇਲੀਆ ਚ ਵੀ ਬਹੁਤ ਥਾਵਾਂ ਤੇ ਵੀਰਾਂ ਭੈਣਾਂ ਨੇ ਅੱਗੇ ਬਲੱਡ ਦਿੱਤਾ, ਪਰ ਰੂਹ ਜਿਹੜੀ ਅਸਲੀ ਬਲੱਡ ਦੇਣਾ ਇੱਕ ਬਹੁਤ ਛੋਟਾ ਪਾਰਟ ਆ। ਅਸਲੀ ਤਾਂ ਹੈਗਾ ਵੀਰ ਭੈਣ ਦੇ ਤੌਰ ਤੇ ਜਿਉਣਾ, ਜਦੋਂ ਤੁਸੀਂ ਉਹ ਨਿੱਤ ਜਿਉਣਾ, ਪਰ ਜਿਵੇਂ ਆਪਣੇ ਹੁੰਦਾ ਨਾ ਪੰਜਾਬ ਦੇ ਵਿੱਚ ਵੀ ਆਪਾਂ ਉਹਨਾਂ ਚੋਂ ਹੀ ਆ, ਮੇਰਾ ਮਾਰੋ ਵੱਟ ਕੇ ਆਪਣੇ ਹੁੰਦਾ, ਉਹ ਜ਼ਿਆਦਾ ਵੱਟ ਕੇ ਕਿੱਥੇ ਮਾਰਨ ਦੀ ਗੱਲ ਕਰਦਾ ਹੁੰਦਾ ਬੰਦਾ ਘਰੇ
ਜੀ?
ਇਹ ਤਾਂ ਆਪਾਂ ਇਸ ਚੀਜ਼ ਤੋਂ ਇਨਕਾਰ ਹੀ ਨਹੀਂ ਹੋ ਸਕਦੇ ਆਪਾਂ। ਮੈਂ ਵੱਟ ਕੇ ਮਾਰੂ, ਮੈਂ ਅੱਜ ਬਹੁਤ ਔਖਾ। ਉਹ ਕਹਿੰਦਾ ਗੱਲ ਸੁਣ ਯਾਰ, ਤੇਰੀ ਬਹਾਦਰੀ ਇੱਥੋਂ ਤੱਕ ਹੀ ਆ। ਸੋਹਣੇ ਵੀਰਾ, ਇਹ ਜਿਹੜਾ ਇਹ ਗੁਰੂ ਦਾ ਬੱਚਾ ਹੋ ਕੇ ਜਿੱਦਣ ਤੁਸੀਂ ਉਹ ਅਹਿਸਾਸ ਕਰਨ ਲੱਗ ਗਏ ਯਾਰ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਬੱਚਾ, ਕੀ ਤੁਸੀਂ ਆਪਦੇ ਘਰੇ ਆਪਦੀ ਪਾਰਟਨਰ ਨੂੰ, ਆਪਦੀ ਭੈਣ ਨੂੰ ਇਹ ਕਹਿ ਦੇਵੋ ਵੀ ਮੈਂ ਵੱਟ ਕੇ ਮਾਰੂ? ਉਹ ਕਹਿੰਦਾ ਨਾ ਯਾਰ, ਤੂੰ ਇਹ ਤਾਕਤ ਨੂੰ ਤੂੰ ਨਾ ਆਪਦੇ ਕੋਲੇ ਇਹਨੂੰ ਬਣਾ, ਇਹਦੀ ਦ੍ਰਿੜਤਾ ਬਣਾ। ਇਸ ਤਾਕਤ ਤੇ ਨਾ ਗੁਰੂ ਪਾਤਸ਼ਾਹ 40,000 ਕਿਲੋਮੀਟਰ ਤੁਰਿਆ ਧਰਤੀ ਤੇ, ਤੇ ਤੂੰ ਇਹਨੂੰ ਇਸੇ ਲਈ ਵਰਤ ਰਿਹਾ ਮੈਂ ਤੇਰੇ ਵੱਟ ਕੇ ਮਾਰੂ? ਨਿਮਰਤਾ ਲਿਆ ਸੋਹਣਿਆ, ਆਪਣੀ ਨਿਮਰਤਾ ਜਿਹੜੀ ਆਪਣੀ ਆ, ਜਿਹੜੀ ਆਪਾਂ ਗੱਲਾਂ ਕਰਦੇ ਆ, ਜਿਹੜੀ ਆਪਣੇ ਕੋਲੇ ਜਿਹੜੇ ਵੀ ਆਲੇ ਦੁਆਲੇ ਜਿਹੜੇ ਮੁਸਲਮਾਨ ਆ, ਇੱਥੇ ਪਿੱਛੇ ਜੇ ਜਦੋਂ ਕੰਪੇਨ ਕਰੋਨਾ ਦੇ ਬੇਸ ਤੇ ਹੋਇਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇੱਥੋਂ ਦੀ ਸਰਕਾਰ ਨੇ ਸਿੱਖਾਂ ਨੂੰ ਓਪਨਲੀ ਮੀਡੀਆ ਚ ਆ ਕੇ ਹਾਕ ਮਾਰੀ ਵੀ ਨਹੀਂ ਅੱਜ ਸਿੱਖ ਕੌਮ ਆਉਣੀ ਚਾਹੀਦੀ ਆ ਮੂਹਰੇ। ਉਹਨਾਂ ਨੂੰ ਪਤਾ ਕਿਉਂਕਿ ਇੰਨੇ ਲੈਵਲ ਤੇ ਉਹ ਜਾਨਾਂ ਬਚਾਉਂਦੇ ਨੇ, ਪਰ ਜਦੋਂ ਮੀਡੀਆ ਚ ਜਾਂਦੇ ਆ ਜਿੱਥੇ ਥੱਲੇ ਗੋਰਿਆਂ ਦੇ ਕਮੈਂਟ ਪਾਏ ਆ, ਕੋਈ ਕਹਿੰਦਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਸਿੱਖ ਹੈ ਬਲੱਡ ਦਿੰਦੇ ਆ, ਉਹ ਥੱਲੇ ਦੂਜਾ ਗੋਰਾ ਉਹਨੂੰ ਦੱਸ ਰਿਹਾ, ਉਹ ਕਹਿੰਦਾ ਇਹ ਤਾਂ 21 ਸਾਲ ਹੋ ਗਏ, ਇਹ ਤਾਂ 21 ਸਾਲ ਦੇਖਿਆ ਨੀ। ਉਹ ਕਹਿੰਦਾ ਯਾਰ ਆਪਾਂ ਨੂੰ ਤਾਂ ਤੀਜਾ ਬੰਦਾ, ਯਾਰ ਆਪਾਂ ਨੂੰ ਤਾਂ ਇਹਨਾਂ ਨੇ ਫਾਲੋ ਕਰਨਾ ਚਾਹੀਦਾ, ਪਰ ਉਹ ਇੱਕ ਦਿਨ ਚ ਨਹੀਂ ਆਉਂਦਾ। ਇੱਕ ਦਿਨ ਚ ਕਿਸੇ ਨੂੰ ਆਪਾਂ ਗੱਲਾਂ ਕਰਦੇ ਆ ਕੋਈ ਇੰਪ੍ਰੈਸ ਹੋ ਜਾਊਗਾ, ਉਹ ਕਹਿੰਦਾ ਨਹੀਂ, ਕਹਿੰਦਾ ਹਜੇ ਤਾਂ ਆਪਣੇ ਦੇਖੋ ਅਨਫਾਰਚੂਨੇਟ ਆ ਜਿਹਦੇ ਅਸੀਂ ਮਤਲਬ ਹੋਏ ਹੋਏ ਆ ਨਾ ਥੱਲੇ, ਸਾਡੇ ਚੋਣ ਤਾਈਆਂ ਆ ਚੁੱਕੀਆਂ ਨੇ, ਨਹੀਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਜੀ ਕਹਿੰਦੇ ਹੁੰਦੇ ਆ ਜਿਹੜੇ ਚਾਰ ਖੜੀਆਂ ਤੇ ਚੜੇ, ਉਦੋਂ ਬਾਅਦ ਤਾਂ ਆਪਣੇ ਵਾਹਿਗੁਰੂ ਵੀ ਪਿੱਛੋਂ ਕਹਿਣ ਹਟ ਗਏ। ਗੱਲ ਤਾਂ ਹੈਗੀ ਆ ਨਿੱਤ ਉਸ ਚੀਜ਼ ਦਾ ਅਹਿਸਾਸ, ਕਹਿੰਦਾ ਵੀਰੇ ਨਿੱਤ ਚਰਖੜੀਆਂ ਨੀ ਮਿਲਦੀਆਂ ਹੁੰਦੀਆਂ। ਅੱਜ ਜਦੋਂ ਟਰੱਕ ਤੇ ਵੀ ਜਾਂਦੇ ਆ ਜਾਂ ਟੈਕਸੀ ਚਲਾਉਂਦੇ ਆ, ਜਿੱਥੇ ਵੀ ਕੰਮ ਕਰਦੇ ਆ, ਮੇਰੇ ਵੀਰ ਬਣ ਕੇ ਉਸ ਸ਼ਾਨ ਦੇ ਨਾਲ ਹੀ ਜਾਣਾ ਜਿਹੋ ਜਿਹੇ ਚਰਖੜੀਆਂ ਤੇ ਚੜਦੇ ਸੀ, ਉਹ ਨਿੱਤ ਤੁਰਨਾ ਉਸ ਤਰੀਕੇ ਨਾਲ, ਉਹ ਦੂਜੇ ਸਲੋਗਨ ਨੇ। ਨਹੀਂ ਤਾਂ ਬੰਦਾ ਹੁੰਦਾ ਵੀ ਕਿਸੇ ਵੇਲੇ ਇੱਕ ਖੜਾ ਹੋਊਗਾ, ਇੱਕ ਵੀਰ ਖੜਾ, ਦੂਜਾ ਪਾਸਾ ਰਮਨਦੀਪ ਸਿੰਘ ਖੜਾ, ਆਪਣੇ ਕੋਲ ਹੱਥ ਚ ਸੋਟੇ ਨੇ ਵੀ ਗਰਜਾ ਸਿੰਘ ਬੋਤੇ ਸਿੰਘ ਉਹ ਖੜਾਂਗੇ, ਕਹਾਂਗੇ ਵੀ ਬੋਤੇ ਦੇ ਇੰਨੇ ਪੈਸੇ ਲਵਾਂਗੇ। ਉਹ ਕਹਿੰਦਾ ਨਹੀਂ, ਕਹਿੰਦਾ ਆਪਾਂ ਨਿੱਤ ਟੈਕਸੀ ਚ ਵੀ ਤੂੰ ਉਸੇ ਅਵਸਥਾ ਚ ਹੀ ਆ ਮੇਰੇ ਵੀਰ। ਸੋ ਆਪਣੇ ਦਿਨ ਬਹੁਤ ਬ੍ਰਾਈਟ ਨੇ, ਉਹਦਾ ਕਾਰਨ ਸਿੰਪਲ ਇੱਕ ਆ, ਆਪਣੇ ਕੋਲ ਗੁਰੂ ਆ। ਸਾਰਿਆਂ ਕੋਲ ਗੁਰੂ ਨੀ, ਕਿਸੇ ਕੋਲ ਕੋਈ ਹੁੰਦਾ, ਕਿਸੇ ਕੋਲ ਗਵਾਲਕਰ ਹੁੰਦਾ, ਕਿਸੇ ਕੋਲ ਹਿਰਦੇ ਗਵਾਰਗ ਹੁੰਦਾ, ਆਪਣੇ ਕੋਲ ਗੁਰੂ ਆ
ਜੀ।
ਇਹ ਇੰਪੋਰਟੈਂਟ ਆ ਵੀਰ
ਜੀ। ਸੋ ਭਾਈ ਸਾਹਿਬ, ਦਿਲ ਤਾਂ ਬਹੁਤ ਕਰਦਾ ਸੀ ਕਿ ਤੁਹਾਡੇ ਨਾਲ ਅਜੇ ਹੋਰ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੋਂ ਅੱਗੇ ਫਿਰ ਦੁਬਾਰਾ ਸਮਾਂ ਲਈਏ ਤੇ ਤੁਹਾਨੂੰ ਸਾਡੇ ਸਰੋਤਿਆਂ ਦੇ ਰੂਬਰੂ ਕਰੀਏ। ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਹੈ ਕਿ ਬਿਲਕੁਲ ਠੀਕ ਆ, ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ, ਗੁਰੂ ਸਾਹਿਬ ਦਾ ਸੰਦੇਸ਼, ਗੁਰੂ ਸਾਹਿਬ ਨੇ ਜੋ ਸਾਨੂੰ ਸੋਚ ਦਿੱਤੀ ਹੈ, ਵਿਚਾਰਧਾਰਾ ਦਿੱਤੀ ਹੈ, ਉਹ ਲੈ ਕੇ ਚੱਲ ਰਹੇ ਹੈਗੇ ਆ, ਉਸ ਗੁਰੂ ਸਾਹਿਬ ਦੇ ਮੈਸੇਜ ਨੂੰ ਲੈ ਕੇ ਚੱਲ ਰਹੇ ਆ, ਜਿਸ ਤੁਸੀਂ ਆਪਾਂ ਗੱਲ ਕਰ ਰਹੇ ਸੀ ਕਿ ਆਪਾਂ ਜੋ ਇਹ ਕੰਪੇਨ ਚਲਾ ਰਹੇ ਹੈਗੇ ਆ, ਇਸ ਦੇ ਵਿਚ ਵੀ ਗੁਰੂ ਸਾਹਿਬ ਦੀ ਸੋਚ, ਗੁਰੂ ਸਾਹਿਬ ਦਾ ਜਿਹੜਾ ਸੁਨੇਹਾ ਵਿਚਾਰਧਾਰਾ ਹੈਗੀ ਆ। ਸੋ ਮੈਂ ਕਦੀ ਕਦੀ ਸੋਚਦਾ ਹੁੰਦਾ ਕਿ ਸਾਡੇ ਅੱਜ ਸਭ ਤੋਂ ਵੱਡੇ ਦੁਸ਼ਮਣ ਸਾਡੇ ਭੇਸ ਦੇ ਵਿਚ ਸਾਡੇ ਆਪਣੇ ਹੀ ਨਹੀਂ, ਜਿਵੇਂ ਕਿ ਉਹ ਵੀ ਕਹਿੰਦੇ ਵੀ ਅਸੀਂ ਗੁਰੂ ਨੂੰ ਮੰਨਦੇ ਆ ਕਰਦੇ ਆ, ਤੇ ਕੀ ਸਾਨੂੰ ਉਹਨਾਂ ਤੋਂ ਮਤਲਬ ਡਰ ਨੀ ਹੈਗਾ? ਦੁਸ਼ਮਣ ਜਿਹੜਾ ਸਾਹਮਣੇ ਦਿਸਦਾ ਉਹ ਜਿਵੇਂ ਆਪਾਂ ਹੁਣ ਤੁਸੀਂ ਗੱਲ ਕਰ ਰਹੇ ਸੀ, ਠੀਕ ਹੈ, ਉਸ ਚੀਜ਼ ਨੂੰ ਆਪਾਂ ਫੇਸ ਕਰ ਸਕਦੇ ਹਾਂ। ਤੇ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਸਾਡੇ ਆਪਣੇ ਉਦੋਂ ਵੱਡੇ ਸਾਡੇ ਦੁਸ਼ਮਣ ਹੈ।
ਦੇਖੋ ਵੀਰ ਜੀ, ਜਿਹੜਾ ਤੁਸੀਂ ਬਿਲਕੁਲ ਸਹੀ ਕਿਹਾ, ਤੇ ਉਹਦੇ ਲਈ ਇੱਕ ਚੀਜ਼ ਡਿਵੈਲਪ ਹੋ ਜਾਂਦੀ ਆ ਸਾਨੂੰ ਹਰ ਇੱਕ ਹੀ, ਕਈ ਵਾਰੀ ਐ ਲੱਗਦਾ ਹੁੰਦਾ ਵੀ ਹਰੇਕ ਹੀ ਇਸ ਤਰੀਕੇ ਨਾਲ ਆਪਾਂ ਹਰੇਕ ਤੋਂ ਡਰ ਲੱਗ ਜਾਂਦੇ ਆ। ਉਹਦਾ ਜਾਣੀ ਸਹੀ ਮੈਨੇ ਜਿਹੜਾ ਕੰਪੇਨ ਚ ਸਾਨੂੰ ਸੋਲੂਸ਼ਨ ਲੱਭਿਆ ਸੀਗਾ ਉਹ ਪਰ 21 ਸਾਲਾਂ ਦੀ ਮਿਹਨਤ ਦੇ ਨਾਲ ਵਿਚਾਰਾਂ ਚ ਲੱਭਿਆ ਵੀ ਪਰਸਨੈਲਿਟੀ ਜਿੱਥੇ ਹੈਗੀ ਆ, ਜੇ ਤਾਂ ਉਹ ਪਰਸਨੈਲਿਟੀ ਸਮਰਪਿਤ ਆ, ਉਹ ਕਹਿੰਦਾ ਮੈਂ ਕੁਛ ਨੀ, ਜਾਣੀ ਉਹ ਬਹੁਤ ਜਿਆਦਾ ਜਰੂਰੀ ਆ। ਜਿੰਨਾ ਚਿਰ ਗੁਰੂ ਨਾਨਕ ਪਾਤਸ਼ਾਹ ਦੇ ਕੌਮ ਦੇ ਕੋਲੇ ਕੋਈ ਆਪਦੇ ਡਿਸੀਜਨ ਮੇਕਿੰਗ ਲਈ ਕੋਈ ਚੀਜ਼ਾਂ ਨਹੀਂ ਬਣਦੀਆਂ ਉਹਨਾਂ ਚਿਰ ਲਈ ਲਾਜ਼ਮੀ ਆ, ਉਹ ਕਹਿੰਦਾ ਯਾਰ ਸਾਰਿਆਂ ਦਾ ਸਤਿਕਾਰ ਕਰੋ, ਕਿਸੇ ਦੇ ਮੂਹਰੇ ਟੰਗ ਨਾ ਅੜਾਓ, ਕਹਿੰਦਾ ਪਰ ਇੱਕ ਚੀਜ਼ ਪੱਕੀ ਆ ਵੀ ਪਰਸਨੈਲਿਟੀ ਨੂੰ ਸਾਡੇ ਕੋਈ ਮਹੱਤਤਾ ਨਹੀਂ। ਸਾਡੇ ਕੋਲੇ ਆਰਗੇਨਾਈਜੇਸ਼ਨ ਆ, ਗੁਰੂ ਘਰ ਦੀਆਂ ਕਮੇਟੀਆਂ ਪ੍ਰਬੰਧ ਚਲਾਉਣ ਲਈ ਆ, ਬੜੇ ਸਤਿਕਾਰਯੋਗ ਹੁੰਦੇ ਆ ਸਾਰੇ, ਪਰ ਜਿਹੜੀ ਤਾਕਤ ਆਪਣੀ ਪਈ ਆ ਉਹ ਤਾਂ ਤਾਕਤ ਵੀਰੇ ਹਰ ਇੱਕ ਵੀਰ ਭੈਣ ਚ, ਜਿਵੇਂ ਆਪਾਂ ਕਹਿੰਦੇ ਘਰੇਲੂ ਲੈਵਲ ਤੋਂ ਲੈ ਕੇ ਦੂਜੀਆਂ ਚੀਜ਼ਾਂ ਚ ਅਸੀਂ ਜਾਤੀ ਤੌਰ ਤੇ ਕੰਪੇਨ ਦੇ ਤੌਰ ਤੇ ਅਸੀਂ ਬਿਲਕੁਲ ਹੀ ਕਿਸੇ ਚ ਇੰਟਰਫੀਅਰ ਵੀ ਨੀ ਕਰਦੇ, ਅਸੀਂ ਉਹਨਾਂ ਨੂੰ ਕੋਈ ਐਮ ਨੀ ਕਰਦੇ ਆ ਕਿਹੜਾ ਜ਼ਿਆਦਾ ਚੰਗਾ ਮਿਸ਼ਨਰੀ ਚੰਗਾ ਜਾਂ ਆ ਜਿਹੜੇ ਪ੍ਰਚਾਰਕ ਚੰਗੇ ਆ ਜਾਂ ਮਾੜੇ ਆ, ਅਸੀਂ ਉਹ ਚ ਕੋਈ ਵੀ ਦਖਲ ਨੀ ਦਿੰਦੇ ਹੈਗੇ। ਅਸੀਂ ਤਾਂ ਇੱਕੋ ਚੀਜ਼ ਕਰਦੇ ਆ ਬਈ ਨਹੀਂ, ਜਿਹੜੇ ਵੀਰ ਭੈਣ ਅੱਜ ਧੁੱਦਲ ਚ ਗੁਰੂ ਪਾਤਸ਼ਾਹ ਦੇ ਰੁਲੇ ਫਿਰਦੇ ਇੱਕ ਨਾ ਹੀਰੇ ਨੇ, ਅਜੇ ਕੱਲਾ ਕੱਲਾ ਕਰਕੇ ਆਪਣਾ ਯਾਰ ਵੀਰੇ ਚੁਗੋ, ਉਹਨਾਂ ਨੂੰ ਚੁਗੋ ਤੇ ਉਹਨਾਂ ਦੀਆਂ ਮਿਹਨਤਾਂ ਕਰੋ ਵੀਰੇ, ਇੱਕ ਦੂਜੇ ਨੂੰ ਪਿਆਰ ਕਰੋ ਯਾਰ ਆਪਦੇ ਘਰਾਂ ਚ। ਜਿਹੜਾ ਕੋਈ ਬੰਦਾ ਕਹਿੰਦਾ ਮੈਂ ਬਹੁਤ ਜਾ ਕੇ ਬਾਹਰ ਨੇਰੀ ਲਿਆ ਦੂੰਗਾ, ਉਹ ਆਪਦੇ ਘਰੇ ਇੱਕ ਦੂਜੇ ਨਾਲ ਟੋਟ ਨੀ ਹੈਗੇ, ਉਹਨੂੰ ਆਪਦੇ ਮਨ ਚੋਂ ਗਲਤ ਫਹਿਮੀ ਕੱਢ ਦੇਣੀ ਚਾਹੀਦੀ ਆ ਬਈ ਯਾਰ ਕੁਛ ਵੀ ਨੀ ਕਰ ਸਕਦੇ ਵੀਰੇ, ਜਦੋਂ ਘਰੋਂ ਹਾਰੇ ਆਉਂਦੇ ਬਾਹਰ ਕੀ ਜਿੱਤਣਾ।
ਜੀ,
ਇਸ ਕਰਕੇ ਜਿਹੜਾ ਫੋਕਸ ਆ ਜਿਹੜਾ ਉਹ ਜਿਹੜੇ ਦੂਜੇ ਆ, ਤੁਸੀਂ ਬਿਲਕੁਲ ਜੇ ਆਪਾਂ ਪੜਚੋਲਦੇ ਆ ਵਿਚਾਰ ਕਰਦੇ ਆ, ਜੇ ਲੇਖਕ ਜਾਂ ਜੇ ਕੁਛ ਕਰ ਸਕਦੇ ਆ ਲੋਕ ਲੇਖ ਲਿਖ ਸਕਦੇ ਆ, ਪਰ ਜਾਤੀ ਤੌਰ ਤੇ ਜਿਹੜਾ ਕੰਪੇਨ ਦੇ ਵਿਚ ਅਸੀਂ ਵੀਰਾਂ ਭੈਣਾਂ ਨੇ ਇਹ ਚੀਜ਼ਾਂ 21 ਸਾਲਾਂ ਚ ਮਹਿਸੂਸ ਕੀਤੀਆਂ ਉਹ ਇਹ ਆ, ਉਹ ਕਹਿੰਦਾ ਨੀ ਕੱਲਾ ਕੱਲਾ ਆਪਣੇ ਆਪ ਅਹਿਸਾਸ ਕਰ ਲੋ ਮੈਂ ਕੌਮ ਲਈ ਕੀ ਕਰ ਸਕਦਾ ਜਾਂ ਸਕਦੀ ਆ, ਬਸ ਉਹ ਸਭ ਤੋਂ ਉੱਤਮ ਆ। ਦੂਜੇ ਨੂੰ ਉਹ ਫਲਾਨਾ ਨੀ ਠੀਕ ਆ ਜਾਂ ਗਲਤ ਆ ਜਾਂ ਬਹੁਤ ਠੀਕ ਆ, ਕਈ ਵਾਰ ਆਪਣੇ ਹੁੰਦਾ ਵੀ ਕੋਈ ਇੱਕ ਬੰਦੇ ਦਾ ਨਾਂ ਪਤਾ ਹੁੰਦਾ, ਚਾਰ ਉਹਦੀ ਐਕਸ਼ਨ ਪਤਾ ਹੁੰਦਾ, ਅਸੀਂ ਸਾਰੇ ਦੇ ਸਾਰੇ ਲਾਟੂ ਹੋ ਕੇ ਲੱਗਦਾ ਹੁੰਦਾ ਬਸ ਇਦੂ ਗਾਹਾਂ ਬਸ ਪਰੇ ਕੋਈ ਨਹੀਂ। ਉਹ ਤਾਂ ਇੱਕ ਗੁਰੂ ਨਾਨਕ ਆ ਬਸ, ਜਿਹੜਾ 239 ਸਾਲ ਇਸ ਧਰਤੀ ਤੇ ਹੱਥਾਂ ਦੇ ਸਰੋਂ ਜਮਾ ਕੇ ਉਦੋਂ ਮੇਰਾ ਕਿਸੇ ਨੂੰ ਨੀ ਦੇਖਣਾ, ਸਭ ਦਾ ਸਤਿਕਾਰ ਕਰਨਾ, ਹੋਰ ਸਭ ਨੂੰ ਇਗਨੋਰ ਕਰ ਦੇਣਾ, ਇਹ ਜਾਣੀ ਅੱਜ ਸਿੱਖ ਕੌਮ ਦੀ ਸਭ ਤੋਂ ਵੱਡੀ ਲੋੜ ਆ ਵੀਰ।
ਜੀ ਜੀ, ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਭਾਈ ਸਾਹਿਬ, ਤੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੁਹਾਡੀ ਜਿਹੜੀ ਟੀਮ ਹੈਗੀ ਆ ਉਹਨੂੰ ਚੜ੍ਹਦੀਆਂ ਕਲਾਂ ਬਖਸ਼ੇ, ਤੇ ਇਸੇ ਹੀ ਤੁਸੀਂ ਬਲ ਦੇ ਨਾਲ ਜਿਹੜਾ ਇਸੇ ਉਦਮ ਦੇ ਨਾਲ ਇਹ ਉਦਮ ਲੈ ਕੇ ਚੱਲਦੇ ਰਹੋ। ਸਾਡੀ ਹਰਮਨ ਰੇਡੀਓ ਵੱਲੋਂ ਇਹੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ, ਉਹ ਜਿਹੜਾ ਖਾਲਸਾ ਪ੍ਰਗਟ ਕੀਤਾ ਉਹ ਅਕਾਲ ਪੁਰਖ ਨੇ ਪ੍ਰਗਟ ਕੀਤਾ, ਤੇ ਖਾਲਸੇ ਦਾ ਵਾਲ ਵੀ ਗਾੜੀ ਹੋ ਸਕਦਾ, ਤੇ ਜਿੱਥੇ ਤੁਹਾਡੇ ਕਹਿਣ ਵਾਂਗੂ ਜਿੱਥੇ ਗੁਰੂ ਹੈ ਤੇ ਉੱਥੇ ਸਾਨੂੰ ਮਤਲਬ ਬਿਲਕੁਲ ਵੀ ਕਿਸੇ ਪੱਖੋਂ ਡਰਨਾ ਘਬਰਾਉਣਾ ਨਹੀਂ ਚਾਹੀਦਾ ਗਾ। ਸੋ ਭਾਈ ਸਾਹਿਬ ਦੁਬਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਜੀ ਤੁਹਾਡਾ।
ਧੰਨਵਾਦ ਵੀਰੇ ਤੁਹਾਡਾ ਬਹੁਤ ਜਿਆਦਾ, ਜਿਹੜਾ ਤੁਸੀਂ ਮੌਕਾ ਦਿੱਤਾ ਵੀਰਾਂ ਭੈਣਾਂ ਦੇ ਨਾਲ ਸਾਂਝ ਪਾਉਣ ਨੂੰ, ਪਰ ਬਾਕੀ ਦਾ ਧੰਨਵਾਦ ਉਹ ਗੁਰੂ ਦੀ 28 ਮਿਲੀਅਨ ਕੌਮ ਦਾ, ਜਾਣੀ ਉਹੀ ਸਾਰਾ ਕੁਛ ਆ ਮੇਰਾ ਵੀਰ, ਤੇ ਬਾਕੀ ਦਾ ਟੀਮ ਤੋਂ ਤਾਂ ਕੋਈ ਚੀਜ਼ ਨੀ ਹੈਗੀ, ਟੀਮ ਤਾਂ ਆਹੀ ਜਿਹੜੀ 28 ਮਿਲੀਅਨ ਕਿੱਥੇ ਵੀ ਵੱਸਦੇ ਨੇ ਜਿਹੇ ਜੇ ਦੇਖਣ ਨੂੰ ਲੱਗਦੇ ਨੇ, ਕਹਿੰਦਾ ਸੋਚ ਉਹਨਾਂ ਦੇ ਵਿਚ ਇੱਕੋ ਧੜਕਦਾ।
ਧੰਨਵਾਦ ਵੀਰ। ਸੋ ਆਓ ਆਪਾਂ ਦੁਬਾਰਾ ਫਤਿਹ ਸਾਂਝੀ ਕਰਦੇ ਆ ਜੀ, ਤੇ ਤੁਹਾਡੇ ਕੋਲੋਂ ਫਿਰ ਜਿਹੜੀ ਹੈਗੀ ਹੈ ਛੁੱਟੀ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਇਹ ਸੀ ਜੀ ਸਾਡੇ ਡਾਕਟਰ ਬਰਜਿੰਦਰ ਸਿੰਘ ਸਿੱਧੂ ਜੋ ਕਿ ਹਰ ਸਾਲ ਜਿਹੜੇ ਬਲੱਡ ਡੋਨੇਸ਼ਨ ਸਿੱਖ ਇਨ ਕੈਨੇਡਾ ਕੰਪੇਨ ਜਿਹੜੀ ਚਲਾਉਂਦੇ ਹੈਗੇ ਆ ਤੇ ਬੜਾ ਵਧੀਆ ਸੋਚ ਲੈ ਕੇ ਚੱਲੇ ਆ ਇਹਨਾਂ ਦੀ ਜਿਹੜੀ ਆਰਗਨਾਈਜੇਸ਼ਨ ਹੈਗੀ ਆ ਉਹਦੇ ਵਿੱਚ ਕੋਈ ਵੀ ਪ੍ਰਧਾਨ ਨੀ ਕੋਈ ਖਜ਼ਾਨਚੀ ਨੀ ਕੋਈ ਸੈਕਟਰੀ ਨੀ ਤੇ ਸੋ ਗੁਰੂ ਸਾਹਿਬ ਦੀ ਸੋਚ ਗੁਰੂ ਸਾਹਿਬ ਦਾ ਸੰਦੇਸ਼ ਜਿਹੜਾ ਹੈਗਾ ਉਹ ਲੈ ਕੇ ਚੱਲੇ ਹੈਗੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਸਰੋਤਿਆਂ ਦੇ ਰੂਬਰੂ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਹੋਵਾਂਗੇ ਸੋ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਗਲੇ ਸੋਮਵਾਰ ਤੁਹਾਡੇ ਰੂਬਰੂ ਫਿਰ ਹਾਜ਼ਰ ਹੋਵਾਂਗੇ ਸੋ ਰੱਬ ਰਾਖਾ ਪਰਮਾਤਮਾ ਤੁਹਾਨੂੰ ਸਾਰਿਆਂ ਸਰੋਤਿਆਂ ਨੂੰ ਖੁਸ਼ੀਆਂ ਬਖਸ਼ੇ ਚੜ੍ਹਦੀਆਂ ਕਲਾਂ ਬਖਸ਼ੇ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੱਜਣੋ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਕਿ ਹਾਸੇ ਖੇਡੇ ਵਿਚ ਕੀਤੀ ਹੋਈ ਪਹਿਲੀ ਸਿੱਪ ਨਸ਼ੇ ਦੀ ਜੋ ਉਸ ਨੂੰ ਇਕ ਸ਼ਰਾਬੀ ਤੱਕ ਲੈ ਜਾਵੇਗੀ ਸ਼ਰਾਬੀ ਦੇ ਤੌਰ ਤੇ ਮਸ਼ਹੂਰ ਕਰ ਦੇਵੇਗੀ ਇਕ ਹਾਸੇ ਖੇਡੇ ਵਿਚ ਟੱਚ ਕੀਤਾ ਨਸ਼ਾ ਉਸ ਨੂੰ ਅਮਲੀ ਤੱਕ ਦਾ ਸਫ਼ਰ ਕਰਾਊਗਾ ਜਦੋਂ ਕਿਸੇ ਨਸ਼ੇਬਾਜ਼ ਨੇ ਨਸ਼ਾ ਕੀਤਾ ਹੁੰਦਾ ਉਹ ਆਪਣੀਆਂ ਰੰਗੀਨੀਆਂ ਚ ਹੁੰਦਾ ਉਹ ਭੁਗਤਣਾ ਕਿਹਨੂੰ ਪੈਂਦਾ ਉਸਦੇ ਆਲੇ ਦੁਆਲੇ ਨੂੰ ਉਸਦੀ ਮਾਂ ਬਾਪ ਭੈਣ ਭਰਾ ਪਤਨੀ ਬੱਚੇ ਯਾਰਾਂ ਦੋਸਤਾਂ ਤੇ ਚਾਹੁਣ ਵਾਲੇ ਨੂੰ ਤੇ ਜਦੋਂ ਨਸ਼ਾ ਉਤਰਦਾ ਜੇ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣੇ ਤੋ ਆਪਣੇ ਆਲੇ ਦੁਆਲੇ ਦੇ ਵਿਚ ਆਪਣੇ ਆਪ ਨੂੰ ਗੁਨਾਹਗਾਰ ਦੇ ਤੌਰ ਤੇ ਦੇਖਦਾ ਤੇ ਮੈਂ ਵੀ ਇਹੀ ਮਹਿਸੂਸ ਕੀਤਾ ਮੈਂ ਆਪ ਸਭ ਦਾ ਗੁਨਾਹਗਾਰ ਰਾਜ ਬਰਾੜ ਆਪਣੀ ਜ਼ਿੰਦਗੀ ਦਾ ਉਹ ਹਿੱਸਾ ਇਸ ਵੀਡੀਓ ਰਾਹੀਂ ਇਸ ਗੀਤ ਰਾਹੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਸ ਦੌਰਾਨ ਮੈਂ ਆਪਣੀਆਂ ਗਲਤੀਆਂ ਕਰਕੇ ਆਪਣੀਆਂ ਨਿੱਜੀ ਸਮੱਸਿਆਵਾਂ ਨੂੰ ਆਪਣੇ ਫਰਜ਼ਾਂ ਤੇ ਭਾਰੂ ਹੋਣ ਦਿੱਤਾ ਤੇ ਕੁਦਰਤ ਦੀਆਂ ਦਿੱਤੀਆਂ ਦਾਤਾਂ ਦੀ ਬੇਕਦਰੀ ਕੀਤੀ ਹਰ ਸਮੇਂ ਸ਼ਰਾਬ ਦਾ ਨਸ਼ੇ ਦਾ ਸਹਾਰਾ ਲੈਂਦਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਰਿਹਾ ਅੱਜ ਦੀ ਇਹ ਨਸ਼ਾ ਰਹਿਤ ਜ਼ਿੰਦਗੀ ਮੇਰੇ ਚਾਹੁਣ ਵਾਲਿਆਂ ਦੀ ਬਦੌਲਤ ਤੇ ਮੇਰੇ ਯਾਰਾਂ ਦੋਸਤਾਂ ਦੀ ਇਮਾਨਤ ਹੈ ਜਿਨ੍ਹਾਂ ਸਾਰਿਆਂ ਦਾ ਮੈਂ ਨਾਮ ਨਹੀਂ ਲੈ ਸਕਦਾ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਹੈ ਤੇ ਅੱਜ ਨਸ਼ੇ ਉੱਪਰ ਜਿੱਤ ਪਾ ਕੇ ਮੈਂ ਆਪਣੇ ਆਪ ਨੂੰ ਇੱਕ ਜੇਤੂ ਦੇ ਤੌਰ ਤੇ ਮਹਿਸੂਸ ਕਰ ਰਿਹਾ ਤੇ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਆਪਣੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਸਕਦਾ ਇਸ ਵੀਡੀਓ ਵਿੱਚ ਮੈਂ ਜਾਂ ਮੇਰੀ ਪਤਨੀ ਨੇ ਕੋਈ ਐਕਟਿੰਗ ਨਹੀਂ ਕੀਤੀ ਜੋ ਸੰਤਾਪ ਹੰਡਾਇਆ ਉਹ ਸੱਚ ਦਿਖਾਇਆ ਮੈਂ ਆਪਣੀ ਨਸ਼ੇ ਦੀ ਦਲਦਲ ਵਿੱਚ ਕੱਟੀ ਨਰਕ ਭਰੀ ਜ਼ਿੰਦਗੀ ਨੂੰ 3 ਮਿੰਟ ਦੇ ਵੀਡੀਓ ਵਿੱਚ ਸਮੇਟ ਨਹੀਂ ਸੀ ਸਕਦਾ ਸੋ ਬਾਕੀ ਬੱਚਿਆਂ ਸਮੇਂ ਸਮੇਂ ਸਾਂਝਾ ਕਰਦਾ ਰਹੂੰਗਾ ਤਾਂ ਕਿ ਮੇਰਾ ਹੰਡਾਇਆ ਹੋਇਆ ਇਹ ਸੱਚ ਕਿਸੇ ਹੋਰ ਦੀ ਜ਼ਿੰਦਗੀ ਨੂੰ ਨਰਕ ਬਣਨ ਤੋਂ ਬਚਾ ਸਕੇ
ਇਹ ਤਾਂ ਪਾਈ ਮਾੜੇ ਚੰਗੇ ਸਮੇਂ ਦਾ ਸਵਾਲ ਹੈ। ਇਹ ਤਾਂ ਪਾਈ ਮਾੜੇ ਚੰਗੇ ਸਮੇਂ ਦਾ ਸਵਾਲ ਹੈ। ਕੌਣ ਮੈਥੋਂ ਦੂਰ ਹੈ ਤੇ ਕੌਣ ਮੇਰੇ ਨਾਲ ਹੈ। ਕੌਣ ਮੈਥੋਂ ਦੂਰ ਹੈ ਤੇ ਕੌਣ ਮੇਰੇ ਨਾਲ ਹੈ। ਮੈਂ ਤਾਂ ਮਦਹੋਸ਼ੀ ਵਿੱਚ ਨੇੜੇ ਹੋ ਨਾ ਪੇ ਨੇ। ਆਲੋ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੀ। ਆਲੋ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੀ। ਸ਼ਰਾਬ ਤੁਹਾਡੇ ਪਾਪੇ ਨੀ। ਬੜਾ ਵੱਡਾ ਜੇਰਾ ਰਾਜ ਕੀਤਾ ਸੱਚ ਕਹਿਣ ਦਾ। ਬੜਾ ਵੱਡਾ ਜੇਰਾ ਰਾਜ ਕੀਤਾ ਸੱਚ ਕਹਿਣ ਦਾ। ਵੱਢ ਦਿੱਤਾ ਫਾਹਾ ਇਸ ਚੰਦਰੀ ਸ਼ੁਦੈਣ ਦਾ। ਵੱਢ ਦਿੱਤਾ ਫਾਹਾ ਇਸ ਚੰਦਰੀ ਸ਼ੁਦੈਣ ਦਾ। ਕੱਖਾਂ ਵਿੱਚ ਰੋਲਤਾ ਸੀ ਕੱਖਾਂ ਸੰਗ ਰੋਲਤਾ ਸੀ ਨਿੱਤ ਦੇਸ ਆਪੇ ਨੇ। ਆਲੋ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ 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 ਨੇ। ਸ਼ਰਾਬ ਤੁਹਾਡੇ ਪਾਪੇ ਨੇ। ਸ਼ਰਾਬ ਤੁਹਾਡੇ ਪਾਪੇ ਨੇ।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. Safe and customer focused bus company, superior service and good value of money in every market segment. Excel in anticipating, quick responding to customer needs.
ASRs are Sandhu Bus Lines. Chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas. Sandhu Bus Lines.
Vadhere jankari ate tickets book karan layi pahuncho saadi website te sandhubuslines.com.au.
For more info, 0424-115-551. You can email us.
info@sandhubuslines.com.au.
ਪ੍ਰੋਸੀਡਾ ਨਾ ਸੰਧੂ ਬੱਸ ਲਾਈਨ
ਆਪਣੇ ਕੈਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਲ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
ਮੈਂ ਨਾ ਲਹਿੰਗਾ ਹੀ ਡਾਲਨਾ
ਓਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ
ਬਸ ਇੰਨੀ ਜੀ ਵਿਸ਼ ਚਲੋ ਫਿਰ ਚੱਲਦੇ ਹੈ
HK Kids ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ ਕਿਸੇ ਵੀ ਸਾਈਜ਼ ਦੇ ਕਿਸੇ ਵੀ ਡਿਜ਼ਾਈਨ ਦੇ ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਤਾਂ ਫਿਰ ਨਾਮ ਯਾਦ ਰੱਖਿਓ
HK Kids
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਗੁੱਡ ਮਾਰਨਿੰਗ ਨਮਸਕਾਰ ਆਦਾਬ ਬਹੁਤ ਸਤਿ ਸ਼੍ਰੀ ਅਕਾਲ ਇਸ ਤੋਂ ਇਲਾਵਾ ਜਿੰਨੀਆਂ ਵੀ ਦੁਨੀਆਂ ਦੇ ਵਿੱਚ ਤਮਾਮ ਸਲਾਮਾਂ ਨੇ ਉਹ ਸਾਰੀਆਂ ਲੈ ਕੇ ਇਸਤਕਬਾਲ ਕਰਦਾ ਹਾਂ ਜੀ ਜੀ ਆਇਆਂ ਨੂੰ ਕਹਿੰਦਾ ਹਾਂ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਯਾਰਾਂ ਨਾਲ ਬਹਾਰਾਂ ਦੇ ਵਿੱਚ ਤੋਂ ਬਹੁਤ ਉਮੀਦ ਦੇ ਨਾਲ ਅੱਜ ਇਹ ਦਿਨ ਨੂੰ ਚੜਾਇਆ ਕਿ ਅੱਜ ਬਹੁਤ ਸਾਰੇ ਸਰੋਤੇ ਉਮੀਦ ਨਾਲ ਖੈਰ ਸੁੱਖ ਨਾਲ ਖੈਰੀਅਤ ਦੇ ਨਾਲ ਹੋਣਗੇ ਜੀ ਔਰ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋਣਗੇ ਔਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਸੁਰੱਖਿਅਤ ਰਹੋਗੇ ਔਰ ਹਮੇਸ਼ਾ ਆਪਣੇ ਘਰਾਂ ਦੇ ਵਿੱਚ ਹੀ ਲਾਕਡਾਊਨ ਦੇ ਦੌਰਾਨ ਰਹੋਗੇ ਚਾਹੇ ਉਹ ਕਰਫਿਊ ਹੈ ਚਾਹੇ ਲਾਕਡਾਊਨ ਹੈ ਈਵਨ ਇਫ ਇਨ ਵਿਚ ਯੋਰ ਕੰਟਰੀ ਔਰ ਕਿਸੇ ਵੀ ਤੁਸੀਂ ਦੇਸ਼ ਦੇ ਵਿੱਚੋਂ ਔਰ ਕਿਸੇ ਵੀ ਸਟੇਟ ਦੇ ਵਿੱਚੋਂ ਔਰ ਇਨਸ਼ਾਅੱਲਾ ਤੁਸੀਂ ਬਿਲਕੁਲ ਤੰਦਰੁਸਤ ਹੋ ਔਰ ਸੇਫ ਹੋ ਜੀ ਹਾਂ ਤੁਸੀਂ ਹਦਾਇਤਾਂ ਦੀ ਪਾਲਣਾ ਕਰੋ ਬਸ ਸਾਡੇ ਲਈ ਕਾਫੀ ਹੈ ਨਾ ਤੇ ਅੱਜ ਦਾ ਦਿਨ ਆ ਜਿਹੜਾ ਉਹ ਤੁਹਾਡੇ ਰੰਗ ਵਰਗਾ ਚੜਿਆ ਤੇ ਅੱਜ ਗੀਤ ਵੀ ਕੁਝ ਪਹਿਲਾਂ ਜਿਹੜਾ ਉਹ ਇੱਦਾਂ ਦਾ ਹੀ ਚਲਾਵਾਂਗੇ ਕਿਉਂਕਿ ਮੈਨੂੰ ਪੂਰੀ ਉਮੀਦ ਆ ਕਿ ਦਿਨ ਆ ਜਿਹੜਾ ਬਹੁਤ ਖੁਸ਼ਨੁਮਾ ਚੜਿਆ ਹੋਏਗਾ ਖੈਰ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਕਿਤੇ ਕਿਤੇ ਆਸਟ੍ਰੇਲੀਆ ਵਾਲੇ ਉਹ ਹਲਕੀ ਹਲਕੀ ਬਾਰਿਸ਼ ਹੋਈ ਹੈ ਬਾਰਿਸ਼ ਕਾਫੀ ਹੋ ਚੁੱਕੀ ਹੈ ਕਣਕਾਂ ਤਾਂ ਸਾਡੀਆਂ ਘਰੇ ਪਹੁੰਚ ਗਈਆਂ ਪਰ ਕਿਤੇ ਨਾ ਕਿਤੇ ਤੂੜੀ ਹਜੇ ਪਈ ਆ ਜੇ ਮੇਰੇ ਭਰਾ ਆਸਟ੍ਰੇਲੀਆ ਵਾਲੇ ਵਿਹਲੇ ਨੇ ਤਾਂ ਪਲੀਜ਼ ਆ ਕੇ ਤੂੜੀ ਚੁਕਾ ਦਿਓ ਤੇ ਜੇ ਕੈਨੇਡਾ ਵਾਲੇ ਵਿਹਲੇ ਨੇ ਤਾਂ ਕੈਨੇਡਾ ਵਾਲੇ ਤੁਸੀਂ ਚੁਕਾ ਕੇ ਤੂੜੀ ਜਾਇਓ ਜ਼ਰੂਰ ਸਾਡੀ ਮੀਂਹ ਪੈ ਰਿਹਾ ਤੇ ਥੋੜਾ ਜਿਹਾ ਮੌਸਮ ਖਤਰਨਾਕ ਹੋਇਆ ਖੜਾ ਜੇ ਤੁਸੀਂ ਪੰਜਾਬ ਆਏ ਤਾਂ ਫਿਰ ਤੁਹਾਨੂੰ ਦੁੱਧ ਵੀ ਪਿਆਉਣਾ ਪਊ ਨਾ ਤੇ ਦੁੱਧ ਪੀਣ ਦੇ ਲਈ ਮੈਸਾਂ ਜਿਹੜੀਆਂ ਸਾਡੀਆਂ ਦੁੱਧ ਦੇਣ ਦੇ ਲਈ ਤੂੜੀ ਦੀ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਜੀ। ਇਟਸ ਪਾਰਟ ਆਫ ਜੋਗਿੰਗ ਔਰ ਤੁਸੀਂ ਖੁਸ਼ ਰਹੋ ਬਸ ਇਹੀ ਸਾਡੇ ਲਈ ਕਾਫੀ ਆ। ਹਮੇਸ਼ਾ ਵਸਦੇ ਰਹੋ ਆਓ ਗੀਤ ਚਲਾਉਣਾ ਜੀ ਤੁਹਾਡੇ ਲਈ ਬਹੁਤ ਸੋਹਣਾ ਜਾ ਮੇਰੇ ਦਿਲ।